ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਵ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ,
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ, ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਤੁਹਾਡਾ ਬੜਾ ਹੀ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਹਾਜ਼ਰ ਹਾਂ ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਐਤਵਾਰ ਚੜ ਚੁੱਕਾ ਹੈ ਆਸਟ੍ਰੇਲੀਆ ਦੇ ਵਿਚ, 12 ਮਾਰਚ 2017, ਘੜੀ 9:02 ਦਿਖਾਉਣ ਲੱਗ ਗਈ ਹੈ ਸੁਬਹ ਦੇ ਸਿਡਨੀ ਸਮੇਂ ਦੇ ਮੁਤਾਬਿਕ। ਮੈਲਬਰਨ, ਕੈਨਬਰਾ, ਹੋਬਰਟ ਦੇ ਵਿਚ ਵੀ ਇਹੀ ਸਮਾਂ ਹੈ। 1 ਘੰਟਾ ਪਿੱਛੇ ਹੈ ਜੀ ਬ੍ਰਿਸਬਨ, ਤੇ ਉਥੇ ਸੁਬਹਾ ਦੇ 8:02 ਹੋਏ ਨੇ। ਔਰ ਐਡਲੇਡ ਦੇ ਵਿਚ 8:32, ਤੇ ਪਰਥ ਦੇ ਵਿਚ ਜਿੱਥੇ ਸਰਕਾਰ ਬਦਲ ਚੁੱਕੀ ਹੈ ਉਥੇ ਵੀ 6:02 ਹੋਏ ਨੇ ਸੁਬਹਾ ਦੇ। ਪੰਜਾਬ ਦੇ ਵਿਚ ਤੜਕਾ, ਮਿਡਲ ਈਸਟ ਵੱਡਾ ਤੜਕਾ, ਅੱਧੀ ਰਾਤ ਹੋਣ ਵਾਲੀ ਹੈ ਜੀ ਇੰਗਲੈਂਡ ਦੇ ਵਿਚ, ਯੂਕੇ ਚ, ਤੇ ਹਜੇ ਸ਼ਨਿਚਰਵਾਰ ਦੀਆਂ ਸ਼ਾਮਾਂ ਤੇ ਦੁਪਹਿਰਾਂ ਚੱਲ ਰਹੀਆਂ ਅਮਰੀਕਾ ਕੈਨੇਡਾ ਦੇ ਈਸਟ ਤੇ ਵੈਸਟ ਕੋਸਟ ਦੇ ਉੱਤੇ। ਸਰਕਾਰ ਪਰਥ ਯਾਨੀ ਕਿ ਵੈਸਟਰਨ ਆਸਟ੍ਰੇਲੀਆ ਦੇ ਵਿਚ ਵੀ ਬਦਲ ਚੁੱਕੀ ਹੈ। ਕੱਲ ਹੁਣ ਜਾਂ ਫਿਰ ਜਿੱਤ ਲੇਬਰ ਪਾਰਟੀ ਨੂੰ ਮਿਲੀ ਹੈ, ਤੇ ਪਿਛਲੇ 3 ਜਾਂ 4 ਜਿਹੜੀ ਟਰਮਸ ਹੈ, 12 ਸਾਲ ਆਲਮੋਸਟ ਜਿਹੜੀ ਲਿਬਰਲ ਕੋਅਲੀਸ਼ਨ ਨੇ ਕੱਟੇ ਨੇ, ਉਨ੍ਹਾਂ ਨੂੰ ਬਹੁਤ ਹੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ। ਤੇ ਉਧਰ ਪੰਜਾਬ ਦੇ ਵਿਚ ਵੀ ਸਰਕਾਰ ਬਦਲ ਚੁੱਕੀ ਹੈ। ਪਿਛਲੇ 10 ਸਾਲ ਤੋਂ ਰਾਜ ਕਰਦੀ ਆ ਰਹੀ ਅਕਾਲੀ ਭਾਜਪਾ ਦੀ ਗੱਠਜੋੜ ਟੁੱਟ ਚੁੱਕੀ ਹੈ ਤੇ ਕਾਂਗਰਸ ਦਾ ਰਾਜ ਹੋ ਗਿਆ। ਇਹ ਸਾਰੇ ਖੁਲਾਸੇ ਅਸੀਂ ਕਰਾਂਗੇ ਪ੍ਰੋਗਰਾਮ ਦੇ ਬਾਅਦ ਦੇ ਵਿਚ, ਪਰ ਪਹਿਲਾਂ ਆਓ ਜਿੱਥੋਂ ਵੀ ਤੁਸੀਂ ਪ੍ਰੋਗਰਾਮ ਸੁਣਦੇ ਹੋ ਜੀ, ਆਪਾਂ ਸਾਰੇ ਰਲੀਏ, ਜੁੜੀਏ, ਜੁੜ ਕੇ ਅਰਦਾਸ ਕਰੀਏ ਅਕਾਲ ਪੁਰਖ ਅੱਗੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪ੍ਰੋਗਰਾਮ ਦੇ ਵਿਚ ਅੱਜ ਮਿੰਟੂ ਬਰਾੜ ਜੀ ਆ ਰਹੇ ਨੇ ਥੋੜੀ ਦੇਰ ਬਾਅਦ, ਅਸੀਂ ਖੁੱਲ੍ਹ ਕੇ ਗੱਲਾਂ ਕਰਾਂਗੇ ਜੀ ਪੂਰੀਆਂ, ਐਨ ਪੋਸਟ ਇਲੈਕਸ਼ਨ ਅਨਾਲਿਸਿਸ ਤੇ ਨਾਲ ਕਈ ਮਸਲੇ ਨੇ ਜਿਹੜੇ ਅਸੀਂ ਸਾਂਝੇ ਕਰਨੇ ਆ। ਸਾਈਕੀ ਕੀ ਸੋਚ ਪੰਜਾਬੀਆਂ ਦੀ ਹੈ, ਮੈਂ ਆਪਣੀ ਜੋ ਆਬਜ਼ਰਵੇਸ਼ਨ ਕੀਤੀ ਆਪਣੀ ਫੇਰੀ ਦੇ ਦੌਰਾਨ, ਹੋਰ ਬਹੁਤ ਸਾਰੇ ਮੇਰੇ ਮਿੱਤਰ ਵੀ ਗਏ ਸਨ, ਪਹਿਲਾਂ ਅਮਰੀਕ ਫਲੋਰਾ ਵੀ ਜਾ ਕੇ ਆਏ ਨੇ, ਤੇ ਅਸੀਂ ਅਕਸਰ ਇਕ ਦੂਜੇ ਨਾਲ ਵਿਚਾਰ ਵਿਮਰਸ਼ ਕਰਦੇ ਰਹਿੰਦੇ ਆ। ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਵੀ ਉਥੋਂ, ਸਾਰੇ ਹੀ ਦਲਜੀਤ ਹੁਣੀ ਵੀ, ਤੇ ਆਪਾਂ ਇਸ ਇਲੈਕਸ਼ਨਾਂ ਦੇ ਵਿਚ ਉਹ ਜਿਹੜੀ ਸਾਈਕੀ ਸਾਹਮਣੇ ਆਈ ਹੈ, ਉਹ ਜਿਹੜੀ ਸੋਚ ਸਾਹਮਣੇ ਆਈ ਪੰਜਾਬੀ ਲੋਕਾਂ ਦੀ, ਪੰਜਾਬ ਦੀ, ਉਹ ਆਪਾਂ ਸਾਂਝੀ ਕਰਾਂਗੇ ਤੇ ਨਾਲ ਗੱਲਾਂ ਕਰਾਂਗੇ ਇਲੈਕਸ਼ਨ ਦੀਆਂ ਆਫਕੋਰਸ, ਤੇ ਹੋਰ ਵੀ ਕੋਈ ਵੀ ਤੁਹਾਡੇ ਦਿਲ ਦੇ ਵਿਚ ਵਿਚਾਰ ਆ ਰਿਹਾ, ਮਨ ਦੇ ਵਿਚ ਗੱਲ ਚੱਲ ਰਹੀ ਹੈ, ਦਿਲ ਵਾਲੀ ਗੱਲ ਹੈ, ਤਾਂ ਸਾਡੇ ਨਾਲ ਸਾਂਝੀ ਕਰੋ। ਟੀਮ ਸਾਡੇ, ਤੁਸੀਂ ਟੀਮ ਨੂੰ ਕੰਟੈਕਟ ਕਰ ਸਕਦੇ ਹੋ ਜੀ ਟੈਲੀਗ੍ਰਾਮ ਰਾਹੀਂ, ਤੇ ਨਾਲ ਈਮੇਲ ਐਡਰੈਸ ਹੈ ਸਾਡਾ ਹਰਮਨ ਰੇਡੀਓ ਦਾ, request@harmanradio.com, ਇਸ ਤੇ ਆਪਣੇ ਸੁਨੇਹੇ ਤੁਸੀਂ ਭੇਜ ਸਕਦੇ ਹੋ ਤੇ ਅਸੀਂ ਸਾਰੀ ਗੱਲਬਾਤ ਕਰਾਂਗੇ। ਹੋਲੀ ਮੁਬਾਰਕ ਜੀ ਸਾਰਿਆਂ ਨੂੰ, ਦਲਜੀਤ ਸਿੰਘ ਮਹਿਤਾ ਚੌਂਕ ਕਹਿ ਰਹੇ ਨੇ, ਤੇ ਹੋਰ ਵੀ ਕਈ ਕੁਛ ਉਨ੍ਹਾਂ ਨੇ ਭੇਜਿਆ, ਪਰ ਹੋਲੀ ਦੀਆਂ ਵੀ ਮੁਬਾਰਕਾਂ ਨਾਲ ਦੀ ਨਾਲ ਤੁਹਾਨੂੰ ਦੇ ਦੇਣੀਆਂ ਹੈ। ਸੋ ਦੋਸਤੋ, ਪ੍ਰੋਗਰਾਮ ਦੇ ਵਿਚ ਅੱਜ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਪਹਿਲਾਂ ਗੁਰਬਾਣੀ ਤੋਂ ਕੀਤੀ, ਅੱਜ ਦੇ ਦਿਨ ਤੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਤੁਸੀਂ ਸੁਣ ਰਹੇ ਸੀ, ਸ਼ਬਦ ਕੀਰਤਨ ਸੁਣ ਰਹੇ ਸੀ, ਔਰ ਆਸਾ ਦੀ ਵਾਰ ਜਿਹੜੀ ਸੰਪੂਰਨ ਹੋ ਚੁੱਕੀ ਆ ਸਾਡੀ 25 ਦੇ 25 ਐਪੀਸੋਡ ਤੇ ਆਖਰੀ ਐਪੀਸੋਡ ਰਹਿੰਦਾ ਆ ਵਟਸਐਪ ਤੇ ਭੇਜਣ ਨੂੰ ਉਹ ਮੈਂ ਅੱਜ ਭੇਜ ਦੇਵਾਂਗਾ ਤੇ ਬਾਕੀ ਜਿਹੜੇ ਸੱਜਣਾ ਮਿੱਤਰਾਂ ਨੂੰ ਨਹੀਂ ਮਿਲੇ ਉਹ ਆਪਣਾ ਐਡਰੈਸ ਭੇਜ ਸਕਦੇ ਨੇ ਵਟਸਐਪ ਦਾ ਮੈਂ ਉੱਥੇ ਉਹਨਾਂ ਨੂੰ ਭੇਜ ਦਾਂਗਾ ਤੇ ਦੋਸਤੋ ਅੱਜ ਸ਼ੁਰੂ ਕਰਦੇ ਆ ਜੀ ਗੱਲ ਮਿੱਠਾ ਬੋਲਣ ਤੋਂ ਕਿ ਮਿੱਠਾ ਬੋਲਣਾ ਚਾਹੀਦਾ ਜਾਂ ਨਹੀਂ ਚਾਹੀਦਾ ਮਿੱਠਾ ਬੋਲਣਾ ਚਾਹੀਦਾ ਜੀ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਜਾਂ ਕੋਈ ਵੀ ਪੈਗੰਬਰ ਜਾਂ ਕੋਈ ਵੀ ਕਿਤਾਬ ਜਾਂ ਕੋਈ ਵੀ ਫਿਲਾਸਫਰ ਇਹ ਕਹੇਗਾ ਕਿ ਤੁਹਾਨੂੰ ਮਿੱਠਾ ਬੋਲਣਾ ਨਹੀਂ ਚਾਹੀਦਾ ਪਰ ਕਈ ਸਾਡੇ ਜਿਹੜੇ ਪੜ੍ਹੇ ਲਿਖੇ ਵੀ ਆ ਉਹ ਕਹਿੰਦੇ ਨੇ ਕਿ ਮਿੱਠਾ ਬੋਲਣ ਵਾਲਿਆਂ ਤੋਂ ਦੂਰ ਰਹਿਣਾ ਚਾਹੀਦਾ ਕਿ ਉਹ ਮਿੱਠਾ ਬੋਲ ਕੇ ਤੁਹਾਨੂੰ ਖਰਾਬ ਕਰਦੇ ਨੇ ਇਹ ਵੀ ਇੱਕ ਉਦਾਂ ਟ੍ਰਿਕ ਹੈ ਵੈਸੇ ਇਹ ਚ ਵੀ ਕਿਤੇ ਨਾ ਕਿਤੇ ਸੱਚਾਈ ਹੈਗੀ ਆ ਪਰ ਇੰਨੀ ਸੱਚਾਈ ਨਹੀਂ ਹੈਗੀ ਜਿੰਨੀ ਕਈ ਵਾਰੀ ਅਸੀਂ ਉਹਨਾਂ ਦੀ ਮੰਨ ਲੈਂਦੇ ਹਾਂ ਫੇਰ ਵੀ ਜਿਹੜੇ ਮਿੱਠਾ ਬੋਲਣ ਦੇ ਜਿਹੜੇ ਗੁਣ ਨੇ ਨਾ ਉਹ ਬਹੁਤ ਜ਼ਿਆਦਾ ਆ ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਸੀਸ ਨਿਵਾਏ ਕਿਆ ਥੀਏ ਜਾਂ ਹਿਰਦੇ ਕਸੁੱਧਾ ਜਾਏ ਜੇ ਮਿੱਠਾ ਬੋਲਣਾ ਆ ਸਿਰਫ ਬਾਹਰੀ ਦਿਖਾਵੇ ਦੇ ਲਈ ਤਾਂ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਉਹ ਅੰਦਰ ਹੋਣਾ ਚਾਹੀਦਾ ਇੱਕ ਨਾ ਪੰਕਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਮੈਂ 306 ਪੰਨੇ ਤੇ ਗੁਰੂ ਰਾਮਦਾਸ ਜੀ ਰਾਗ ਗੌੜੀ ਦੇ ਵਿੱਚ ਉਚਾਰ ਰਹੇ ਨੇ ਕਿ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁੱਖ ਖੋਲੇ ਕਿ ਜਦੋਂ ਤਾਂ ਉਹ ਬੰਦਾ ਮੂਹਰੇ ਬੈਠਾ ਹੁੰਦਾ ਤਾਂ ਉਹ ਬੜਾ ਮਿੱਠਾ ਬੋਲਦੇ ਨੇ ਤੇ ਜਦੋਂ ਉਹ ਤੁਰ ਪੈਂਦੇ ਨੇ ਤੁਰ ਜਾਂਦੇ ਨੇ ਤੇ ਮਗਰੋਂ ਨਾ ਜਿਹੜੇ ਲੋਕ ਨੇ ਉਹ ਬਹੁਤ ਜਿਹੜੇ ਮਿੱਠਾ ਬੋਲਦੇ ਹੁੰਦੇ ਨੇ ਉਹੀ ਉਹਨਾਂ ਦੇ ਪ੍ਰਤੀ ਫਿਰ ਉਹ ਜ਼ਹਿਰ ਘੋਲਦੇ ਨੇ ਇਹ ਅਕਸਰ ਅਸੀਂ ਆਪਣੇ ਸਮਾਜ ਵਿੱਚ ਵੀ ਦੇਖਿਆ ਕਿ ਕਿਤੇ ਸਭਾ ਲੱਗੀ ਹੋਵੇ ਕਿਤੇ ਚਾਰ ਬੰਦੇ ਬੈਠੇ ਹੋਣ ਸੱਤ ਹੋਵੇ ਤਾਂ ਬੜੀਆਂ ਸਿਫਤਾਂ ਕਰੀ ਜਾਣਗੇ ਮਿੱਠਾ ਬੋਲੀ ਜਾਣਗੇ ਜਿੱਦਾਂ ਹੀ ਉਹਨਾਂ ਚੋਂ ਇੱਕ ਬੰਦਾ ਉੱਠ ਕੇ ਤੁਰਦਾ ਆ ਚਲੇ ਜਾਂਦਾ ਤੇ ਫਿਰ ਉਸ ਦੀਆਂ ਸਾਰੀਆਂ ਅਗਲੀਆਂ ਪਿਛਲੀਆਂ ਉਹਦੇ ਪੋਤੜੇ ਫੋਲ ਦਿੰਦੇ ਨੇ ਸੋ ਇਸ ਨੂੰ ਨਕਾਰਿਆ ਆ ਇਸ ਆਬਜ਼ਰਵੇਸ਼ਨ ਨੂੰ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਨਕਾਰਿਆ ਕਿ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁੱਖ ਘੋਲੇ ਪਰ ਦੂਸਰੇ ਪਾਸੇ ਕਹਿੰਦੇ ਨੇ ਕਿ ਜਾਏ ਪੁੱਛੋ ਸੁਹਾਗਣੀ ਤੁਸਰਾਵਿਆ ਕਿੰਨੀ ਗੁਣੀ ਤੇ ਕਹਿੰਦੇ ਨੇ ਕਿ ਜਿਹੜੀਆਂ ਸੁਹਾਗਣਾਂ ਨੇ ਜਿਨ੍ਹਾਂ ਦੇ ਪਤੀ ਘਰ ਨੇ ਉਹਨਾਂ ਦੇ ਅੰਗ ਸੰਗ ਨੇ ਉਹਨਾਂ ਨੂੰ ਪੁੱਛੋ ਕਿ ਤੁਸੀਂ ਇਕੱਠੇ ਰਹਿੰਦੇ ਹੋ ਤੁਹਾਡਾ ਦੰਪਤੀ ਜੀਵਨ ਜਿਹੜਾ ਫੈਮਿਲੀ ਲਾਈਫ ਬੜੀ ਸੋਹਣੀ ਚੱਲ ਰਹੀ ਆ ਕਿਹੜੇ ਗੁਣੀ ਜਾਏ ਪੁੱਛੋ ਸੁਹਾਗਣੀ ਤੁਸਰਾਵਿਆ ਕਿੰਨੀ ਗੁਣੀ ਤੇ ਅੱਗਿਓਂ ਜਵਾਬ ਆਉਂਦਾ ਕਿ ਸਹਿਜ ਸੰਤੋਖ ਸਿੰਗਾਰੀਆਂ ਮਿੱਠਾ ਬੋਲਣੀ ਫਿਰ ਰਸਾਲੂ ਤਾਂ ਮਿਲੇ ਜਾਂ ਗੁਰਕਾ ਸ਼ਬਦ ਸੁਣੀ ਸੋ ਕਹਿੰਦੇ ਨੇ ਕਿ ਸਹਿਜ ਸੰਤੋਖ ਦਾ ਇਹ ਸ਼ਿੰਗਾਰ ਹੈ ਤੇ ਜਿਹੜੇ ਮਿੱਠਾ ਬੋਲਣੀ ਆ ਉਹ ਵੀ ਇੱਕ ਸ਼ਿੰਗਾਰ ਦਾ ਹਿੱਸਾ ਆ ਮਿੱਠਾ ਬੋਲਣਾ ਜੇ ਹੁਣ ਚਲੋ ਆਪਾਂ ਇਹ ਤਾਂ ਇੱਕ ਬਿੰਬ ਵਰਤਿਆ ਇੱਕ ਸਿੰਬਲ ਵਰਤਿਆ ਆ ਇਸਤਰੀ ਪੁਰਖ ਦਾ ਤੇ ਆਪਾਂ ਇਸਤਰੀ ਪੁਰਖ ਦੀ ਗੱਲ ਲੈ ਲਈਏ ਤੇ ਜੇ ਹੁਣ ਪਤੀ ਨੂੰ ਘਰ ਆਏ ਨੂੰ ਮਤਲਬ ਲੜਨਾ ਘੁਲਣਾ ਓਹੋ ਜਿਹਾ ਮਾਹੌਲ ਕ੍ਰੀਏਟ ਕਰਨਾ ਘਰ ਦੇ ਵਿਚ ਹਮੇਸ਼ਾ ਹੀ ਕਿ ਕੋਈ ਘਰ ਰਵੇ ਹੀ ਨਾ ਨਿਆਣੇ ਘਰ ਰਹਿਣ ਨਾ ਸੱਸ ਸਹੁਰਾ ਘਰ ਰਵੇ ਨਾ ਪਤੀ ਘਰ ਰਵੇ ਕਿੱਦਾਂ ਉਸ ਘਰ ਦੇ ਵਿਚ ਸੁੱਖ ਆ ਜਾਏਗਾ ਸੋ ਇਹੀ ਸਾਡੀ ਸੋਸਾਇਟੀ ਦੇ ਵਿਚ ਤੇ ਜੇ ਅਸੀਂ ਮਿੱਠਾ ਨਹੀਂ ਬੋਲਦੇ ਅਸੀਂ ਸਹਿਜ ਨਾਲ ਨਹੀਂ ਬੋਲਦੇ ਮਿੱਠਾ ਬੋਲਣ ਦੇ ਨਾਲ ਸਹਿਜ ਤੇ ਸੰਤੋਖ ਵੀ ਹੋਣਾ ਚਾਹੀਦਾ ਕੱਲਾ ਮਿੱਠਾ ਬੋਲਣਾ ਹੀ ਕਾਫੀ ਨਹੀਂ ਹੈ ਤੇ ਹੋਰ ਵੀ ਕਈ ਉਦਾਹਰਣਾਂ ਦਿੱਤੀਆਂ ਨੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ ਜਿਹੜੇ ਤੇਰੇ ਤੈਨੂੰ ਧਿਆਨੇ ਆ ਸੱਚ ਨੂੰ ਸੱਚੇ ਨੂੰ ਉਹ ਥੋੜੇ ਨੇ ਤੇ ਉਹ ਗਾਂ ਜਾ ਕੇ ਉਸੇ ਹੀ ਪੌੜੀ ਦੇ ਵਿਚ ਗੁਰੂ ਸਾਹਿਬ ਕਹਿੰਦੇ ਨੇ ਕਿ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁੱਖ ਖੋਲੇ ਜਿਹੜੇ ਜੋ ਸਤਿਗੁਰ ਬਿਨ ਸੇਵੇ ਖਾਂਦੇ ਪਹਿਨਦੇ ਸੇ ਮੂਹੇ ਜਮ ਕੌੜੇ ਜਿਹੜੇ ਬਿਨਾਂ ਅਕਾਲ ਪੁਰਖ ਨੂੰ ਚੇਤੇ ਕਰੇ ਦੇ ਖਾਂਦੇ ਪੀਂਦੇ ਸੌਂਦੇ ਆ ਉਹ ਮਰਦੇ ਨੇ ਤੇ ਉਹ ਮਿੱਠਾ ਬੋਲਦੇ ਨੇ ਪਰ ਅੰਦਰੋਂ ਮੈਲ ਕੱਢਦੇ ਨੇ ਆਪਾਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਆ ਪਰ ਅਸਲੀ ਜਿਹੜਾ ਗੁਣ ਹੈ ਮਿੱਠਾ ਬੋਲਣ ਦਾ ਉਹ ਹੈਗਾ ਕਿ ਉਹਨਾਂ ਦੇ ਅੰਦਰ ਸਹਿਜ ਤੇ ਸੰਤੋਖ ਜਿਹੜਾ ਆ ਉਹ ਵੀ ਬਰਾਬਰ ਦਾ ਹੀ ਹੋਣਾ ਚਾਹੀਦਾ ਹੈ ਸੋ ਆਓ ਆਪਾਂ ਇੱਕ ਗੀਤ ਵੀ ਸੁਣਦੇ ਹਾਂ ਸਰਲ ਭਾਸ਼ਾ ਦੇ ਵਿੱਚ ਹਰਜੀਤ ਹਰਮਨ ਨੇ ਗਾਇਆ ਸੀ ਬਹੁਤ ਬੜਾ ਹੀ ਖੂਬਸੂਰਤ ਮੁੱਖ ਚੋਂ ਮਿੱਠਾ ਬੋਲ ਤੂੰ
ਸਪਨਾ ਦਾ ਸਵੀਕਾਰ ਕਰ ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ ਮੁੱਖ ਤੂੰ ਮਿੱਠਾ ਬੋਲ ਤੂੰ ਲਗਾ ਕੇ ਸੁਣ ਮਨਾ ਇਹ ਵਹਿੰਦੇ ਪਾਣੀ ਨਦੀਆਂ ਦੇ ਕੋਸੇ ਦੀ ਛੇੜਨ ਤੁਨ ਮਨਾ ਜੋ ਕਣ ਕਣ ਦੇ ਵਿੱਚ ਵਸਦਾ ਏ ਤੂੰ ਸਭ ਚੋਂ ਉਸਦਾ ਦੀਦਾਰ ਕਰ ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਮੁੱਖ ਤੂੰ ਮਿੱਠਾ ਬੋਲ ਤੂੰਕਿਉਂ ਨਾ ਸਿੱਖੇ ਉਹਨਾਂ ਫੁੱਲਾਂ ਤੋਂ ਜੋ ਵਿੱਚ ਉਜਾੜਾ ਹੱਸਦੇ ਨੇ ਤੂੰ ਬਸ ਪਿਆਰ ਦਾ ਇਤਿਹਾਰ ਕਰ ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ ਮੁੱਖ ਤੂੰ ਮਿੱਠਾ ਬੋਲ ਤੂੰ
ਮਿੱਠਾ ਬੋਲ ਤੂੰ ਕੁਦਰਤ ਦੇ ਨਾਲ ਪਿਆਰ ਕਰ ਸੁਰਜੀਤ ਪਾਤਰ ਦੀਆਂ ਲਾਈਨਾਂ ਨੇ ਬਲਦਾ ਬਿਰਖ ਹਾਂ ਖਤਮ ਹਾਂ ਬਸ ਸ਼ਾਮ ਤੀਕ ਹਾਂ ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ ਮੈਂ ਨਹੀਂ ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਲੀਕ ਹਾਂ ਜਿਸ ਨਾਲੋਂ ਮੈਨੂੰ ਤੋੜ ਕੇ ਵੰਜਲੀ ਬਣਾ ਲਿਆ ਵੰਜਲੀ ਦੇ ਰੂਪ ਵਿਚ ਮੈਂ ਉਸ ਜੰਗਲ ਦੀ ਚੀਕ ਹਾਂ ਅੱਗ ਦਾ ਸਫ਼ਾ ਹੈ ਉਸ ਤੇ ਮੈਂ ਫੁੱਲਾਂ ਦੀ ਸਤਰ ਹਾਂ ਉਹ ਬਹਿਸ ਕਰ ਰਹੇ ਨੇ ਗਲਤ ਹਾਂ ਕਿ ਮੈਂ ਠੀਕ ਹਾਂ ਸੁਰਜੀਤ ਪਾਤਰ ਦੀਆਂ ਪੰਕਤੀਆਂ ਭੇਜੀਆਂ ਨੇ ਅਮਰਪ੍ਰੀਤ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਜੀ ਤੇ ਗੁਰਮੁਖ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ ਹਾਂਜੀ ਮੈਂ ਕੋਸ਼ਿਸ਼ ਕੀਤੀ ਆ ਜੀ ਠੀਕ ਕਰਨ ਦੀ ਉਮੀਦ ਹੈ ਕਿ ਹੁਣ ਠੀਕ ਹੋਏਗਾ ਜਿਹੜੀ ਟੈਕਨੀਕਲ ਪਰੇਸ਼ਾਨੀ ਤੁਸੀਂ ਦੱਸੀ ਸੀ ਤੇ ਕਮਲ ਜੋਸ਼ੀ ਸਾਡੇ ਨਾਲ ਜੁੜੇ ਨੇ ਪਰਥ ਤੋਂ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਨੇ ਕਿ ਕਿਹੜੀ ਦਿਲ ਵਾਲੀ ਗੱਲ ਜੀ ਦਿਲ ਦੀਆਂ ਤਾਂ ਦਿਲ ਵਿਚ ਹੀ ਰਹਿ ਗਈਆਂ ਤੇ ਅੱਛਾ ਪੰਜਾਬ ਦੀਆਂ ਇਲੈਕਸ਼ਨਾਂ ਦੀ ਗੱਲ ਕਰ ਰਹੇ ਨੇ ਇਕ ਗੀਤ ਕਹਿੰਦੇ ਸੁਣਾ ਦਿਓ ਭੁਪਿੰਦਰ ਗਿੱਲ ਤੇ ਮਿਸ ਨੀਲਮ ਦਾ ਸਭ ਦਿਲ ਦੀਆਂ ਦਿਲ ਵਿਚ ਰਹਿ ਚੱਲੀਆਂ ਮੈਂ ਕੋਸ਼ਿਸ਼ ਕਰਦਾ ਜੀ ਮੈਨੂੰ ਐਲਬਮ ਦਾ ਨਾਮ ਭੇਜਿਓ ਕਿਹੜੀ ਐਲਬਮ ਦੇ ਵਿਚ ਗੀਤ ਤਾਂ ਕਾਫੀ ਨੇ ਪਰ ਹਾਂਜੀ ਪਤਾ ਨਹੀਂ ਹੁੰਦਾ ਆਉਣ ਵਾਲੇ
ਵੇਲੇ ਦਾ
ਵੀ। ਤੇ ਦੋਸਤੋ ਮਾਫੀ ਚਾਹੁੰਦੇ ਆ ਕਿ ਥੋੜੀ ਜਿਹੀ ਤਕਨੀਕੀ ਖਰਾਬੀ ਕਾਰਨ ਮੇਰੀ ਆਵਾਜ਼ ਥੋੜੀ ਦੇਰ ਵਾਸਤੇ ਕੱਟ ਹੋਈ ਸੀ ਤੇ ਗੀਤ ਸੁਣਨਾ ਪੈ ਗਿਆ, ਪਰ ਕੋਈ ਗੱਲ ਨਹੀਂ ਜੀ, ਤਕਨੀਕੀ ਪਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ। ਤੇ ਮੈਂ ਸਾਰੇ ਸੱਜਣਾ ਮਿੱਤਰਾਂ ਦਾ ਸਵਾਗਤ ਕਰਦਾ ਜਿਹੜੇ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਰਹੇ ਨੇ। ਦਿਲ ਵਾਲੀ ਗੱਲ ਦੇ ਵਿਚ ਮਿੰਟੂ ਬਰਾੜ ਬੜੀ ਛੇਤੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਰਹੇ ਨੇ, ਤੇ ਜਿਨ੍ਹਾਂ ਨੂੰ ਨੀਂਦ ਆਈ ਆ ਉਨ੍ਹਾਂ ਦਾ ਵੀ ਸਵਾਗਤ ਹੈ, ਜਿਨ੍ਹਾਂ ਨੂੰ ਨੀਂਦ ਨਹੀਂ ਆਈ ਜਾਂ ਨਹੀਂ ਆ ਰਹੀ, ਬੇਚੈਨ ਨੇ, ਉਨ੍ਹਾਂ ਦਾ ਵੀ ਪ੍ਰੋਗਰਾਮ ਦੇ ਵਿਚ ਬੜਾ ਹੀ ਤਹਿ ਦਿਲੋਂ ਸਵਾਗਤ ਹੈ। ਕਿਉਂਕਿ ਨੀਂਦ ਨਾ ਆਉਣ ਦੇ ਕਈ ਕਾਰਨ ਹੁੰਦੇ ਨੇ। ਇਕ ਤਾਂ ਬੇਚੈਨੀ ਹੁੰਦੀ ਹੈ, ਕਈਆਂ ਨੂੰ ਤਾਂ ਇਲੈਕਸ਼ਨ ਫੋਬੀਆ ਹੋਣਾ ਕਿ ਹਜੇ ਤੱਕ ਜਿਹੜੇ ਰਿਜ਼ਲਟ ਨੇ ਉਹ ਮਨ ਦੇ ਵਿਚ ਨਹੀਂ ਉਤਰ ਰਹੇ ਹੋਣਗੇ, ਕਈਆਂ ਨੂੰ ਵੈਸੇ ਹੀ ਨੀਂਦ ਨਹੀਂ ਆਉਂਦੀ, ਕਿਸੇ ਦੀ ਯਾਦ ਵਿਚ ਨੀਂਦ ਨਹੀਂ ਆਉਂਦੀ। ਖੈਰ ਜਿੱਦਾਂ ਵੀ ਨੀਂਦ ਨਹੀਂ ਆਈ, ਤੇ ਵੈਸੇ ਕੱਲ ਰਾਤ ਹੀ ਇੰਨੀ ਇੱਦਾਂ ਦੀ ਸੀ ਕਿ ਐਕਸਾਈਟਮੈਂਟ ਬਹੁਤ ਜ਼ਿਆਦਾ ਸੀ। ਕਈ ਸਾਲਾਂ ਤੋਂ ਜਿਹੜੇ ਨੇ ਨਤੀਜੇ ਆਉਣ ਦੀ ਉਡੀਕ ਸੀ, ਸੋ ਕੱਲ ਪੇਪਰਾਂ ਦੇ ਰਿਜ਼ਲਟ ਨਿਕਲੇ ਆਏ। ਸੋ ਬਹੁਤ ਸਾਰੇ ਸੱਜਣ ਜੁੜ ਰਹੇ ਨੇ, ਹਰਪ੍ਰੀਤ ਸਿੰਘ ਸਾਡੇ ਨਾਲ ਪ੍ਰੋਗਰਾਮ ਚ ਆਏ ਨੇ, ਉਨ੍ਹਾਂ ਦਾ ਵੀ ਮੈਸੇਜ ਪੜ੍ਹਦੇ। ਯੋਗੇਸ਼ ਠਾਕੁਰ ਜੀ, ਤੁਸੀਂ ਚੁਟਕਲੇ ਨਾ ਸੁਣਾਓ, ਹੁਣ ਜ਼ਖਮਾਂ ਤੇ ਲੂਣ ਨਾ ਪਾਓ। ਕੋਈ ਗੱਲ ਨੀ ਜੀ, ਸਭ ਠੀਕ ਹੋ ਜਾਏਗਾ। ਸੱਤੀ ਸਿੰਘ ਆਫ ਸਰਵਰ ਤੋਂ ਵੀ ਪ੍ਰੋਗਰਾਮ ਚ ਜੁਆਇਨ ਕਰ ਗਏ ਨੇ, ਸਾਰਿਆਂ ਦੇ ਆਪਾਂ ਸੁਨੇਹੇ ਲੈਣੇ ਆ ਬਿਟ ਬਾਏ ਬਿਟ, ਮਿੰਟ ਬਾਏ ਮਿੰਟ ਤੇ। ਪਰ ਪਹਿਲਾਂ ਮੌਸਮ ਦੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਜੀ। ਤੇ ਸਿਡਨੀ ਦੇ ਵਿਚ ਅੱਜ ਮੈਕਸੀਮਮ ਵੱਧ ਤੋਂ ਵੱਧ 28 ਡਿਗਰੀ ਤਾਪਮਾਨ ਪਹੁੰਚਣ ਦੀ ਸੰਭਾਵਨਾ ਹੈ, ਤੇ ਇਸ ਵੇਲੇ ਉਥੇ 22 ਡਿਗਰੀ ਆ। ਮੈਲਬਨ ਦੇ ਵਿਚ ਮੀਂਹ ਪੈ ਸਕਦਾ ਤੇ 29 ਡਿਗਰੀ, ਬ੍ਰਿਸਬਨ ਦੇ ਵਿਚ ਗਰਮ 32 ਡਿਗਰੀ, ਤੇ ਪਰਥ ਦੇ ਵਿਚ 31 ਡਿਗਰੀ, ਉਥੇ ਵੀ ਗਰਮੀ ਹੋਏਗੀ, ਸਰਕਾਰ ਬਦਲ ਚੁੱਕੀ ਹੈ। ਐਡਲਿਟ ਦੇ ਵਿਚ 22 ਡਿਗਰੀ, ਕੈਨਬਰਾ ਦੇ ਵਿਚ ਮੀਂਹ ਪੈਣ ਦੇ ਆਸਾਰ ਨੇ 31 ਡਿਗਰੀ, ਗਰਜ ਨਾਲ ਛਿੱਟਾਂ ਤੇ ਮੀਂਹ ਜਿਹੜਾ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੋਬਾਰਟ ਦੇ ਵਿਚ, ਤੇ ਉਥੇ 21 ਡਿਗਰੀ ਤਾਪਮਾਨ ਹੈ। ਤੇ ਅੰਮ੍ਰਿਤਸਰ ਸਾਹਿਬ ਚਲਦੇ ਆ, ਜਿੱਥੇ 7 ਡਿਗਰੀ ਇਸ ਵੇਲੇ ਸੂਈ ਦਿਖਾ ਰਹੀ, ਹਲਕੀ ਧੁੰਦ ਵੀ ਦਿਖਾ ਰਹੀ ਆ, ਤੇ ਅੱਜ ਦਿਨਾਂ ਨੂੰ ਬਦਲਵਾਈ ਹੋ ਸਕਦੀ ਹੈ। 6 ਡਿਗਰੀ ਤੱਕ ਸਵੇਰੇ 6 ਹੋਏਗਾ ਤੇ ਦਿਨੇ 23 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ, ਤੇ ਬਦਲਵਾਈ ਹੋ ਸਕਦੀ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਤੇ ਦੋਸਤੋ ਤੁਸੀਂ ਕੀ ਸੋਚਦੇ ਹੋ, ਜਿੱਦਾਂ ਵੀ ਤੁਸੀਂ ਸੋਚਦੇ ਹੋ, ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਤੁਸੀਂ ਭੇਜ ਸਕਦੇ ਹੋ, ਨੈਗੇਟਿਵ ਪੋਜ਼ਿਟਿਵ ਦੋਨੋਂ ਹੀ। ਤੇ ਮੈਂ ਹੁਣ ਆਪਣੇ ਸਰੋਤਿਆਂ ਨੂੰ ਇਹ ਵੀ ਦੱਸ ਦੇਵਾਂ ਕਿ ਇਹ ਪ੍ਰੋਗਰਾਮ ਜਿਹੜਾ ਆ ਇਸ ਦਾ ਨਾਂ ਹੈਗਾ ਜੀ ਦਿਲ ਵਾਲੀ ਗੱਲ। ਸੋ ਇਹ ਸਾਡਾ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਹੈ, ਕਿਸੇ ਵੀ ਦੇ ਦਿਲ ਦੇ ਵਿਚ ਕੋਈ ਵੀ ਗੱਲ ਹੈ ਤਾਂ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਡਰਨ ਦੀ ਕੋਈ ਲੋੜ ਨਹੀਂ ਤੇ ਨਾ ਹੀ ਸਾਨੂੰ ਡਰਨ ਦੀ ਲੋੜ ਹੈ, ਨਾ ਹੀ ਆਪਾਂ ਕਿਸੇ ਨੂੰ ਡਰਾਉਣਾ ਆ। ਗੱਲ ਇਹ ਆ ਵੀ ਜੋ ਕੁਛ ਹੋਇਆ ਪਿਛਲੇ 4-5 ਸਾਲ ਤੋਂ, 3 ਸਾਲ ਤੋਂ, ਕੱਲ ਜੋ ਹੋਇਆ, ਖੁੱਲ ਕੇ ਅਸੀਂ ਗੱਲ ਉਤੇ ਕਰ ਸਕਦੇ ਹਾਂ, ਤੇ ਕਿਸੇ ਨੂੰ ਵੀ ਕੋਈ ਡਰਨ ਦੀ ਗੱਲ ਨਹੀਂ, ਚਾਹੇ ਸਰਕਾਰ ਦੇ ਹੱਕ ਚ ਹੈ, ਚਾਹੇ ਵਿਰੋਧ ਚ ਹੈ, ਕਿਸੇ ਪਾਰਟੀ ਦੇ ਹੱਕ ਚ ਹੈ, ਵਿਰੋਧ ਚ ਹੈ, ਕੋਈ ਗੱਲ ਨਹੀਂ। ਪਰ ਇਕੱਲੀਆਂ ਸਰਕਾਰਾਂ ਦੀਆਂ ਗੱਲਾਂ ਨਹੀਂ ਕਰਨੀਆਂ ਆਪਾਂ, ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਰਨੀਆਂ, ਜਿਹੜੀਆਂ ਪਿਛਲੇ 2-3 ਸਾਲ ਤੋਂ ਦੱਬ ਹੋ ਰਹੀਆਂ ਸਨ। ਹੁਣ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਆਪਣੇ ਵੱਲ ਧਿਆਨ ਦਈਏ, ਆਪਣੀ ਡਿਵੈਲਪਮੈਂਟ ਵੱਲ ਧਿਆਨ ਦਈਏ, ਤੇ ਹੋਰ ਗੱਲਾਂ ਵੀ ਕਈ ਕਰਨ ਵਾਲੀਆਂ, ਪਰਿਵਾਰਾਂ ਦੀਆਂ ਗੱਲਾਂ ਕਰਨ ਵਾਲੀਆਂ। ਸੋ ਅਸੀਂ ਸਾਰਾ ਕੁਛ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਜੀ ਪ੍ਰੋਗਰਾਮਾਂ ਦੇ ਵਿਚ, ਪਰ ਅੱਜ ਥੋੜਾ ਜਿਹਾ ਮੈਨੂੰ ਲੱਗਦਾ ਕਿ ਜਿਹੜਾ ਅਟੈਂਸ਼ਨ ਹੈ ਇਲੈਕਸ਼ਨ ਵੱਲ ਹੀ ਰਹੇਗੀ ਪੋਸਟ ਅਨੈਲਿਸਿਸ, ਪਰ ਫਿਰ ਵੀ ਉਨ੍ਹਾਂ ਦੇ ਵਿਚੋਂ ਵੀ ਅਸੀਂ ਜਿਹੜੇ ਗਿਆਨ ਦੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗੇ, ਉਨ੍ਹਾਂ ਵਿਚੋਂ ਤੱਤ ਲੱਭਣ ਦੀ ਕੋਸ਼ਿਸ਼ ਕਰਾਂਗੇ, ਪੰਜਾਬੀ ਲੋਕਾਂ ਦਾ, ਆਪਣਾ, ਪਿੰਡਾਂ ਦਾ, ਸ਼ਹਿਰਾਂ ਦਾ, ਤੇ ਪਰ ਸਾਰਿਆਂ ਤੇ ਨਜ਼ਰ ਰੱਖਣੀ ਹੈ। ਤੇ ਮੈਨੂੰ ਇਸੇ ਹੀ ਗੱਲ ਤੇ ਇਕ ਗੀਤ ਯਾਦ ਆ ਗਿਆ, 1980 ਦੇ ਵਿਚ ਫਿਲਮ ਆਈ ਸੀ ਸ਼ਾਨ, ਆਓ ਗੀਤ ਸੁਣਦੇ ਹਾਂ।
ਜਾਤੇ ਹੂਏ ਮੈਂ ਸਭ ਨਜ਼ਰ ਰੱਖਤਾ ਹੂੰ آتے جاتے ہوئے میں سب پہ نظر رکھتا ہوں. نام عبدل ہے میرا کیا ہو, نام عبدل ہے میرا, سب کی خبر رکھتا ہوں. آتے جاتے ہوئے میں سب پہ نظر رکھتا ہوں, آتے جاتے ہوئے میں سب پہ نظر رکھتا ہوں. نام عبدل ہے میرا, سب کی خبر رکھتا ہوں. نام عبدل ہے میرا, سب کی خبر رکھتا ہوں. سر کسی کے سامنے جھک جائے میرا کہ مجھے منظور نہیں. آ پڑے وقت تو محتاج سہی پر میں مجبور نہیں. سر کسی کے سامنے جھک جائے میرا کہ مجھے منظور نہیں. آ پڑے وقت تو محتاج سہی پر میں مجبور نہیں. جان پہ کھیل جاؤں میں وہ جگر رکھتا ہوں, جان پہ کھیل جاؤں میں وہ جگر رکھتا ہوں. نام عبدل ہے میرا کیا ہاں, نام عبدل ہے میرا, سب کی خبر رکھتا ہوں. آتے جاتے ہوئے میں سب پہ نظر رکھتا ہوں, آتے جاتے ہوئے میں سب پہ نظر رکھتا ہوں. نام عبدل ہے میرا, سب کی خبر رکھتا ہوں. او نام عبدل ہے میرا, سب کی خبر رکھتا ہوں. کس نے دیا کس نے لیا, کس نے کہاں مال چھپا رکھا ہے. میں نے اس دل میں ساری دنیا کا حال چھپا رکھا ہے. کس نے دیا کس نے لیا, کس نے کہاں مال چھپا رکھا ہے. میں نے اس دل میں ساری دنیا کا حال چھپا رکھا ہے. بول سکتا ہوں زباں بند مگر رکھتا ہوں, بول سکتا ہوں زباں بند مگر رکھتا ہوں. نام عبدل ہے میرا کیا ہاں, نام عبدل ہے میرا, سب کی خبر رکھتا ہوں.
دل نال دل ملے تائیوں گل بندی ہے, یار بل یار دا دھیان ہونا چاہیے. گل ہوئی ہندی جہدے وچ کوئی گل ہووے, گلاں وچوں گل دا گیان ہونا چاہیے. میں ہاں دوستو امنجیت سدھو, مسلیاں دے نکل دے نے ہرمن ریڈیو تے حل. اپا رل مل کراں گے دل والی گل. کی نے دنیا بھر دیاں خبراں, کی ہے موسم دا حال, کس دیش نے کیتی نکتہ چینی, کس ہیرو نو ہو گیا پیار, کس نے ماریا کتے ترنا کی دی بن گئی سرکار. وچ میٹھے میٹھے گیت ہون گے تے سجنا دا ستکار, پھر تیر سدھے ہون گے مشکلاں دے ول. ویکینڈ تے صبح کراں گے اپا جدوں
جی. ویکینڈ دی صبح چل رہی ہے, دن اتوار دی 12 مارچ 2017, تے 11 مارچ دا بڑا انتظار سی پر اج تا 12 ہو گئی ہے. خیر کل کافی پروگرام مگیا, تقریباً 2 گھنٹے اسی صبح پروگرام کیتا تے اس تو بعد 6 گھنٹے کوریج کیتی, سو 8 گھنٹے کل چلیا جی پروگرام دل والی گل. تے اج ویسے دل بہت کر رہا پھر بھی گلا کرن دا, تے منٹو براڈ جی بھی اج 4-5 منٹ پہلے آ گئے, مینوں لگدا انہاں نوں وی نہیں نیند آئی. منٹو جی سات سری اکال, گڈ مارننگ.
بالکل جی, تہانوں بھی بہت پیار بھری سات سری اکال, تے سارے سروتیاں نوں بھی پیار بھری سات سری اکال. ਤੇ ਉਮੀਦ ਕਰਦੇ ਹਾਂ ਜੀ ਜਿਹੜਾ ਉਹ ਨਵੀਂ ਸਵੇਰ ਤੇ ਨਵੀਆਂ ਕਿਰਨਾਂ ਤੇ ਨਵੀਂ ਜ਼ਿੰਦਗੀ ਦਾ ਜਿਹੜਾ ਨਵਾਂ ਲੁਤਫ ਲੈ ਰਹੇ ਹੋਣਗੇ
ਜੀ। ਨਵੀਂ ਜ਼ਿੰਦਗੀ ਤਾਂ ਹੁਣ ਨਵੀਂ ਜ਼ਿੰਦਗੀ ਸਮਝ ਲਓ, ਮੈਨੂੰ ਲੱਗਦਾ ਜਿੱਦਾਂ ਢਾ ਕੇ ਸਾਰਾ ਕੁਝ ਬਣਾਇਆ ਹੁੰਦਾ, ਏਦਾਂ ਨੀ ਲੱਗ ਰਿਹਾ ਵੀ ਕਿਤੇ ਬੋਝ ਜਿਹਾ ਬੋਝ ਰਹਿ ਗਿਆ ਨਾ ਬਹੁਤ ਜ਼ਿਆਦਾ ਦਿਮਾਗ ਦੇ ਉੱਤੋਂ ਟੈਨਸ਼ਨ ਜਿਹੜੀ ਪਈ।
ਦੇਖੋ ਆਪੋ ਆਪਦੀ ਫਿਤਰਤ ਵੀ ਹੁੰਦੀ ਹੈ ਇੱਕ ਕਿਸਮ ਦੀ, ਮੈਂ ਦੇਖ ਰਿਹਾ ਸੀ ਵੀ ਸਾਡੇ ਸਾਰੇ ਸੱਜਣ ਮਿੱਤਰ ਆ ਉਹਨਾਂ ਦੀ ਵੱਖਰੋ ਵੱਖਰੀਆਂ ਫਿਤਰਤ ਹੁੰਦੀਆਂ ਤੇ ਉਹ ਫਿਤਰਤ ਦੇ ਹਿਸਾਬ ਨਾਲ ਹੀ ਉਹ ਫਿਰ ਆਪਦੇ ਆਪਦੀ ਜਿਹੜੀ ਆਪਦਾ ਪ੍ਰੈਸ਼ਰ ਉਵੇਂ ਚੱਲਦੇ ਆ। ਪਰ ਮੈਂ ਇੱਕ ਗੱਲ ਇੱਥੇ ਕਹਿ ਰਿਹਾ ਜੀ ਵੀ ਅਸੀਂ ਨਾ ਕਈ ਵਾਰ ਕੀ ਕਰ ਦਿੰਦੇ ਹਾਂ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਕਿਸੇ ਵੀ ਚੀਜ਼ ਦੀ, ਕਿਸੇ ਵੀ ਚੀਜ਼ ਦੀ, ਇਹ ਕੱਲੀ ਆਪਾਂ ਕੱਲੀ ਇਹ ਸਿਆਸੀ ਜੀਵਨ ਦੀ ਨਹੀਂ ਕਰਦੇ, ਜੀਵਨ ਦੇ ਵਿੱਚ ਕਿਸੇ ਵੀ ਚੀਜ਼ ਦੀ ਸ਼ੁਰੂ ਕਰਦੇ ਹਾਂ, ਪੜ੍ਹਾਈ ਦੀ ਗੱਲ ਲਓ, ਕਿਤੇ ਸਕੂਲ ਚ ਪੰਜਵੀਂ ਚੌਥੀ ਚ ਪੜ੍ਹਦੇ ਹਾਂ, ਦੋ ਪਾਠ ਯਾਦ ਹੋ ਗਏ ਤੇ ਦੋ ਕੈਦੇ ਪੜ੍ਹ ਲਏ ਤਾਂ ਉਹ ਆਪਦੇ ਆਪ ਨੂੰ ਮਾਸਟਰਸ ਦੀ ਡਿਗਰੀ ਦੇ ਬਰਾਬਰ ਜਿਹੜੀ ਫੀਲਿੰਗ ਆ ਜਾਂਦੀ ਉਸ ਉਮਰ ਚ ਵੀ। ਸੋ ਉਹੀ ਚੀਜ਼ ਆਮ ਹੀ ਹੁੰਦੀ ਆ, ਮੈਂ ਖੁਦ ਨਾਲ ਵੀ ਮੰਨਦਾ, ਮੈਂ ਖੁਦ ਨਾਲ ਮੇਰੇ ਯਾਦ ਆਈ ਜਾਂਦਾ, ਮੈਨੂੰ ਕਈ ਵਾਰੀ ਇੱਕ ਡਾਇਲੋਗ ਯਾਦ ਆ ਜਾਂਦਾ ਤੇ ਉਹ ਡਾਇਲੋਗ ਮੈਂ ਆਪ ਹੀ ਨਾ ਆਪਦਾ ਡਾਇਲੋਗ ਹੀ ਸੁਣ ਲੈਣਾ ਆਪਦੇ ਤੋਂ ਹੀ ਅੰਦਰੋਂ ਹੀ ਅੰਦਰੂਨੀ, ਤੇ ਫਿਰ ਮੈਂ ਆਪਦੇ ਤੇ ਇੰਨਾ ਹੱਸਦਾਗਾ ਵੀ ਮੈਨੂੰ ਹੈਰਾਨੀ ਹੁੰਦੀ ਹੈ, ਤੇ ਫਿਰ ਮੈਂ ਆਪਦੇ ਆਪ ਨੂੰ ਟਿਊਨ ਇਨ ਕਰਕੇ ਫਿਰ ਆਪਦੀ ਮੈਂ ਬੇਇੱਜ਼ਤੀ ਹੋਈ ਮਹਿਸੂਸ ਕਰਦਾ ਆਪ ਹੀ ਆਪਦੇ ਤੋਂ ਤੇ ਫਿਰ ਟਿਕ ਜਾਂਦਾ। ਮੈਂ ਨਾ ਇੱਕ ਵਾਰੀ ਮੇਰੇ ਯਾਦ ਆ ਲਵਾਂ ਨਵਾਂ ਲਿਖਣ ਲੱਗਿਆ ਤੇ ਉਹ ਲਿਖਦੇ ਹੋਏ ਦੋ ਚਾਰ ਗੱਲਾਂ ਲਿਖੀਆਂ ਹੋਣਗੀਆਂ, ਜੇ ਦੋ ਚਾਰ ਮਹੀਨੇ ਹੋਏ ਹੋਣੇ, ਦੋ ਚਾਰ ਆਰਟੀਕਲ ਲਿਖੇ ਹੋਣੇ ਆ, ਤੇ ਕਿਸੇ ਰੇਡੀਓ ਤੇ ਇੰਟਰਵਿਊ ਹੋ ਗਈ ਬਠਿੰਡੇ ਪਤਾ ਨੀ ਕਿੱਥੇ ਕੋਈ ਕਿਸੇ ਕਾ ਆਰਟੀਕਲ ਪਿੱਛੇ, ਤਾਂ ਉਸ ਜਿਹੜੇ ਆਰਟੀਕਲ ਦੇ ਵਿੱਚ ਜਿਹੜੀ ਮੇਰੀ ਫੀਲਿੰਗ ਸੀ ਨਾ, ਮੇਰੀ ਫੀਲਿੰਗ ਇਹ ਸੀਗੀ ਵੀ ਜਿਵੇਂ ਮੈਂ ਸੁਪਰ ਸਟਾਰ ਤੇ ਸਲਮਾਨ ਖਾਨ ਹੋਵਾਂ ਤੇ ਵੀ ਹੁਣ ਮੈਨੂੰ ਰੇਡੀਓ ਵਾਲੇ ਲੈ ਗਏ ਸੱਦ ਕੇ, ਤੇ ਬਸ ਜੇ ਲੇਖਕਾ ਚਲਾਵਾਂ ਤਾਂ ਮੈਨੂੰ ਐ ਲੱਗੇ ਵੀ ਮੈਂ ਜਸਵੰਤ ਕਮਲ ਆ ਤੇ ਅੱਜ ਮੇਰੀ ਇੰਟਰਵਿਊ ਹੋ ਰਹੀ ਹੈ, ਮੈਨੂੰ ਆਹ ਫੀਲਿੰਗ ਆ ਗਈ ਜੀ। ਤਿੰਨ ਚਾਰ ਆਰਟੀਕਲ ਲਿਖੇ ਸਾਰੇ ਹਜੇ,
ਫਿਰ ਤੁਸੀਂ ਇਹ ਵੀ ਕਿਹਾ ਹੋਣਾ ਅਜੇ ਤਾਂ ਸ਼ੁਰੂਆਤਾਂ ਮਿੱਤਰਾ ਰੱਬ ਦੇ ਬਖਸ਼ੇ।
ਇਹ ਡਾਇਲੋਗ ਤਾਂ ਛੱਡੋ ਜੀ, ਇਹ ਡਾਇਲੋਗ ਤਾਂ ਛੱਡੋ ਜੀ, ਆਪਾਂ ਤਾਂ ਸਿਰੇ ਵਾਲਾ ਡਾਇਲੋਗ ਹੀ ਮਾਰਿਆ ਫਿਰ। ਉਹ ਹਜੇ ਤੱਕ ਜਿਹੜਾ ਉਹ ਡਾਇਲੋਗ ਆ ਹਜੇ ਤੱਕ ਜਿਵੇਂ ਫਿਲਮਾਂ ਚ ਨੀ ਇੱਕ ਪਿੱਛੇ ਆਵਾਜ਼ ਜੀ ਗੂੰਜੀ ਜਾਂਦੀ ਐ ਕਰਕੇ, ਉਹ ਮੇਰੇ ਅੰਦਰ ਸਦਾ ਹੀ ਗੂੰਜਦਾ ਰਹਿੰਦਾ ਉਹ ਡਾਇਲੋਗ ਜਿਹੜਾ ਮੈਂ ਉੱਥੇ ਬੋਲਿਆ। ਸ਼ਾਇਦ ਉਹ ਮੈਨੂੰ ਬੜੇ ਫਾਇਦੇ ਚ ਆ, ਮੈਨੂੰ ਟਿਊਨ ਇਨ ਕਰਕੇ ਰੱਖਦਾ, ਮੈਂ ਉੱਥੇ ਡਾਇਲੋਗ ਬੋਲਿਆ ਜੀ, ਮੈਨੂੰ ਆਹਦਾ ਜੀ ਮੈਨੂੰ ਇੱਕ ਗੱਲ ਸਮਝ ਨੀ ਆਈ ਵੀ ਤੁਸੀਂ ਲਿਖਦੇ ਬਹੁਤ ਘੱਟ ਹੋ, ਪਿਛਲੇ ਚਾਰ ਪੰਜ ਮਹੀਨੇ ਛੇ ਮਹੀਨੇ ਚ ਚਾਰ ਤਿੰਨ ਕੀ ਆਰਟੀਕਲ ਲਿਖਿਆ ਤੁਸੀਂ। ਮੈਂ ਕਿਹਾ ਜੀ ਤੂੰ ਕਿਹੜਾ ਡਾਇਲੋਗ ਹੁੰਦਾ, ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ, ਮੈਂ ਪੂਰਾ ਮੂੰਹ ਜਿਹਾ ਬਣਾ ਕੇ ਡਾਇਲੋਗ ਬੋਲਿਆ, ਮੇਰੇ ਅਜੇ ਵੀ ਯਾਦ ਆ। ਹੁਣ ਉਹਦੇ ਤੇ ਆਪਦੇ ਆਪ ਤੇ ਇੰਨਾ ਸ਼ਰਮ ਆਉਂਦੀ ਹੈ, ਇੰਨਾ ਹਾਸਾ ਆਉਂਦਾ ਵੀ ਯਾਰ ਕੀਤਾ ਕੀ ਹੈ ਤੂੰ ਜ਼ਿੰਦਗੀ ਚ ਹਜੇ, ਜਿਵੇਂ ਜਿਵੇਂ ਹੁਣ ਪਤਾ ਲੱਗਾ, ਹੁਣ ਮਹਿਸੂਸ ਹੋਣ ਲੱਗਾ ਵੀ ਆਪਾਂ ਤਾਂ ਕੀਤੇ ਕੁਛ ਨੀ, ਹੁਣ ਤਾਂ ਊੜੇ ਤੋਂ ਆੜਾ ਹੀ ਨੀ ਪਤਾ ਕਿਸੇ ਚੀਜ਼ ਦਾ, ਤੇ ਅਸੀਂ ਗੱਲਾਂ ਐ ਕਰਦੇ ਹਾਂ ਵੀ ਤੁਰਨਾ ਤੋਂ ਫਿਰ ਉਦੋਂ ਕਹਿਤੀ ਅੱਜ ਤੋਂ 20 ਸਾਲ ਪਹਿਲਾਂ ਜਦੋਂ ਕਹਿੰਦੇ ਹਾਲਾਂ ਤੱਕ ਇਹ ਨੀ ਪਤਾ ਸੀ ਵੀ ਲੇਖਣ ਕਿਰਿਆ ਹੁੰਦੀ ਕੀ ਆ। ਸੋ ਇਹ ਕਈ ਵਾਰੀ ਨਾ ਇਹ ਹੁੰਦੀ ਹੈ, ਮੇਰਾ ਕਹਿਣ ਦਾ ਭਾਵ ਇੱਥੇ ਕਿਸੇ ਤੇ ਮਜ਼ਾਕ ਕਰਨਾ ਨੀ, ਪਰ ਇਹ ਇੱਕ ਫਿਤਰਤ ਆ, ਇਨਸਾਨੀ ਫਿਤਰਤ ਆ। ਜਦੋਂ ਕਿਸੇ ਵੀ ਕਾਸ ਦਾ ਤੁਸੀਂ ਹਿੱਸਾ ਬਣਦੇ ਹੋ ਨਾ ਨਵੇਂ ਤੇ ਉਦੋਂ ਤੁਹਾਨੂੰ ਐ ਲੱਗਦਾ ਵੀ ਤੁਸੀਂ ਸਾਰਾ ਕੁਛ ਹੀ ਸਿੱਖ ਗਏ, ਸਿਆਸਤ ਦਾ ਹੋਰ ਦਾ, ਤੇ ਤੁਸੀਂ ਦੂਜਿਆਂ ਨੂੰ ਫਿਰ ਟਿੱਚ ਕਰਕੇ ਜਾਣਦੇ ਹੋ, ਦੂਜਿਆਂ ਨੂੰ ਜੇ ਕੋਈ ਕਹਿੰਦਾ ਗੱਲ ਤਾਂ ਉਹਨੂੰ ਵੀ ਤੁਸੀਂ ਸੁਣਨਾ ਨੀ ਚਾਹੁੰਦੇ, ਬਰਦਾਸ਼ਤ ਨੀ ਕਰਨਾ ਚਾਹੁੰਦੇ। ਪਰ ਸਿਆਸਤ ਇੱਕ ਇਹੋ ਜਿਹੀ ਚੀਜ਼ ਆ ਜੀ ਜਿਹੜੀ ਜਿਹਦੇ ਵਿੱਚ ਜਿੰਨਾ ਸਬਰ ਸੰਤੋਖ ਬਣਾ ਕੇ ਤੇ ਤੁਸੀਂ ਜਿਹੜੇ ਦਾ ਪੇਚ ਆ ਉਹ ਬੜੀ ਸ਼ਾਂਤੀ ਨਾਲ ਖੇਡ ਲਓਗੇ, ਉਹੀ ਕਾਮਯਾਬ ਹੋਜੂਗਾ।
ਜਿੰਨਾ ਵੱਧ ਸੁਣੋਗੇ, ਜਿੱਦਾਂ ਜਿੰਨਾ ਵੱਧ ਸੁਣੋਗੇ, ਸੁਣਨਾ ਵੀ ਬਹੁਤ ਵੱਡੀ ਗੱਲ।
ਕਈ ਵਾਰੀ ਨਾ ਮੁੱਢੋਂ ਸਿਆਣਫ ਵੀ ਗੱਲ ਹੁੰਦੀ ਹੈ, ਜਿਵੇਂ ਹੁਣ ਸਚਿਨ ਤੇਂਦੁਲਕਰ ਦੀ ਅਸੀਂ ਗੱਲ ਕਰਦੇ ਹਾਂ ਵੀ 16 ਸਾਲ ਦੇ ਉਮਰ ਦੇ ਵਿੱਚ ਵੀ ਉਹਦੀ ਬਿਆਨਬਾਜ਼ੀ ਜਾਂ ਉਹਦੀਆਂ ਗੱਲਾਂ ਚ ਦਮ ਸੀ, ਉਹ ਬਹੁਤ ਰੇਅਰ ਚਾਂਸ ਹੁੰਦੇ ਆ, ਉਹ ਜੇ ਬਹੁਤ ਘੱਟ ਲੋਕ ਹੁੰਦੇ ਆ। ਪਰ ਜਿਹੜੇ ਲੋਕ ਨਾਰਮਲ ਆਪਣੇ ਵਰਗੇ ਹੁੰਦੇ ਆ ਕਲਯੁਗੀ ਜੀ, ਉਹ ਹਮੇਸ਼ਾ ਜਿੰਨਾ ਚ ਕਿਹੋ ਜਿਹੇ ਵਰਤਾਰੇ ਨਹੀਂ ਕਰਦੇ ਉਹਨਾਂ ਚ ਕੁਝ ਸਿੱਖਦੇ ਨੀ, ਉਹਨਾਂ ਨੂੰ ਵਰਤਾਰਿਆਂ ਦੇ ਥਰੂ ਹੋ ਕੇ ਜਾਣਾ ਹੀ ਪੈਂਦਾ। ਸੋ ਮੇਰਾ ਇੱਥੇ ਕਹਿਣ ਦਾ ਭਾਵ ਆ ਵੀ ਨਵੇਂ ਸਾਡੇ ਸੱਜਣ ਮਿੱਤਰ ਜਿਹੜੇ ਸਿਆਸੀ ਬਣੇ ਸੀ ਨਾ, ਹੁਣ ਸਿਆਸਤ ਦੇ ਵਿੱਚ ਇੱਕ ਦੋ ਵੋਟਾਂ ਤੋਂ ਹਿੱਸਾ ਲੈਣਾ ਸ਼ੁਰੂ ਕੀਤਾ ਸੀ, ਉਹਨਾਂ ਨੂੰ ਇਹ ਲੱਗ ਰਿਹਾ ਸੀ ਵੀ ਸਿਆਸਤ ਦੀ ਤਾਂ ਹਰ ਚੀਜ਼ ਸਾਨੂੰ ਪਤਾ ਲੱਗ ਗਿਆ ਤੇ ਸਿਆਸਤ ਦੇ ਤਾਂ ਅਸੀਂ ਬਸ ਹੁਣ ਮਹਾਰਥੀ ਬਣ ਗਏ। ਮੈਂ ਇੱਕ ਦੋ ਵਾਰੀ ਡਾਇਲੋਗ ਬੋਲਿਆ, ਮੈਨੂੰ ਉਹਦੇ ਲਈ ਟੋਕਿਆ ਵੀ ਗਿਆ, ਮੈਂ ਇੱਕ ਦੋ ਡਾਇਲੋਗ ਬੋਲਿਆ, ਬਾਦਲ ਨੂੰ ਘਾਣ ਸਿਆਸਤਦਾਨ ਕਿਹਾ ਮੈਂ ਇੱਕ ਦੋ ਵਾਰੀ, ਤਾਂ ਉਸ ਚੀਜ਼ ਨੂੰ ਬਰਦਾਸ਼ਤ ਨਹੀਂ ਕੀਤਾ ਗਿਆ। ਮੈਨੂੰ ਇਹ ਨੌਜਵਾਨਾਂ ਨੇ ਗਿਲਾ ਮਨਾਇਆ ਮੇਰੇ ਨਾਲ ਆਪਦੇ ਵੱਡੇ ਭਰਾ ਹੋਣ ਦੇ ਨਾਤੇ, ਮੈਨੂੰ ਕੋਈ ਪ੍ਰੋਬਲਮ ਨੀ, ਗਿਲਾ ਕਰ ਸਕਦੇ ਉਹਨਾਂ ਦਾ ਫਰਜ਼ ਆ, ਪਰ ਮੈਂ ਇਸ ਗੱਲ ਤੋਂ ਉਦੋਂ ਵੀ ਨਹੀਂ ਮੁਨਕਰ ਸੀ, ਅੱਜ ਵੀ ਨਹੀਂ ਮੁਨਕਰ। ਹੁਣ ਇੱਕ 87 ਸਾਲ ਦਾ ਬੰਦਾ 50 ਸਾਲ ਜਿਹੜਾ ਵੋਟਾਂ ਚ ਰਹਿ ਗਿਆ, ਉਹ ਬੰਦਾ ਕਿਵੇਂ ਨਾ ਮੈਂ ਉਹਨੂੰ ਘਾਣ ਸਿਆਸਤਦਾਨ ਕਹਾਂ, ਉਹ ਕਹਾਣੀ ਆ ਤੇ ਕਹਾਣੀ ਰਹੂਗਾ। ਕੱਲ ਜਿਹੜੀ ਉਹਦੀ ਹਾਸੀ ਸੀ, ਕੱਲ ਜਿਹੜੀ ਉਹਦੀ ਤੁਸੀਂ ਮੀਡੀਆ ਸਾਹਮਣੇ ਉਹਨਾਂ ਦਾ ਦੇਖਣਾ ਅੱਧੇ ਘੰਟੇ ਦੀ ਜਿਹੜੀ ਉਹਨਾਂ ਦੀ ਵਾਰਤਾਲਾਪ ਸੀ ਕੱਲ, ਉਹਦੇ ਵਿੱਚ ਜਿਹੜੇ ਰੀਫਰੈਸ਼ ਮੂਡ ਜਾਂ ਜਿਹੜੇ ਚ ਹੱਸ ਰਹੇ ਸੀ ਉਹ ਕੋਈ ਮੂਡ ਉਹਨਾਂ ਨੂੰ ਜਾਲੀ ਨਹੀਂ ਬਣਾਇਆ ਗਿਆ ਸੀ, ਉਹਦੇ ਲਈ ਉਹ ਪ੍ਰਪੇਅਰ ਸੀ, ਉਹ ਪਹਿਲਾਂ ਤੋਂ ਹੀ ਤਿਆਰੀਆਂ ਸੀ ਤੇ ਵੀ ਕਿਵੇਂ ਕਿਵੇਂ ਕਰਕੇ ਕੀ ਕਰਨਾ। ਤੇ ਹੁਣ ਮੈਂ ਅੱਜ ਕਹਿ ਦਿੰਦਾ ਇਹ ਗੱਲ, ਪਰ ਬਹੁਤ ਸਾਰੇ ਨਵੇਂ ਬੰਦੇ ਸਾਡੇ ਮਹੀਨੇ ਦੋ ਮਹੀਨਿਆਂ ਨੂੰ ਸਿੱਖ ਸਮਝ ਲੈਣਗੇ ਵੀ ਕਿੱਥੇ ਕਿੱਥੇ ਗੇਮ ਕਿਹੜੇ ਢੰਗ ਨਾਲ ਖੇਡ ਕੇ ਕਾਂਗਰਸ ਨੂੰ 77 ਸੀਟਾਂ ਮਿਲੀਆਂ। ਕਾਂਗਰਸ ਖੁਦ ਸੀਟਾਂ ਦੀ ਆਸ ਕਰ ਰਹੀ ਸੀ, ਉਹਨੂੰ 77 ਸੀਟਾਂ ਕਿਵੇਂ ਮਿਲੀਆਂ? ਉਹ ਮਿਲਣ ਦਾ ਕਾਰਨ ਹੀ ਹੋਇਆ ਵੀ ਇਹ ਸਾਰਿਆਂ ਦੇ ਜਿਹੜੇ ਬਾਹਰ ਸਾਡੇ ਕੁਛ ਹੋਰ ਦਿਖਿਆ, ਅੰਦਰ ਸਮਝੌਤੇ ਹੋਈ ਗਏ, ਅੰਦਰ ਸਮਝੌਤੇ ਹੋਈ ਗਏ ਵੀ ਇੱਥੋਂ ਐਂ ਕਰਨਾ, ਇੱਥੋਂ ਐਂ ਕਰਨਾ, ਇੱਥੋਂ ਐਂ ਕਰਨਾ। ਸੋ ਕੋਈ ਜੇ ਕਹਿ ਦੋ ਵੀ ਬਾਦਲਾਂ ਲਈ ਅਨਐਕਸਪੈਕਟਡ ਉਹ ਆਇਆ ਰਿਜ਼ਲਟ, ਨਹੀਂ, ਉਹ ਤਾਂ ਪਿਛਲੇ ਪਹਿਲੇ 5 ਸਾਲਾਂ ਬਾਅਦ ਵੀ ਨੈਕਸਟ 5 ਸਾਲ ਉਹਨਾਂ ਨੂੰ ਬੋਨਸ ਦੇ ਮਿਲ ਗਏ ਸੀ ਤੇ 10 ਸਾਲਾਂ ਬਾਅਦ ਉਹਨਾਂ ਨੂੰ ਪਤਾ ਹੀ ਸੀ ਵੀ ਇਹੀ ਰਿਜ਼ਲਟ ਆਊਗਾ। ਪਰ ਉਹਨਾਂ ਦੀ ਜਿਹੜੀ ਹੁਣ ਸ਼ਾਖ ਬਚੀ ਹੋਈ ਸੀ 20 ਦੇ ਅੰਕੜੇ ਤੇ ਪਹੁੰਚਣ ਦੀ, ਵੀ 20 ਦਾ ਅੰਕੜਾ ਤਾਂ ਅਸੀਂ ਹੋਈਏ ਜਿੱਥੇ ਸਾਡੀ ਹਾਜ਼ਰੀ ਹੋਵੇ ਤੇ ਅਸੀਂ ਮੇਨ ਪਿਓ ਪੁੱਤ ਵੀ ਵਿਧਾਨ ਸਭਾ ਚ ਬਹਿੰਦੇ ਹੋਈਏ। ਸੋ ਉਹ ਉਨਾ ਕੀ ਉਹਨਾਂ ਦਾ ਮਕਸਦ ਸੀ ਉਹ ਉੱਥੇ ਆ ਗਏ ਆ। ਪਰ ਕੁੱਲ ਮਿਲਾ ਕੇ ਸਾਨੂੰ ਨਾ ਇੰਨਾ ਐਕਸਾਈਟਮੈਂਟ ਚ ਨਹੀਂ ਜਾਣਾ ਚਾਹੀਦਾ। ਮੈਂ ਤਾਂ ਰਾਤ ਹੀ ਜਦੋਂ ਬਸ ਨਤੀਜੇ ਆਏ ਸੁਣਿਆ ਕਰਿਆ ਦੇਖਿਆ ਲਿਖਿਆ ਸਟੇਟਸ, ਉਦੋਂ ਬਾਅਦ ਆਪਾਂ ਤਾਂ ਭੁੱਲ ਗਏ ਵੀ ਇਹ ਵੀ ਕੋਈ ਗੱਲ ਸੀਗੀ ਜਾਂ ਹੋਣੀ ਸੀ,
ਘਾਣ
ਨਾ ਹੀ ਇਹਦੇ ਚ ਖੂਨ ਮਚਾਏ ਤੋਂ ਕੁਛ ਬਣੇ।
ਘਾਣ ਸਿਆਸਤਦਾਨ ਦੀ ਗੱਲ ਸੁਣ ਲਓ, ਬਾਦਲ ਸਾਹਿਬ ਨੇ ਕਿਹਾ ਮੈਂ ਫਾਈਟਰ ਹਾਂ ਆਖਰੀ ਦਮ ਤੱਕ ਲੜਦਾ ਰਹਾਂਗਾ, ਇਹ ਜੀ ਉਹਨਾਂ ਦਾ ਤਾਜ਼ਾ ਬਿਆਨ ਹੈ। ਸੋ ਜਿਹੜੇ ਕਹਿੰਦੇ ਨੇ ਹੁਣ ਬਾਦਲ ਫਿਨਿਸ਼ ਹੈ, ਆਈ ਡੋਂਟ ਥਿੰਕ ਸੋ। ਇਹ ਉਦੋਂ ਵੀ ਹੋਇਆ ਸੀ ਜਦੋਂ ਕੈਪਟਨ ਸਾਹਿਬ ਪਿਛਲੀ ਵਾਰੀ ਆਏ ਸੀ ਤੇ ਉਨ੍ਹਾਂ ਨੇ ਪਿਓ ਪੁੱਤ ਨੂੰ ਦੋਨਾਂ ਨੂੰ ਜੇਲ ਚ ਪਾ ਦਿੱਤਾ ਸੀ, ਲੋਕੀ ਉਦੋਂ ਵੀ ਕਹਿੰਦੇ ਸੀ ਕਿ ਉਦੋਂ ਇਹਨਾਂ ਜਿਆਦਾ ਬਦਤਰ ਹਾਲਤ ਸੀ, ਉਦੋਂ ਵੀ ਨਾਲ ਦੇ ਵੀ ਛੱਡ ਗਏ ਸੀ ਸਾਰੇ। ਤੇ ਹੁਣ ਮਤਲਬ ਜਿਹੜੇ ਹੁਣ ਕਹਿ ਰਹੇ ਨੇ ਕਿ ਬਾਦਲ ਸਾਹਿਬ ਹਟ ਜਾਣਗੇ, ਤੇ ਉਨ੍ਹਾਂ ਦਾ ਇਹ ਅੱਜ ਫਰੰਟ ਪੇਜ ਤੇ ਲੱਗਾ ਹੋਇਆ ਕਿ ਮੈਂ ਫਾਈਟਰ ਹਾਂ ਆਖਰੀ ਦਮ ਤੱਕ ਲੜਦਾ ਰਹਾਂਗਾ। ਤੇ ਉਨ੍ਹਾਂ ਨੇ ਕਿਹਾ ਇਰਾਦਾ, ਉਨ੍ਹਾਂ ਨੇ ਮਿੰਟੂ ਜੀ ਇਰਾਦਾ ਇਹ ਦੱਸਿਆ ਕਿ ਸੂਬੇ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ, ਫਿਰ ਵੀ ਲੋਕ ਫਤਵੇ ਦਾ ਸਵਾਗਤ ਹੈ। ਤੇ ਉਨ੍ਹਾਂ ਨੇ ਕਿਹਾ ਕਿ ਹਾਰ ਜ਼ਰੂਰ ਗਏ ਪਰ ਖਤਮ ਨਹੀਂ ਹੋਏ, ਫਿਰ ਤੋਂ ਮਜ਼ਬੂਤ ਹੋ ਕੇ ਨਿਕਲਾਂਗੇ, ਇਹ ਉਨ੍ਹਾਂ ਦਾ ਬਿਆਨ ਹੈ। ਪਰ ਦੂਜੇ ਪਾਸੇ ਮੈਨੂੰ ਇੱਕ ਗੱਲ ਦੱਸਿਓ ਕਿ ਕਿਤੇ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਨੇ ਕੰਸੀਡ ਕੀਤਾ ਹੋਵੇ ਜਾਂ ਇਹੋ ਜਿਹਾ ਮਤਲਬ ਜਿਹੜਾ ਭਾਸ਼ਣ ਦਿੱਤਾ ਹੋਵੇ ਜਿਸ ਦੇ ਵਿਚ ਉਸਨੇ ਆਪਣੀ ਹਾਰ ਨੂੰ ਕਬੂਲਿਆ ਹੋਵੇ ਤੇ ਕਾਂਗਰਸ ਨੂੰ ਵਧਾਈ ਦਿੱਤੀ ਹੋਵੇ ਕਿਤੇ?
ਦੇਖੋ ਹਲੇ ਤੱਕ ਕੱਲੇ ਮੈਨੂੰ ਕੱਲੇ ਆਸ਼ੂਤੋਸ਼ ਹੋਰਾਂ ਦਾ ਬਿਆਨ ਸੁਣਨ ਨੂੰ ਮਿਲਿਆ, ਉਨ੍ਹਾਂ ਨੇ ਇਹ ਗੱਲ ਕਹੀ ਆ ਵੀ ਕੋਈ ਨੀ, ਨਿਰਾਸ਼ ਹੋਣ ਦੀ ਲੋੜ ਨੀ, ਖਾਸ ਕਰਕੇ ਕਾਰਿਆਕਰਤਾ ਨੂੰ ਵੀ ਪਹਿਲੀ ਕੋਸ਼ਿਸ਼ ਸੀ ਉਹ ਚ ਜਿੰਨੀ ਕਾਮਯਾਬੀ ਮਿਲੀ ਵਧੀਆ, ਤੇ ਜਿਹੜੀਆਂ ਚੀਜ਼ਾਂ ਪੜਤਾਲੀਆਂ ਜਾਣ ਅੱਡੋ ਅੱਡ ਉਨ੍ਹਾਂ ਚੀਜ਼ਾਂ ਨੂੰ ਪੜਤਾਲ ਕੇ ਤੇ ਅਗਲੇ ਵਾਰੀ ਹੋਰ ਮਜ਼ਬੂਤ ਹੋ ਕੇ ਨਿਕਲਿਆ ਜਾਵੇ, ਇਹ ਬਿਆਨ ਉਨ੍ਹਾਂ ਨੇ ਆਸ਼ੂਤੋਸ਼ ਨੇ ਦਿੱਤਾ। ਪਰ ਮੈਂ ਪਹਿਲਾਂ ਉਸ ਤੋਂ ਪਹਿਲਾਂ ਥੋੜੀ ਜਿਹੀ ਬਾਦਲ ਸਾਹਿਬ ਬਾਰੇ ਹੋਰ ਗੱਲ ਕਰਨੀ ਚਾਹਾਂਗਾ। ਬਾਦਲ ਸਾਹਿਬ ਦੇ ਸਾਨੂੰ ਪਤਾ ਵੀ ਉਨ੍ਹਾਂ ਦਾ ਕਾਰਜਕਾਲ ਦੇ ਵਿਚ ਕੀ ਕੀ ਊਨਤਾਈਆਂ ਹੋਈਆਂ, ਕੀ ਕੀ ਨਹੀਂ ਹੋਈਆਂ, ਜਿਹਦੇ ਪਿੱਛੇ ਅਸੀਂ ਇਹ ਜੰਗ ਜਾਰੀ ਰੱਖੀ ਤੇ ਪੂਰਾ ਜ਼ੋਰ ਲਾਇਆ ਜਿਹਦੇ ਲਈ, ਤੇ ਅੱਜ ਚਲੋ ਉਨ੍ਹਾਂ ਦੀ ਕੁਰਸੀ ਉਨ੍ਹਾਂ ਨੂੰ ਖਿਸਕ ਗਈ ਆ। ਪਰ ਹੁਣ ਅਸੀਂ ਕੀ ਕਰਨਾ, ਹੁਣ ਅਸੀਂ ਇੱਕ ਮਾੜਾ ਇਨਸਾਨ, ਮੰਨ ਲਓ ਮਾੜਾ ਇਨਸਾਨ ਆ, ਮਾੜੇ ਇਨਸਾਨ ਦੇ ਜੋ ਚੰਗੀਆਂ ਚੀਜ਼ਾਂ ਲੱਭਣੀਆਂ ਵੀ ਚੰਗੀਆਂ ਕੀ ਆ। ਸੋ ਨੌਜਵਾਨਾਂ ਲਈ ਅੱਜ ਦਾ ਉਨ੍ਹਾਂ ਦਾ ਇਹ ਬਿਆਨ, ਮੈਂ ਨਾ ਐਡਾ ਕਾਇਮ ਹੋ ਸਕਦਾ, ਭੁੱਲ ਜੋ ਪਾਰਟੀ ਪੱਧਰ ਵੀ ਆਮ ਆਪ ਬਾਦਲ ਕੁਛ ਵੀ ਭੁੱਲ ਜੋ, ਇੱਕ 90 ਸਾਲ ਦੇ ਬਜੁਰਗ ਦਾ ਬਿਆਨ ਇਹ ਸੁਣੋ ਵੀ ਉਹਨੇ ਨਾ ਤਾਂ ਕੈਪਟਨ ਵਾਂਗੂ ਇਹ ਕਿਹਾ ਵੀ ਮੇਰੇ ਅਖੀਰਲੀ ਇਲੈਕਸ਼ਨ ਆ ਪਹਿਲਾਂ, ਨਾ ਉਹਨੇ ਰਾਤ ਹਾਰ ਕੇ ਕਿਹਾ ਵੀ ਮੇਰੇ ਅਖੀਰਲੇ ਇਲੈਕਸ਼ਨ ਸੀ ਜਾਂ ਮੈਂ ਇਦੋਂ ਬਾਅਦ ਹਾਰ ਗਿਆ, ਉਹਨੇ ਇਹ ਕਿਹਾ ਮੈਂ ਫਾਈਟਰ ਹਾਂ ਤੇ ਮੈਂ ਲੜੂੰਗਾ, ਮੇਰੀ ਜੰਗ ਜਾਰੀ ਰਹੂਗੀ ਤੇ ਮੈਂ ਫੇਰ ਆਊਂਗਾ। ਹਾਲਾਂਕਿ ਪਰ ਜੇ ਆਪਾਂ ਇੱਕ ਇਨਸਾਨੀ ਤੌਰ ਤੇ ਸੋਚੀਏ ਤਾਂ 90 ਸਾਲ ਦੀ ਉਮਰ ਆ, 5 ਸਾਲਾਂ ਬਾਅਦ ਮੈਨੂੰ ਨੀ ਲੱਗਦਾ ਵੀ ਬਾਦਲ ਸਾਹਿਬ ਜਿਹੜੇ ਕਿ ਸਿਆਸਤ ਦੇ ਵਿਚ ਉਹ ਚੀਜ਼ ਕਰ ਸਕਣਗੇ ਜਾਂ ਕਰਨ ਜਾ ਯੋਗ ਹੋਣਗੇ, ਕਿਉਂਕਿ ਇੱਕ ਕੁਦਰਤ ਦਾ ਵਰਤਾਰਾ, ਭਾਵੇਂ ਸਾਹ ਇੱਕ ਦਾ ਭਰੋਸਾ ਨਹੀਂ ਪਰ ਫਿਰ ਵੀ ਇੰਨੀ ਕੁ ਤਾਂ ਸਮਝ ਸੋਚ ਸੋਝੀ ਕੰਮ ਕਰਦੀ ਆ। ਪਰ ਉਨ੍ਹਾਂ ਦਾ ਜਿਹੜਾ ਜਜ਼ਬਾ ਜਾਂ ਜਿਹੜੀ ਉਨ੍ਹਾਂ ਨੇ ਅੱਜ ਆਪਦੀ ਐਟੀਟਿਊਡ ਦਿਖਾਇਆ, ਮੈਂ ਨਾ ਸਾਡੇ ਨੌਜਵਾਨਾਂ ਨੂੰ ਇਹ ਐਟੀਟਿਊਡ ਜੇ ਉਨ੍ਹਾਂ ਤੋਂ ਲੈ ਲੈਣ ਨਾ ਤਾਂ ਇਹ ਵੀ ਇੱਕ ਬਹੁਤ ਵੱਡੀ ਚੀਜ਼ ਹੈ। ਇੱਕ ਮਾੜੇ ਬੰਦੇ ਤੋਂ ਇੱਕ ਚੰਗਾ ਕੌਣ ਲੈ ਲਓ, ਮੰਨ ਲਓ ਵੈਸੇ ਤਾਂ ਮਾੜਾ ਤਾਂ ਆਪਾਂ ਉਨੇ ਕੁ ਲੋਕ ਕਹਿ ਰਹੇ ਆ ਨਾ ਜਿੰਨੇ ਕੁ ਵਿਰੋਧੀ ਆ, ਜਿਹੜੇ ਤਾਂ ਚਲੋ ਬਾਦਲ ਸਾਹਿਬ ਦੇ ਅੱਖ ਉਹ ਤਾਂ ਮਾੜਾ ਕਹਿੰਦੇ ਨੀ ਕਿਤੇ, ਤੇ ਸ਼ਾਇਦ ਹੋਣ ਵੀ ਨਾ, ਇਹ ਕੋਈ ਵੱਖਰੀ ਗੱਲ ਆ। ਤੇ ਪਰ ਜੇ ਤੁਸੀਂ ਮੰਨ ਲਓ ਵੀ ਮਾੜਾ ਸਮਝਦੇ ਹੋ, ਪਰ ਇੱਕ ਦੋ ਚੀਜ਼ਾਂ ਤਾਂ ਉਹਨਾਂ ਦੀਆਂ ਗ੍ਰਹਿਣ ਕਰ ਲਓ ਨਾ, ਜਿਹੜੀਆਂ ਕੱਲ ਦੀਆਂ ਉਹਨਾਂ ਨੇ ਜਿਹੜੀ ਗੱਲ ਕਹੀ ਆ ਵੀ ਭਾਈ ਮੈਂ ਇੱਕ ਫਾਈਟਰ ਬੰਦਾ, ਨਾ ਮੈਂ ਅੱਜ ਪਹਿਲਾਂ ਹਾਰਿਆ ਸੀ ਕਿਤੇ, ਨਾ ਮੈਂ ਹੁਣ ਹਾਰਿਆ, ਮੈਂ ਮੇਰੀ ਜੰਗ ਆ ਜਿਹੜੀ ਜਾਰੀ ਰਹੂਗੀ ਤੇ ਮੈਂ ਇਦੋਂ ਮਜ਼ਬੂਤ ਹੋ ਕੇ ਆਊਂਗਾ। ਸੋ ਇਹ ਸਿਆਸਤ ਦੇ ਵਿਚ ਪਹਿਲਾਂ ਵੀ ਹੁੰਦੀਆਂ ਰਹੀਆਂ, ਕੱਲ ਵੀ ਉਦਾਹਰਣ ਦਿੱਤੀ ਸੀ ਵੀ ਇੰਦਰਾ ਗਾਂਧੀ ਐਮਰਜੈਂਸੀ ਵੇਲੇ ਜਿਹੜੇ ਢੰਗ ਨਾਲ ਉਹਦਾ ਸਫਾਇਆ ਹੋਇਆ ਸੀ ਨਾ, ਤੇ ਲੋਕ ਕਹਿੰਦੇ ਸੀ ਵੀ 200 ਸਾਲ ਕਾਂਗਰਸ ਵਾਪਸ ਨਹੀਂ ਆਉਂਦੀ ਤੇ ਕਾਂਗਰਸ ਵਾਪਸ ਆ ਗਈ ਸੀਗੀ ਸਾਰੇ 2.5-3 ਸਾਲਾਂ ਬਾਅਦ। ਸੋ ਇਹੀ ਚੀਜ਼ਾਂ ਇੱਥੇ ਵੀ ਹੁੰਦੀਆਂ, ਪੰਜਾਬ ਚ ਵੀ ਹੁੰਦੀਆਂ, ਹੋਰ ਸਿਆਸਤਾਂ ਚ ਵੀ ਹੁੰਦੀਆਂ ਰਹੀਆਂ। ਸਾਡਾ ਛੇਤੀ ਮਨ ਹਰ ਇੱਕ ਦੂਜੇ ਤੋਂ ਭਰ ਜਾਂਦਾ, ਛੇਤੀ ਕਾਂਗਰਸ ਤੋਂ ਵੀ ਭਰ ਜੂਗਾ। ਪਰ ਜਿਹੜੀ ਜਿਹੜੀ ਤੀਜੀ ਧਿਰ ਦੀ ਅਸੀਂ ਗੱਲ ਕਰੀਏ, ਤੀਜੀ ਧਿਰ ਹੁਣ ਇੱਕ ਢੰਗ ਨਾਲ ਇਸ ਨਜ਼ਰੀਏ ਨਾਲ ਸੋਚੇ ਸਿਰਫ ਵੀ ਬਹੁਤ ਵਧੀਆ ਫਾਈਟ ਦਿੱਤੀ, ਜਿਹੜੇ ਢੰਗ ਨਾਲ ਉਨ੍ਹਾਂ ਦਾ ਨਵਾਂ ਕੰਮ ਸੀ, ਨਵੀਆਂ ਹਰਡਲਾਂ ਸੀ, ਨਵੇਂ ਤਜਰਬੇ ਸੀ, ਉਹ ਤਜਰਬਿਆਂ ਤੋਂ ਸਿੱਖਿਆ ਜਾਵੇ। ਬਹੁਤ ਸਾਰੀਆਂ ਗੱਲਾਂ ਨੂੰ ਮੌਕੇ ਦੇ ਉੱਤੇ ਬਹੁਤ ਲੋਕਾਂ ਨੇ ਟੋਕਿਆ ਸੀ, ਪਰ ਉਸ ਟਾਈਮ ਹਾਈ ਕਮਾਂਡ ਥੋੜੀ ਜਿਹੀ ਜ਼ਿਆਦਾ ਪ੍ਰੈਸ਼ਰ ਪਾ ਕੇ ਉਹਨੂੰ ਲਾਗੂ ਕਰਵਾ ਗਈ ਸੀ, ਕਿਉਂਕਿ ਉਹਨੂੰ ਇਹ ਲੱਗਦਾ ਸੀ ਵੀ ਦਿੱਲੀ ਦੇ ਵਿੱਚ ਜਿਹੜੀ ਚੱਲਿਆ ਸੀ ਤੀਰ ਉਹ ਪੰਜਾਬ ਚ ਵੀ ਚੱਲ ਜਾਣਗੇ। ਉਨ੍ਹਾਂ ਨੇ ਉਹ ਚਲਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਕਾਰਿਆਕਰਤਾ ਜਿਹੜੇ ਚੁੱਪ ਕਰੇ ਸੀ ਉਨ੍ਹਾਂ ਨੂੰ ਅੰਦਰੋਂ ਤਾਂ ਪਤਾ ਲੱਗ ਹੀ ਗਿਆ ਸੀ ਜਦੋਂ ਵੋਟਾਂ 3-4 ਫੈਸਲੇ ਜਿਹੜੇ ਕੱਲ ਪਰਸੋਂ ਦੇ ਪੂਰੇ ਜ਼ੋਰ ਸ਼ੋਰ ਤੇ ਕੱਲ ਦੇ ਖਾਸ ਕਰਕੇ ਫੇਸਬੁੱਕ ਤੇ ਵੀ ਘੁੰਮ ਰਹੇ ਆ, ਤੇ ਪਰ ਹਰੇਕ ਬੰਦੇ ਨੂੰ ਵੀ ਪਤਾ ਵੀ ਇੱਕ ਤਾਂ ਜਿਹੜੀ ਟਿਕਟਾਂ ਦੀ ਵੰਡ ਸੀ, ਜਿਹੜੇ ਅਸਲੀ ਕਾਰਿਆਕਰਤਾ ਜਿਨ੍ਹਾਂ ਨੇ ਕੰਮ ਕਰਿਆ ਉਨ੍ਹਾਂ ਨੂੰ ਇਗਨੋਰ ਕਰਨਾ ਸੀਗਾ, ਦੂਜਾ ਜਿਹੜੀ ਪੰਜਾਬ ਦੀ ਪਾਵਰ ਪੰਜਾਬ ਚ ਹੀ ਪੈਦਾ ਕਰਨ ਦੀ ਥਾਂ ਤੇ ਬਾਹਰ ਦੀ ਪਾਵਰ ਨੂੰ ਪੰਜਾਬ ਦੇ ਉੱਤੇ ਥੋਪਣ ਦੀ ਕੋਸ਼ਿਸ਼ ਕੀਤੀ ਗਈ, ਤੀਜਾ ਇਹੋ ਜਿਹੇ ਫੈਸਲੇ ਲੈ ਕੇ ਡਿਕਟੇਟਰਸ਼ਿਪ ਹੋਣ ਦਾ ਇੱਕ ਆਪਦੀ ਫਿਲਮ ਦਿਖਾਉਣਾ ਵੀ ਜੋ ਫੈਸਲਾ ਹਾਈਕਮਾਂਡ ਨੇ ਕਰਤਾ ਸੋ ਕਰਤਾ, ਜਿਹੜਾ ਉਹਨੂੰ ਕੋਈ ਚੈਲੰਜ ਕਰਤਾ ਨਹੀਂ ਹੈ। ਸੋ ਇਹ ਜਿਹੀਆਂ ਜਿਹੜੀਆਂ ਗੱਲਾਂ ਹੋਈਆਂ ਨਾ ਉਹ ਪੰਜਾਬ ਦੇ ਵਿੱਚ ਅੰਦਰ ਖਾਤੇ ਆੜੇ ਆਈਆਂ।
ਮਿੰਟੋ ਜੀ, ਉਹ ਜਿਹੜਾ ਦਿੱਲੀ ਦਾ ਫਾਰਮੂਲਾ ਨਾ, ਜਿਹੜਾ ਅਖੀਰਲਾ ਫੈਸਲਾ ਦਿੱਲੀ ਚ ਹੋਵੇਗਾ, ਲੋਕੀ ਤਾਂ ਦਿੱਲੀ ਪੰਜਾਬ ਦੇ ਲੋਕੀ ਤਾਂ ਦਿੱਲੀ ਤੋਂ ਪਹਿਲਾਂ ਹੀ ਅੱਕੇ ਪਏ ਨੇ, ਹੁਣ ਦੇ ਨੀ, 40-50 ਸਾਲ ਦੇ ਨੀ, ਉਹ ਤਾਂ 400-500 ਸਾਲ ਦੇ ਅੱਕੇ ਪਏ ਨੇ ਦਿੱਲੀ ਤੋਂ। ਸੋ ਉਹ ਜਿਹੜੀ ਚੀਜ਼ ਹੈ ਨਾ, ਉਹ ਵੀ ਇੱਕ ਮਤਲਬ ਜੜਾਂ ਦੇ ਵਿੱਚ ਬੈਠ ਗਈ ਹੈ ਇਸ ਹਾਰ ਦੇ ਕਾਰਨ, ਕਿ ਪੰਜਾਬ ਜਿਹੜਾ ਹੈ ਚਾਹੇ ਭਾਰਤ ਦਾ ਹਿੱਸਾ ਆ ਰਹੇਗਾ ਵੀ, ਪਰ ਫਿਰ ਵੀ ਉਹ ਪੰਜਾਬ ਜਿਹੜਾ ਪੰਜਾਬ ਦਾ ਦਿੱਲੀ ਦੇ ਨਾਲ ਰਿਲੇਸ਼ਨ ਕੋਈ ਬਹੁਤਾ ਵਧੀਆ ਜ਼ਿਆਦਾ ਨਹੀਂ ਰਿਹਾ। ਇਸ ਕਰਕੇ ਜਿਹੜੇ ਪੰਜਾਬ ਦੇ ਫੈਸਲੇ ਪੰਜਾਬੀ ਪੰਜਾਬ ਚ ਹੀ ਚਾਹੁੰਦੇ ਆ, ਉਹ ਨਹੀਂ ਚਾਹੁੰਦੇ ਕਿ ਸਾਡੇ ਫੈਸਲੇ ਬਾਹਰ ਕੀਤੇ ਜਾਣ, ਜੋ ਅਸੀਂ ਚਾਹੁੰਦੇ ਆ ਉਨ੍ਹਾਂ ਨੂੰ ਓਵਰ ਟਰਨ ਕੀਤਾ ਜਾਵੇ। ਕਿਤੇ ਨਾ ਕਿਤੇ ਇਹੋ ਜਿਹੇ 4-5 ਫੈਸਲੇ ਹੋਏ ਨੇ ਆਮ ਆਦਮੀ ਪਾਰਟੀ ਚ ਜਿਹੜੇ ਪੰਜਾਬ ਦੀ ਜਿਹੜੀ ਕਮਾਂਡ ਹੈ ਉਹਨੂੰ ਓਵਰ ਰਾਈਡ ਕਰਕੇ ਦਿੱਲੀ ਨੇ ਕੀਤੇ ਨੇ, ਇਹ ਉਨ੍ਹਾਂ ਦੇ ਨੈਗੇਟਿਵ ਗਈ ਆ ਗੱਲ।
ਦੇਖੋ ਸਿੱਧੂ ਸਾਹਿਬ, ਇਹ ਤਾਂ ਕੱਲੇ ਪੰਜਾਬ ਦੀ ਨਾ ਕਹੀਏ ਆਪਾਂ, ਇਹ ਤਾਂ ਦੁਨੀਆਂ ਦੇ ਹਰ ਖਿੱਤੇ ਚ ਹੋਣਾ ਚਾਹੀਦਾ। ਚਾਹੇ ਇੱਕ ਪਰਿਵਾਰਕ ਇਕਾਈ ਤੋਂ ਲਾ ਲਈਏ, ਸਾਡੇ ਪਰਿਵਾਰ ਚ ਮੇਰੇ ਪਰਿਵਾਰ ਚ ਮੇਰੇ ਪਰਿਵਾਰ ਨੂੰ ਹੱਕ ਹੋਣੇ ਚਾਹੀਦੇ ਫੈਸਲੇ ਆਪਦੇ ਚੰਗੇ ਮਾੜੇ ਲੈਣ ਦੇ। ਉਹਦੇ ਲਈ ਤਾਇਆ ਦਾ ਪੁੱਤ ਜਾਂ ਚਾਚੇ ਦਾ ਪੁੱਤ ਜਾਂ ਗਵਾਂਢੀ ਕਿਉਂ ਕਰੇ ਫੈਸਲੇ? ਉਹ ਉਨ੍ਹਾਂ ਨੂੰ ਅਡਵਾਈਜ਼ ਕਰ ਸਕਦਾ, ਉਨ੍ਹਾਂ ਨੂੰ ਵੱਡੇ ਬੰਦਿਆਂ ਤੋਂ, ਬਜੁਰਗਾਂ ਤੋਂ, ਆਪਦਿਆਂ ਤੋਂ, ਸੀਨੀਅਰਸ ਤੋਂ ਅਡਵਾਈਸ ਲਈ ਜਾ ਸਕਦੀ ਆ, ਨਾ ਕਿ ਉਨ੍ਹਾਂ ਤੋਂ ਤੁਸੀਂ ਉਹ ਤੁਹਾਡੇ ਪਰਿਵਾਰ ਦੇ ਫੈਸਲੇ ਕਰਨ। ਸੋ ਇਹ ਤਾਂ ਕਿਤੇ ਵੀ ਨੀ ਬਰਦਾਸ਼ਤ ਕੀਤਾ ਜਾ ਸਕਦਾ, ਕਿਸੇ ਵੀ ਸੂਬੇ ਚ ਨਹੀਂ ਹੋ ਸਕਦਾ, ਤੇ ਖਾਸ ਕਰਕੇ ਜਿੱਥੇ ਪੰਜਾਬੀ ਆ ਜਿਨ੍ਹਾਂ ਨੇ ਕਿ ਸਦਾ ਹੀ ਮੋਹਰੀ ਰਹੇ ਆ, ਹਰ ਕੰਮ ਦੇ ਵਿਚ ਉਨ੍ਹਾਂ ਨੇ ਜਾਗਰੂਕ ਰਹੇ, ਅੱਗੇ ਹੋ ਕੇ ਤੁਰੇ ਆ, ਉਹ ਨਹੀਂ ਇਹ ਚੱਲਦੇ ਗੱਲ। ਦੂਜੀ ਥੋੜੀ ਜਿਹੀ ਇੱਕ ਜਿਹੜੀ ਹੋਰ ਗੱਲਾਂ ਜਿਹੜੀਆਂ ਆਈਆਂ ਵੀ ਅਸੀਂ ਨਾ, ਜੇ ਤਾਂ ਜੇ ਕੋਈ ਸਾਡੇ ਨਾਲ ਆ ਰਿਹਾ, ਇੱਕ ਚੀਜ਼ ਸਭ ਤੋਂ ਵੱਡੀ ਚੀਜ਼ ਇਹ ਹੋਈ ਵੀ ਅਸੀਂ ਕਿਸੇ ਨੂੰ ਵੀ ਜੇ ਲੈਣਾ ਪਾਰਟੀ ਚ, ਇਹ ਮਹਿਸੂਸ ਹੋਣ ਲੱਗ ਗਿਆ ਵੀ ਪਾਰਟੀ ਦੇ ਵਿਚ ਜਿਹੜੇ ਲੋਕ ਉਹ ਆ ਰਹੇ ਆ, ਜਿਨ੍ਹਾਂ ਨੂੰ ਇਹ ਲੱਗ ਰਿਹਾ ਵੀ ਦਿੱਲੀ ਵਾਂਗੂ ਬਸ ਅਸੀਂ ਤਾਂ ਮੰਤਰੀ ਬਣ ਗਏ, ਉਹ ਆਏ ਵੀ ਬਹੁਤ ਤੇਜ਼ੀ ਨਾਲ ਆਏ। ਮੈਂ ਬਹੁਤ ਸਾਰੇ ਪੱਤਰਕਾਰ ਭਰਾਵਾਂ ਨੂੰ ਜਾਣਦਾ ਜਿਹੜੇ ਬੜੇ ਤੇਜ਼ੀ ਨਾਲ ਆਮ ਆਦਮੀ ਪਾਰਟੀ ਚ ਗਏ, ਕਿਉਂਕਿ ਉਨ੍ਹਾਂ ਨੂੰ ਲੱਗਿਆ ਵੀ ਮਨੀਸ਼ ਸੋਧੀਆ ਇੱਕ ਪੱਤਰਕਾਰ ਤੋਂ ਇਹ ਬਣ ਸਕਦਾ, ਜਰਨੈਲ ਸਿੰਘ ਪੱਤਰਕਾਰ ਤੋਂ ਬਣ ਸਕਦਾ, ਤਾਂ ਅਸੀਂ ਵੀ ਆ ਗਏ, ਅਸੀਂ ਵੀ ਬਣ ਗਏ, ਸਮਝੋ। ਸੋ ਇਹ ਵੀ ਮੈਂਟੈਲਿਟੀ ਵਾਲੇ ਲੋਕ ਆਏ, ਤੇ ਗਾਂਹ ਮੈਂਟੈਲਿਟੀ ਇਹ ਹੋ ਗਈ ਵੀ ਜੇ ਕੋਈ ਨਾਮੀ ਬੰਦਾ ਆਉਂਦਾ ਤਾਂ ਉਹਨੂੰ ਲੱਤ ਹੇਠ ਦੀ ਨੰਘਾ ਕੇ ਤੇ ਫੇਰ ਅਸੀਂ ਲੈਣਾ, ਜੇ ਉਹ ਲੱਤ ਹੇਠ ਦੀ ਨੰਘ ਕੇ ਆਉਂਦਾ ਤਾਂ ਵੈਲ ਐਂਡ ਗੁੱਡ ਆ, ਜੇ ਉਹ ਸਾਡੇ ਇਸ ਕੰਮਾਂ ਦੇ ਵਿਚ ਨਹੀਂ ਆਉਂਦਾ, ਜੇ ਉਹ ਸਾਡੇ ਤੋਂ ਕੋਈ ਸ਼ਰਤਾਂ ਲੈ ਕੇ ਆਉਂਦਾ ਤਾਂ ਅਸੀਂ ਉਹਨੂੰ ਛੋਟਾ ਦਿਖਾਉਣਾ। ਸੋ ਇਹ ਜਿਹੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਉਨ੍ਹਾਂ ਨੇ ਕਿਤੇ ਨਾ ਕਿਤੇ ਨੁਕਸਾਨ ਕਰਾਇਆ। ਇੱਕ ਦਿਨ ਚ ਨਵਜੋਤ ਸਿੱਧੂ ਹੀਰੋ ਸੀਗਾ ਆਮ ਆਦਮੀ ਪਾਰਟੀ ਦਾ, ਦੂਜੇ ਦਿਨ ਨਵਜੋਤ ਸਿੱਧੂ ਇੱਕੇ ਦਮ ਹੀ ਬਿਲੀਅਨ ਬਣ ਗਿਆ ਜਦੋਂ ਉਹਨੇ ਕੋਈ ਸ਼ਰਤ ਮੰਗ ਲਈ। ਹੁਣ ਇਹ ਗੱਲਾਂ ਤਾਂ ਕਲੀਅਰ ਸੀ, ਹੁਣ ਹਰੇਕ ਬੰਦਾ ਸੁਖਪਾਲ ਖਹਿਰਾ ਨਹੀਂ ਬਣ ਸਕਦਾ। ਸੁਖਪਾਲ ਖਹਿਰੇ ਨੇ ਤੋਂ ਉਹਦੇ ਅੰਦਰ ਫਰੋਲ ਕੇ ਦੇਖੋ ਵੀ ਉਹਨੇ ਕੀ ਝੱਲਿਆ ਆਮ ਆਦਮੀ ਪਾਰਟੀ ਚ ਆ ਕੇ, ਤੇ ਹੁਣ ਵੀ ਉਹ ਅੱਜ ਵੀ ਜਿੱਤ ਕੇ ਵੀ ਉਹ ਕੀ ਮਹਿਸੂਸ ਕਰ ਰਿਹਾ ਹੋਊਗਾ, ਇਹ ਦੇਖੋ ਉਹਦੇ ਤੇ ਕੀ ਬੀਤ ਰਹੀ ਹੋ। ਮੈਂ ਦਾਅਵੇ ਨਾਲ ਕਹਿ ਸਕਦਾ ਵੀ ਸੁਖਪਾਲ ਖਹਿਰਾ ਜੇ ਦਿਲੋਂ ਫਰੋਲਿਆ ਜਾਵੇ ਨਾ, ਅੰਦਰੋਂ ਫਰੋਲਿਆ ਜਾਵੇ, ਉਹ ਖੁਸ਼ ਨਹੀਂ ਹੋਊਗਾ, ਕਿਉਂਕਿ ਉਹਨੂੰ ਕਾਂਗਰਸ ਦੇ ਵਿਚ ਉਹ ਮੇਨ ਬੁਲਾਰਾ ਸੀ, ਕਾਂਗਰਸ ਦੇ ਵਿਚ ਉਹ ਬਹੁਤ ਜ਼ਿਆਦਾ ਉਹਦਾ ਉਹਨੇ ਆਪਦਾ ਹੋਲਡ ਸੀਗਾ ਉਹਦਾ ਉਸ ਟਾਈਮ ਦੇ ਵਿਚ, ਉਹਨੇ ਉਹੋ ਜਿਹੀ ਪਾਰਟੀ ਛੱਡ ਕੇ ਉਦੋਂ ਇਹੋ ਜਿਹਾ ਮਾਹੌਲ ਛੱਡ ਕੇ ਕੋਈ ਵੀ ਕਾਰਨ ਸੀ ਆਮ ਆਦਮੀ ਪਾਰਟੀ ਚ ਆਇਆ, ਪਰ ਆਮ ਆਦਮੀ ਪਾਰਟੀ ਚ ਉਹਨੂੰ ਇਹ ਦਿਖਾਇਆ ਗਿਆ ਵੀ ਤੂੰ ਜੀਰੋ ਆ, ਤੂੰ ਜੀਰੋ ਆ ਨਾਰਮਲ ਵਰਕਰ ਦੇ ਬਰਾਬਰ ਦਾ ਸਾਡਾ, ਤੂੰ ਉੱਥੋਂ ਹੀ ਚੱਲੇਗਾ, ਤੇ ਉਹ ਬਹੁਤ ਸਾਰੇ ਸਟੇਜਾਂ ਤੇ ਉਹਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਸੀ। ਜਦੋਂ ਕੋਈ ਆਮ ਪੂਰੇ ਲੀਡਰ ਬੋਲੇ ਸੀ ਨਾ, ਤੇ ਸੁਖਪਾਲ ਸਿੰਘ ਖਹਿਰੇ ਵਰਗੇ ਬੁਲਾਰੇ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਸੀ, ਤੁਹਾਡੇ ਯਾਦ ਹੋਣਾ। ਤੇ ਹੁਣ ਹੁਣ ਵੀ ਇਹੀ ਪੋਜੀਸ਼ਨ ਹੁਣ ਤਾਂ ਹੀ ਰਹੀ ਪਾਏ, ਉਹ ਭਾਵੇਂ ਆਪਦੀ ਸੀਟ ਜਿੱਤ ਗਏ। ਜੇ ਕਿਤੇ ਇਹੋ ਜਿਹਾ ਬਣਦਾ ਸਤਿਕਾਰ, ਮੰਨ ਲਓ ਪਾਰਟੀ ਨਵੀਂ ਬਣ ਰਹੀ ਹੈ, ਨਵੀਂ ਪਾਰਟੀ ਦੇ ਵਿੱਚ ਰਿਸਕ ਤਾਂ ਤੁਹਾਨੂੰ ਨਵੇਂ ਬੰਦੇ ਲੈਣ ਚ ਵੀ ਆ, ਨਵੇਂ ਬੰਦਿਆਂ ਚ ਵੀ ਬਹੁਤ ਗਲਤ ਬੰਦੇ ਆ ਜੁੜ ਸਕਦੇ ਆ। ਤਾਂ ਫਿਰ ਜਾਣੇ ਪਛਾਣੇ ਚਿਹਰੇ ਜੇ ਜੁੜ ਰਹੇ ਸੀ ਜਿਨ੍ਹਾਂ ਚ ਸਾਫ਼ ਸੁਥਰਾ ਅਕਸ਼ ਵੀ ਸੀ, ਉਹ ਵੱਖਰੀ ਗੱਲ ਆ। ਵੀ ਹੁਣ ਨਵਜੋਤ ਸਿੱਧੂ ਤੇ ਉਨ੍ਹਾਂ ਦਾ ਬੁਲਾਰਾ ਬੋਲਚਾਲ ਦੀ ਜਿਹੜੀ ਸੀਗੀ ਮਾੜੀ, ਪਰ ਦੋਨੇ ਜੋੜੇ ਦੇ ਉੱਤੇ ਕੋਈ ਦੋਸ਼ ਨਹੀਂ ਸੀ, ਪ੍ਰਗਟ ਸਿੰਘ ਦੇ ਉੱਤੇ ਕੋਈ ਦੋਸ਼ ਨਹੀਂ ਸੀ, ਬੈਂਸ ਭਰਾ ਚੱਲ ਬਾਅਦ ਚ ਐਵੇਂ ਸਮਝੌਤਾ ਕੀਤਾ ਤੇ, ਪਰ ਜਿਹੜੀ ਐਂਗਲ ਤੇ ਉਹ ਚਾਰੇ ਪੰਜੇ ਆਏ ਸੀ ਤਾਂ ਮੇਰੇ ਸਾਹਮਣੇ ਉਹ 10 ਸੀਟਾਂ ਦਾ ਫਰਕ ਪਾ ਸਕਦੇ ਸੀ ਤੇ ਉਹ ਉਸ ਟਾਈਮ ਤੇ ਨਾਲੇ ਉਹਨਾਂ ਦਾ ਜਿਹੜਾ ਕੱਦ ਕਾਠ ਸੀ, ਜਿਹੜੀ ਉਹਨਾਂ ਦਾ ਇੱਕ ਉਹ ਸਿਆਸਤ ਦੇ ਲੈਵਲ ਦਾ ਸੀਗਾ, ਉਹ ਸਿਆਸਤ ਕਰਨੀ ਜਾਣਦੇ ਸੀ ਤੇ ਉਹਨਾਂ ਦਾ ਇੱਕ ਸਟਾਰਡਮ ਜਾਂ ਉਹਨਾਂ ਦਾ ਇੱਕ ਹੋਲਡ ਵੀ ਸੀਗਾ ਉਹਨਾਂ ਦਾ, ਵੀ ਕਿੱਥੋਂ ਤੱਕ ਦਾ ਜਿਹੜਾ ਬੌਧਿਕ ਲੈਵਲ ਆ। ਹੁਣ ਨਵਜੋਤ ਸਿੱਧੂ ਮਜ਼ਾਕ ਦਾ ਪਾਤਰ ਬਣਿਆ ਰਹੇ, ਜਿੰਨਾ ਮਰਜ਼ੀ ਬਣਿਆ ਰਹੇ, ਕੁਛ ਹੀ ਕਹਿ ਦਿਓ, ਪਰ ਹੈ ਉਹ ਵੀ ਇੱਕ ਫਾਈਟਰ ਬੰਦਾ, ਇਹ ਮੰਨਣਾ ਪਊਗਾ। ਦੇਖੋ ਕ੍ਰਿਕਟ ਦੀ ਦੁਨੀਆ ਤੋਂ ਲੈ ਕੇ ਅੱਜ ਤੱਕ ਉਹਨੇ ਉਹੋ ਜਿਹੀ ਚੀਜ਼ਾਂ ਨਾਲ ਟੱਕਰ ਲਈ ਹੈ ਤੇ ਲੈਂਦਾ ਹੋਇਆ, ਤੇ ਕੱਲ ਦੀ ਹੁਣ ਜਿਹੜੇ ਨੂੰ ਮਜ਼ਾਕ ਕਰਦੇ ਸੀ ਉਹਦਾ ਵੋਟ ਗਿਣਤੀ ਦਾ ਫਰਕ ਦੇਖੋ, ਸਭ ਤੋਂ ਵੱਡਾ ਫਰਕ ਆ ਉਹਦਾ।
ਦੂਜੀ ਗੱਲ
ਵੱਧ ਵੋਟਾਂ ਨਾਲ ਜਿੱਤਿਆ।
ਦੂਜੀ ਗੱਲ ਇਹ ਹੈ ਵੀ ਇੰਡੀਆ ਨੂੰ ਮੁੜ ਕੇ ਪੈਰੀ ਖੜੇ ਕਰਨ ਵਾਲਾ ਕ੍ਰਿਕਟ ਦੀ ਦੁਨੀਆ ਦੇ ਵਿੱਚ ਸਚਿਨ ਤੇਂਦੁਲਕਰ, ਉਹਨਾਂ ਨੂੰ ਬੈਕਅਪ ਕਰਨ ਵਾਲਾ ਨਵਜੋਤ ਸਿੱਧੂ ਹੈ। ਇਹ ਸਾਰੇ ਹੀ ਜਾਣਦੇ ਆ ਕਿ ਜਦੋਂ ਆਸਟ੍ਰੇਲੀਆ ਦੀ ਟੀਮ ਆਈ ਥਿੰਕ 1995-96 ਦੇ ਵਿੱਚ ਇੰਡੀਆ ਗਈ ਨਾ, 99 ਚ ਸ਼ਾਇਦ ਗਈ ਹੋਊਗੀ, ਮੈਨੂੰ ਹੁਣ ਐਗਜੈਕਟ ਈਅਰ ਨਹੀਂ ਪਤਾ, ਤਾਂ ਉਦੋਂ ਸਾਰਿਆਂ ਨੂੰ ਡਰੈਸਿੰਗ ਰੂਮ ਦੇ ਵਿਚ ਜਿਹੜਾ ਲੈਕਚਰ ਦਿੱਤਾ ਸੀ ਕਿ ਐ ਕਰਨਾ ਆਸਟ੍ਰੇਲੀਆ ਦੇ ਨਾਲ ਖੜਨਾ ਹੈ, ਇਹਨਾਂ ਨਾਲ ਲੜਨਾ ਆ, ਤੇ ਉਹ ਜਿਹੜਾ ਪੰਪ ਅਪ ਕੀਤਾ ਸੀ ਉਹ ਨਵਜੋਤ ਸਿੱਧੂ ਨੇ ਹੀ ਟੀਮ ਖੜੀ ਕੀਤੀ ਸੀ ਮੁੜ ਕੇ, ਵੀ ਆਪਾਂ ਇਹਨਾਂ ਨੂੰ ਏਦਾਂ ਨਹੀਂ ਜਾਣ ਦੇਣਾ, ਜੋ ਇਹ ਸਾਡੇ ਨਾਲ ਉੱਥੇ ਕਰਦੇ ਆਪਾਂ ਉਹਨਾਂ ਨਾਲ ਇੱਥੇ ਇਹ ਕਰਨਾ ਹੈ। ਸੋ ਹੀ ਇਜ਼ ਅ ਫਾਈਟਰ, ਨੋ ਡਾਊਟ ਅਬਾਊਟ ਇਟ। ਪਰ ਠੀਕ ਹੈ, ਚਲੋ ਆਸਟ੍ਰੇਲੀਆ ਨਾਲ ਉਹਦਾ ਆਸਟ੍ਰੇਲੀਆ ਦੇ ਵਿਚ ਰਿਕਾਰਡ ਕਾਫ਼ੀ ਵਧੀਆ ਨਹੀਂ ਰਿਹਾ, ਪਰ ਐਕਚੁਲੀ ਹੀ ਇਜ਼ ਅ ਫਾਈਟਰ। ਐਨੀਵੇ, ਅਸੀਂ ਸਾਰੀਆਂ ਗੱਲਾਂ ਬਾਤਾਂ ਮਿੰਟੂ ਜੀ ਕਰਨੀਆਂ ਨੇ, ਕੋਈ ਵੀ ਕਿਸੇ ਦੇ ਦਿਲ ਦੇ ਵਿਚ ਗੱਲ ਹੋਵੇ ਤਾਂ ਉਹ ਖੁੱਲ ਕੇ ਲਿਖ ਸਕਦੇ ਨੇ ਸਾਡੇ ਨੂੰ, ਸਾਨੂੰ ਕਿਸੇ ਨੂੰ ਕੋਈ ਡਰ ਨਹੀਂ ਹੋਣਾ ਚਾਹੀਦਾ, ਚਾਹੇ ਉਹ ਹਾਂ ਪੱਕੀ ਆ ਨਾ ਪੱਕੀ ਆ, ਕਾਂਗਰਸ ਨੂੰ ਵਧਾਈਆਂ ਦੇਣਾ ਚਾਹੁੰਦੇ ਆ, ਅਫਸੋਸ ਕਰਨਾ ਚਾਹੁੰਦੇ ਆ ਅਕਾਲੀ ਦਲ ਦਾ ਜਾਂ ਆਮ ਆਦਮੀ, ਯੂ ਕੈਨ ਡੂ ਐਨੀਥਿੰਗ ਯੂ ਲਾਈਕ, ਦਿਸ ਇਜ਼ ਯੂਅਰ ਪ੍ਰੋਗਰਾਮ। ਤੇ ਨਾਲ ਦੀ ਨਾਲ ਗੀਤ ਸੰਗੀਤ ਵੀ ਸੁਣਨਾ, ਪਰ ਮੈਂ ਕੁਇਕਲੀ ਨਾਮ ਪੜ੍ਹ ਦਵਾਂ ਜਿਹੜੇ ਜਿਹੜੇ ਸੱਜਣ ਸਾਡੇ ਨਾਲ ਜੁੜੇ ਨੇ। ਕਮਲ ਜੋਸ਼ੀ, ਬਚਿੱਤਰ ਮੌਰ ਭੁੱਲਰ, ਜਗਤਾਰ ਗਿੱਲ ਭਾਜੀ ਹਾਂਗਕਾਂਗ ਤੋਂ ਆ ਗਏ ਨੇ, ਯੋਗੇਸ਼ ਠਾਕੁਰ ਜਪਾਨ ਤੋਂ ਆ ਗਏ ਨੇ, ਬਰਿੰਦਰ ਨਿੱਜਰ ਆ ਗਏ ਨੇ, ਤੇ ਮੈਲਬਨ ਤੋਂ ਜੋਗਿੰਦਰ ਸੋਹੀ ਜਗਰਾਓਂ ਵਾਲੇ ਆ ਗਏ ਨੇ, ਰਾਜਵਿੰਦਰ ਖੱਕ ਆ ਗਏ ਨੇ, ਤੇ ਸਾਡੇ ਗਲੋਬਲ ਰੀਅਲ ਇਸਟੇਟ ਵਾਲੇ ਸਤਿਕਾਰਯੋਗ ਧੰਨ ਰਾਏ ਜੀ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਚੁੱਕੇ ਨੇ, ਹਰਪ੍ਰੀਤ ਸਿੰਘ ਪ੍ਰੋਗਰਾਮ ਦੇ ਵਿਚ ਆ ਗਏ ਨੇ। ਸਾਰੇ ਸੁਨੇਹੇ ਆਪਾਂ ਵਾਰੀ ਵਾਰੀ ਪੜਾਂਗੇ, ਪਰ ਪਹਿਲਾਂ ਤੁਹਾਨੂੰ ਇਕ ਹੁਣ ਗੀਤ ਵੀ ਸੁਣਾ ਦਿੰਦੇ ਆ, ਮਨਕੀਰਤ ਔਲਖ ਦੀ ਆਵਾਜ਼ ਦੇ ਵਿਚ। We'll be right back.
ਪਿੰਡ ਰੱਖੜੀ ਚ ਮਹਿਫਲਾਂ ਸਜਾਉਂਦੇ ਨੇ ਨਿੱਤ ਬੋਤਲਾਂ ਦੇ ਵੱਟਦੇ ਨੇ ਡੱਟ ਕੁੜੀਏ ਹੁੰਦੇ ਨੇ ਜਗਾੜੇ ਬੜੇ ਡੱਟ ਕੁੜੀਏ ਪੀਂਦੇ ਨੇ ਜਗਾੜ ਲਾ ਕੇ ਪੱਟ ਕੁੜੀਏ ਹੁੰਦੇ ਨੇ ਜਗਾੜੇ ਬੜੇ ਡੱਟ ਕੁੜੀਏ ਪੀਂਦੇ ਨੇ ਜਗਾੜ ਲਾ ਕੇ ਪੱਟ ਕੁੜੀਏ ਪੱਟ ਕੁੜੀਏ ਪੱਟ ਕੁੜੀਏ
ਗੀਤ ਵਿੱਚ ਗੱਲ ਜੁਗਾੜ ਦੀ ਚੱਲ ਰਹੀ ਸੀ ਮਿੰਟੂ ਜੀ ਮੈਨੂੰ ਤੁਹਾਨੂੰ ਨਹੀਂ ਲੱਗਦਾ ਵੀ ਕੱਲ ਜੁਗਾੜ ਲੱਗ ਗਿਆ ਹਨਾ
ਜੁਗਾੜ ਤਾਂ ਦੇਖੋ ਹਰੇਕ ਬੰਦਾ ਆਪਦਾ ਫਿੱਟ ਕਰ ਹੀ ਲੈਂਦਾ ਜਿੱਥੇ ਮਰਜ਼ੀ ਕਰੇ ਸੋ ਦੇਖਣ ਜਦੋਂ ਹੁਣ ਲੱਗ ਗਿਆ ਸਾਨੂੰ ਮੰਨ ਲੈਣਾ ਚਾਹੀਦਾ
ਬਿਲਕੁਲ ਬਿਲਕੁਲ ਤੇ ਪਹਿਲਾਂ ਹੁਣ ਆਪਾਂ ਸੁਨੇਹੇ ਲਈਏ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ ਹਰਪ੍ਰੀਤ ਸਿੰਘ ਹੁਣੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਜੁੜੇ ਸੀ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਹੋਲੀ ਮੁਬਾਰਕ ਗੱਲ ਕਰਦੇ ਆ ਜੀ ਕੱਲ ਪੰਜਾਬ ਇਲੈਕਸ਼ਨ ਦੇ ਰਿਜ਼ਲਟ ਦੀ ਹਜੇ ਤੱਕ ਹਜ਼ਮ ਨਹੀਂ ਹੋ ਰਹੀ ਬਾਕੀ ਆਪਣੇ ਸ਼ੇਰ ਬਹਾਦਰ ਅਣਖੀ ਪੰਜਾਬੀ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਆਪਣੀ ਸੇਫ ਸਾਈਡ ਰੱਖ ਗਏ ਨੇ ਕੋਈ ਚੇਂਜ ਲਿਆਉਣ ਦੀ ਹਿੰਮਤ ਨਹੀਂ ਦੇਖੀ ਕਹਿੰਦੇ ਸ਼ਾਇਦ ਡਰ ਗਏ ਵੋਟਾਂ ਪਾਉਣ ਲੱਗੇ ਦੂਜੇ ਪਾਸੇ ਜੇ ਪੋਜ਼ਿਟਿਵ ਚੀਜ਼ ਦੇਖੀ ਹੈ ਤਾਂ ਫੇਰ ਜੋ ਆਮ ਆਦਮੀ ਪਾਰਟੀ ਕਿਤੇ ਥੋੜੀ ਬਹੁਤ ਭਟਕ ਰਹੀ ਸੀ ਉਹ ਪਰ ਹਵਾ ਦੇ ਵਿਚ ਉੱਡ ਚੱਲੇ ਸੀ ਉਨ੍ਹਾਂ ਨੂੰ ਥੋੜਾ ਸਟਾਪ ਮਿਲੂਗਾ ਗਲਤੀਆਂ ਸੁਧਾਰਨ ਦਾ ਮੌਕਾ ਵੀ ਮਿਲੂਗਾ ਤੇ ਆਸ ਕਰਦੇ ਆ ਕਿ ਨੈਕਸਟ ਟਾਈਮ ਵਧੀਆ ਰਿਜ਼ਲਟ ਹੋਵੇਗਾ ਬਹੁਤ ਜਲਦੀ ਮਿਲੀ ਸਫਲਤਾ ਕਈ ਵਾਰੀ ਸਹੀ ਨਹੀਂ ਹੁੰਦੀ ਬਾਕੀ ਰੱਬ ਰਾਖਾ ਥੈਂਕ ਯੂ ਸੋ ਮਚ ਹਰਪ੍ਰੀਤ ਖਹਿਰਾ ਫਰੋਮ ਪਰਥ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਜੀ ਤੇ ਗਲੋਬਲ ਰੀਅਲ ਸਟੇਟ ਵਾਲੇ ਧੰਨ ਰਾਏ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਵੀ ਜੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਮਲ ਜੋਸ਼ੀ ਕਹਿੰਦੇ ਭਾਜੀ ਕਾਲ ਕਦੋਂ ਓਪਨ ਕਰਨੀ ਆ ਕਾਲ ਜੀ ਕੱਲ ਨੂੰ ਮਿੰਟੂ ਬਰਾੜ ਹੋਣਾ ਦੇ ਪ੍ਰੋਗਰਾਮ ਦੇ ਵਿਚ ਲਹਿਰਾਂ ਦੇ ਵਿਚ ਓਪਨ ਹੋਣਗੀਆਂ ਸੋ ਖੁੱਲ ਕੇ ਗੱਲਾਂ ਕਰਿਓ ਕੱਲ ਨੂੰ ਕੁਲਵਿੰਦਰ ਢਿੱਲੋਂ ਜੀ ਵੀ ਆ ਗਏ ਨੇ ਜੀ ਵਧਾਈਆਂ ਜੀ ਕਾਂਗਰਸ ਪਾਰਟੀ ਨੂੰ ਬਹੁਤ ਬਹੁਤ ਕੈਪਟਨ ਸਾਹਿਬ ਨੂੰ ਜਨਮ ਦਿਨ ਦੀਆਂ ਵੀ ਬਹੁਤ ਵੱਡਾ ਗਿਫਟ ਵਧੀਆ ਤੇ ਵੱਡਾ ਗਿਫਟ ਮਿਲਿਆ ਪੰਜਾਬ ਦੀ ਜਨਤਾ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣੇ ਦਿਲ ਵਾਲੀ ਗੱਲ ਖੁੱਲ ਕੇ ਕਹੀ ਆ ਝਿਜਕੇ ਨਹੀਂ ਹੈਗੇ ਤੇ ਹੁਣ ਆਪਾਂ ਮੈਸੇਜ ਪੜ੍ਹਦੇ ਆ ਜੀ ਸਾਡੇ ਇਧਰ ਸੱਤੀ ਉਨ੍ਹਾਂ ਨੇ ਕਫ ਸਾਹਿਬ ਤੋਂ ਚੁਟਕਲੇ ਵਾਲੀ ਭੇਜੀ ਆ ਤੇ ਉਹ ਬਾਦਲ ਸਾਹਿਬ ਆਪਣਾ ਹਾਰਟ ਚੈੱਕ ਕਰਾਉਣ ਜਾ ਰਹੇ ਨੇ ਖੈਰ ਬਚਿੱਤਰ ਮੌੜ ਵੀ ਜੁੜੇ ਨੇ ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਇਨ੍ਹਾਂ ਦੀ ਪਾਰਟੀ ਜਿੱਤ ਗਈ ਹੈ ਵੀ ਕਾਂਗਰਸ ਦੇ ਹਮਾਇਤੀ ਨੇ ਤੇ ਜਗਤਾਰ ਗਿੱਲ ਭਾਜੀ ਉਨ੍ਹਾਂ ਨੇ ਇੱਕ ਫੋਟੋ ਭੇਜੀ ਹੈ ਸੁੱਕੇ ਦਰਖਤ ਦੀ ਤੇ ਕਹਿੰਦਾ ਅਗਰ ਜ਼ਿੰਦਗੀ ਨੂੰ ਸ਼ਾਂਤਮਈ ਢੰਗ ਨਾਲ ਜਿਉਣਾ ਹੈ ਤਾਂ ਦੂਸਰਿਆਂ ਤੋਂ ਉਮੀਦਾਂ ਦੀ ਲਿਸਟ ਛੋਟੀ ਰੱਖੋ ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਵੈਸੇ ਤਾਂ ਵੋਟਾਂ ਦੇ ਨਤੀਜੇ ਬੜੇ ਹੈਰਾਨੀਜਨਕ ਨਿਕਲੇ ਲੱਗਦਾ ਹੈ ਕਿ ਲੋੜ ਤੋਂ ਵੱਧ ਆਤਮ ਵਿਸ਼ਵਾਸ ਵੀ ਖਤਰਨਾਕ ਹੁੰਦਾ ਕਦੇ ਕਦੇ ਆਪ ਹੁਣ ਵਿਰੋਧੀ ਧਿਰ ਚ ਬੈਠ ਕੇ ਸਰਕਾਰ ਦੀ ਬਾਂਹ ਵੀ ਮਰੋੜ ਸਕਦੀ ਹੈ ਤੇ ਆਪਣੀ ਕਾਰਜਗਾਰੀ ਜਨਤਾ ਅੱਗੇ ਬਿਹਤਰ ਤਰੀਕੇ ਨਾਲ ਪੇਸ਼ ਕਰ ਸਕਦੀ ਹੈ ਜੋ ਉਸ ਨੂੰ ਅਕਸ਼ ਸੁਧਾਰਨ ਦੇ ਵਿਚ ਸਹਾਈ ਹੋ ਸਕਦੀ ਹੈ ਬਾਕੀ ਗੱਲਾਂ ਨੂੰ ਭੁੱਲ ਕੇ ਹੁਣ ਆਪ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਜਨ ਸੇਵਕ ਕੰਮ ਤੇ ਡਟ ਜਾਣਾ ਚਾਹੀਦਾ ਧੰਨਵਾਦ ਬਿਲਕੁਲ ਧੰਨਵਾਦ ਜੀ ਤੁਹਾਡਾ ਤੇ ਤੁਸੀਂ ਇਹ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਅਸੀਂ ਥੋੜੀ ਦੇਰ ਬਾਅਦ ਇਸ ਤੇ ਹੋਰ ਤਬਸਰਾ ਕਰਾਂਗੇ ਤੇ ਉਧਰ ਜੋਗੇਸ਼ ਠਾਕਰ ਬਹੁਤ ਖੁਸ਼ ਹੋ ਰਹੇ ਨੇ ਜੀ ਕਿ ਉਨ੍ਹਾਂ ਦੀ ਪਾਰਟੀ ਬੀਜੇਪੀ ਜਿਹੜੀ ਜਿੱਤੀ ਹੈ ਯੂਪੀ ਦੇ ਵਿਚ ਹੁਣ ਜਾਂ ਫੇਰ ਜਿੱਤ ਤੇ ਇਧਰ ਵੀ ਆਮ ਆਦਮੀ ਪਾਰਟੀ ਵੀ ਕਹਿੰਦੇ ਕਿ ਪੱਖੇ ਦੇ ਨਾਲ ਝਾੜੂ ਲਟਕ ਰਿਹਾ ਹੈ ਤੇ ਉਹ ਵੀ ਇੰਨੀ ਵਧੀਆ ਕਾਰਜਕਾਰੀ ਨਹੀਂ ਕਰ ਸਕੇ ਬਰਿੰਦਰ ਸਿੰਘ ਨਿੱਜਰ ਸਾਡੇ ਨਾਲ ਜੁੜੇ ਨੇ ਜੀ ਤੇ ਕਹਿੰਦੇ ਨੇ ਕਿ ਆਹ ਭਾਜੀ ਆਹ ਟਾਈਪ ਕਰਨ ਨੂੰ ਕਾਫੀ ਟਾਈਮ ਲੱਗਿਆ ਤੇ ਉਹਨਾਂ ਟਾਈਪ ਕਰਕੇ ਭੇਜਿਆ ਕਹਾਣੀ ਕਹਿੰਦੇ ਪਰਜਾ ਆਪਣੇ ਰਾਜੇ ਕੋਲ ਗਈ ਕਹਿੰਦੀ ਸਾਨੂੰ ਨਹਿਰ ਪਾਰ ਕਰਨ ਦੇ ਲਈ ਜਾਣਾ ਪੈਂਦਾ ਮਦਦ ਕੀਤੀ ਜਾਵੇ ਰਾਜਾ ਕਹਿੰਦਾ ਕਿ ਪੁਲ ਬਣ ਜਾਊ ਪਰ ਸ਼ਰਤ ਹੈ ਕਿ ਸਾਰਿਆਂ ਨੂੰ ਟੈਕਸ ਦੇਣਾ ਪਊ ਤੇ ਨਾਲ ਇਕ ਇਕ ਡੰਡਾ ਖਾਣਾ ਪਊ ਲੋਕ ਕਹਿੰਦੇ ਮਨਜੂਰ ਹੈ ਵਕਤ ਬੀਤਿਆ ਤੇ ਲੋਕ ਛਿੱਤਰ ਖਾਣ ਦੀ ਆਦਤ ਪੈ ਗਈ ਇਕ ਦਿਨ ਸਾਰੇ ਲੋਕ ਇਕੱਠੇ ਹੋ ਕੇ ਰਾਜੇ ਕੋਲ ਗਏ ਤੇ ਵਿਰੋਧ ਪ੍ਰਗਟ ਕਰਨ ਲੱਗੇ ਰਾਜੇ ਨੂੰ ਲੱਗਿਆ ਕਿ ਮੇਰੀ ਗੱਦੀ ਜਾਊ ਲੋਕ ਜਾਗ ਗਏ ਲੱਗਦਾ ਰਾਜਾ ਕਹਿੰਦਾ ਦੱਸੋ ਕੀ ਸੇਵਾ ਕੀਤੀ ਜਾਵੇ ਲੋਕ ਕਹਿੰਦੇ ਆ ਜੀ ਸਾਨੂੰ ਪੁਲ ਤਾਂ ਕਾਫੀ ਚਾਹੀਦਾ ਪਰ ਉੱਥੇ ਜਾਣ ਵਾਲੇ ਕਾਫੀ ਲੰਬੀ ਕਤਾਰ ਲੱਗ ਜਾਂਦੀ ਆ ਕਿਰਪਾ ਕਰਕੇ ਸਾਡੇ ਤੇ ਪੁਲ ਦੇ ਕੋਲ ਆਪਣੇ ਬੰਦੇ ਵਧਾ ਦੇਵੋ ਚਾਹੇ ਛਿੱਤਰ ਦੋ ਮਾਰ ਲਿਓ ਪਰ ਕੰਮ ਛੇਤੀ ਕਰਨਾ ਹੋ ਜਾਵੇ ਸੋ ਇਹ ਵੀ ਕਹਿੰਦੇ ਕਹਾਣੀ ਦਾ ਸਾਰ ਤੁਸੀਂ ਕੱਢ ਲਿਓ
ਦੇਖੋ ਨਹੀਂ ਸਾਰ ਮੈਂ ਕੱਢ ਕੇ ਦਿੰਦਾ ਇੱਥੇ ਕਹਾਣੀ ਦਾ ਕੱਢਣਾ ਹੀ ਪੈਣਾ ਸਾਰ
ਹਾਂਜੀ
ਇਹ ਵੀ ਕੱਲ ਦੀ ਬਹੁਤ ਜਿਆਦਾ ਗੱਲ ਚੱਲ ਰਹੀ ਆ ਵੀ ਜਿਹਦੇ ਚ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਮੂਰਖ ਇਨਸਾਨ ਆ, ਮੂਰਖ ਲੋਕ ਆ, ਪੰਜਾਬੀਆਂ ਨੂੰ ਅਕਲ ਨੀ, ਪੰਜਾਬੀਆਂ ਨੂੰ ਸੂਹ ਨੀ, ਉਹ ਗੁਲਾਮੀ ਚਲਦੇ ਆ, ਉਹ ਛਿੱਤਰ ਖਾਣਾ ਚਾਹੁੰਦੇ ਆ। ਪਲੀਜ਼ ਤੇ ਪਲੀਜ਼ ਬੇਨਤੀ ਆ, ਇਹ ਚੀਜ਼ ਛੱਡ ਦਿਓ। ਇਹ ਗੱਲ ਨਹੀਂ ਹੈ, ਜੇ ਇੱਕ ਗੱਲ ਮੰਨ ਲਓ ਅੱਜ ਤੋਂ ਵੀ ਜਿਹੜਾ ਬੰਦਾ ਰੋਟੀ ਖਾ ਕੇ ਪੈਂਦਾ ਨਾ, ਜਿਹੜੇ ਬੰਦੇ ਦਾ ਘਰ ਪਰਿਵਾਰ ਆ, ਜਿਹੜਾ ਬੰਦਾ ਆਪਦਾ ਕੋਈ ਉਹਨੇ ਸੈਟਅਪ ਕਰ ਰੱਖੀ ਹੈ ਜ਼ਿੰਦਗੀ, ਉਹਨਾਂ ਨੂੰ ਸਾਰਿਆਂ ਨੂੰ ਸਾਡੇ ਕਿ ਜਿੰਨੀ ਸਮਰੱਥ ਹੈਗੀ, ਜਿੰਨੀ ਕੁ ਸਾਨੂੰ ਸਮਰੱਥ ਆ, ਉਹ ਸਾਰਿਆਂ ਨੂੰ ਹੈਗੀ ਆ। ਤੇ ਅਸੀਂ ਕਿਉਂ ਕਿਸੇ ਤੇ ਆਪਦੀ ਜਿਹੜੀ ਬੌਧਿਕ ਲੈਵਲ ਥੋਪਦੇ ਆ ਵੀ ਅਸੀਂ ਸਿਆਣੇ ਆ, ਜੇ ਕੋਈ ਤੁਹਾਡੇ ਆਖੇ ਕੋਈ ਵੋਟ ਨਹੀਂ ਪਾਉਂਦਾ ਜਾਂ ਤੁਹਾਡੇ ਆਖੇ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਤਾਂ ਇਹਦਾ ਮਤਲਬ ਮਾੜਾ ਹੋ ਗਿਆ ਤੇ ਮੈਂ ਸਿਆਣਾ ਹੋ ਗਿਆ। ਇਹ ਚੀਜ਼ ਨਾ ਇਕੱਲੇ ਆਪਣੇ, ਚਲੋ ਤਾਂ ਕਹਾਣੀ ਹੈ ਇੱਕ, ਇਹ ਤਾਂ ਕਹਾਣੀ ਦੀ ਅੱਡ ਗੱਲ ਆ, ਪਰ ਅਸੀਂ ਨਾ ਸਾਡੇ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਘਰ ਕਰ ਗਈ ਆ ਵੀ ਮੈਂ ਸਿਆਣਾ ਬਾਕੀ ਬੇਅਕਲ, ਤੇ ਇਹ ਚੀਜ਼ ਕੱਲ ਦੀ ਫੇਸਬੁੱਕ ਤੇ ਲੱਖਾਂ ਲੋਕਾਂ ਨੇ ਕਰਤੀ।
ਔਰ ਨਹੀਂ ਮਿੰਟੂ ਜੀ, ਕਰ ਵੀ ਦਿੱਤੀ ਪਰ ਲੋਕਾਂ ਨੇ ਮੋਰੇ ਸਟਾਪ ਵੀ ਲਾਏ ਨੇ ਕਿ ਆਹ ਜਿਹੜੀ ਚੀਜ਼ ਆ ਯਾਰ, ਇਹ ਕੀ ਮਤਲਬ ਹੋ ਗਿਆ, ਜੇ ਮਤਲਬ ਉਨ੍ਹਾਂ ਦੀ ਪਾਰਟੀ ਜਿੱਤ ਜਾਂਦੀ ਤਾਂ ਫੇਰ ਲੋਕ ਸਿਆਣੇ ਸੀ, ਹੁਣ ਉਨ੍ਹਾਂ ਦੀ ਨਹੀਂ ਜਿੱਤੀ ਤਾਂ ਹੁਣ ਲੋਕ ਜਿਹੜੇ ਆ ਉਹ ਬੇਵਕੂਫ ਹੈ। ਪਰ ਰੌਲਾ ਇਹ ਹੈ ਵੀ ਜੇ ਮਤਲਬ ਇਹੀ ਆਹੀ ਤਾਂ ਐਟੀਚਿਊਡ ਲੈ ਬੈਠਾ ਆ, ਜਿਹੜਾ ਆਹ ਐਟੀਚਿਊਡ ਹੈ ਇਹੀ ਤਾਂ ਲੈ ਬੈਠਾ ਹੈ, ਜਦੋਂ ਲੋਕਾਂ ਨੇ ਫਤਵਾ ਦੇ ਦਿੱਤਾ, ਪੂਰੀਆਂ ਵੋਟਾਂ ਕਰਾਈਆਂ ਗਈਆਂ, ਇਲੈਕਸ਼ਨ ਕਮਿਸ਼ਨ ਬਿਠਾ ਲਿਆ ਗਿਆ, ਜਾਬਤਾ ਲਾਇਆ ਗਿਆ, ਚਲੋ 98.5% ਜਿੰਨਾ ਵੀ ਰੱਖ ਲਓ, 99% ਜਿਹੜੇ ਕਾਨੂੰਨ ਜਿਹੜੇ ਤੈਅ ਕੀਤੇ ਗਏ ਸਾਰੇ ਪਾਰਟੀਆਂ ਲਈ ਉਹ ਫਾਲੋ ਕੀਤੇ ਗਏ, ਜਦੋਂ ਫਿਰ ਉਹ ਸਾਰਾ ਕੁਝ ਹੋਇਆ ਉਹਦੇ ਵਿੱਚੋਂ ਜੋ ਫਤਵਾ ਨਿਕਲਿਆ ਫਿਰ ਮਨਜ਼ੂਰ ਕਿਉਂ ਨਹੀਂ ਹੈਗਾ? ਫਿਰ ਮਤਲਬ ਲੋਕਾਂ ਨੂੰ ਬੇਵਕੂਫ, ਫਿਰ ਮੈਜੋਰਟੀ ਲੋਕਾਂ ਨੂੰ ਬੇਵਕੂਫ ਕਿਉਂ ਕਿਹਾ ਜਾ ਰਿਹਾ? ਹੁਣ ਸੋਚਣ ਵਾਲੀ ਤਾਂ ਗੱਲ ਇਹ ਹੈ ਨਾ,
ਇਹ ਬਰਦਾਸ਼ਤ ਕਰਨ ਦੀ ਜਿਹੜੀ ਸ਼ਕਤੀ ਸਾਨੂੰ ਲੈਣੀ ਪਊਗੀ ਹਾਰ ਜਿੱਤ ਦੀ, ਸਾਨੂੰ ਆਪਦੀਆਂ ਕਮੀਆਂ ਪੜਤਾਲਣੀਆਂ ਪੈਣੀਆਂ, ਉਹ ਕਮੀਆਂ ਪੜਤਾਲ ਕੇ ਸਾਨੂੰ ਸਟਰਾਂਗ ਹੋ ਕੇ ਨਿਕਲਣਾ ਪੈਣਾ। ਇਹ ਹੁੰਦੀ ਹੈ ਪਾਲਿਸੀ, ਤੇ ਜਿਹੜੀ ਪਾਲਿਸੀ ਹੈਗੀ ਦੂਜੇ ਨੂੰ ਛੋਟਾ ਦਿਖਾਉਣ ਦੀ, ਉਹ ਪਾਲਿਸੀ ਜ਼ਿਆਦਾ ਦੇਰ ਨਹੀਂ ਚੱਲਦੀ। ਤੇ ਸਭ ਤੋਂ ਵੱਡੀ ਇੱਕ ਮੈਂ ਤੁਹਾਨੂੰ ਦੱਸਾਂ ਵੀ ਜੇ ਆਮ ਆਦਮੀ ਪਾਰਟੀ ਦੇ ਮਾਮਲੇ ਚ ਜੇ ਸਭ ਤੋਂ ਵੱਡਾ ਕਟਾਕਸ਼ ਕਸਿਆ ਜਾ ਰਿਹਾ ਤਾਂ ਪਤਾ ਕਿੰਨਾ ਲੋਕਾਂ ਤੇ ਕਸਿਆ ਜਾ ਰਿਹਾ? ਇਨ੍ਹਾਂ ਲੋਕਾਂ ਦੇ ਚ ਕਸਿਆ ਜਾ ਰਿਹਾ ਜਿਹੜੇ ਫੇਸਬੁੱਕ ਤੇ ਤੁਹਾਨੂੰ ਟਿਚ ਕਰਕੇ ਜਾਣਦੇ ਸੀ, ਅੱਗੇ ਜੇ ਇੱਕ ਬੰਦੇ ਨੇ ਕੋਈ ਸ਼ਬਦ ਲਿਖਤਾ ਤੇ ਉਹਨੂੰ ਪੈਜੋ ਕੇ ਉਲੀ ਉਲੀ ਕਰਕੇ ਤੇ ਉਹਦੀ ਬੇਇੱਜ਼ਤੀ ਕਰਕੇ ਉਹਨੂੰ ਮਿੱਟੀ ਮਿਲਾ ਕੇ ਆਓ, ਮੁੜ ਕੇ ਆਓ।
ਹਾਂ, ਉਹਦੇ ਅਗੇਂਸਟ 4-5 ਵੀਡੀਓ ਕੱਢ ਦਿਓ, ਉਹਦਾ ਅਗਲਾ ਪਿਛਲਾ ਸਾਰਾ ਫਰੋਲ ਦਿਓ।
ਇਹ ਚੀਜ਼ ਸਭ ਤੋਂ ਨੁਕਸਾਨਦੇਹ ਹੋਈ ਆ ਆਮ ਆਦਮੀ ਪਾਰਟੀ। ਜੇ ਆਮ ਆਦਮੀ ਪਾਰਟੀ ਇੱਕ ਫਿਲਾਸਫੀ ਬਣਾ ਕੇ ਰੱਖੇ ਨਾ ਵੀ ਸਾਡਾ ਕੰਮ ਆ ਜੀ ਚੰਗਾ ਰਾਜ ਦੇਣਾ, ਜਿਵੇਂ ਅਸੀਂ ਆਹ ਦਿੱਲੀ ਚ ਸਕੂਲ ਦਿੱਤੇ, ਆਹ ਚੀਜ਼ਾਂ ਵਿਕਾਸ ਆਹ ਢੰਗ ਨਾਲ ਅਸੀਂ ਕਰਨਾ, ਜੇ ਤਾਂ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਜੁੜੋ ਸਾਡੇ ਨਾਲ, ਨਹੀਂ ਚੰਗੀਆਂ ਲੱਗਦੀਆਂ ਤਾਂ ਭਾਈ ਨਾ ਜੁੜੋ। ਪਰ ਕਿਸੇ ਨੂੰ ਇਹ ਦਿਖਾਉਣਾ ਵੀ ਤੁਸੀਂ ਬੇਵਕੂਫ ਆ ਜਾਂ ਛੋਟੇ ਆ, ਤੁਹਾਨੂੰ ਤਾਂ ਅਕਲ ਨੀ, ਤੁਸੀਂ ਤਾਂ ਛਿੱਤਰ ਖਾਣ ਦੇ ਕਾਬਲ ਹੀ ਹੋ, ਇਹ ਗੱਲਾਂ ਤੋਂ ਸਾਨੂੰ ਨਿਕਲਣਾ ਪੈਣਾ
ਜੀ। ਅਮਨ ਕੰਗ ਭਾਰਤ ਤੋਂ ਕਹਿ ਰਹੇ ਨੇ, ਕਹਿੰਦੇ ਆਪਾਂ ਤਾਂ ਦਿਲ ਨੂੰ ਇਹ ਤਸੱਲੀ ਦੇ ਲਈ ਹੈ ਕਿ ਬਾਬਾ ਨਹੀਂ ਤਾਂ ਚਾਚਾ ਹੀ ਸਹੀ। ਠੀਕ ਹੈ ਜੀ, ਤੇ ਬਾਕੀ ਹੋਰ ਮੈਸੇਜ ਆ ਰਹੇ। ਰਾਜਵਿੰਦਰ ਕਾਕੂਣੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈਏ। ਕਹਿੰਦੇ ਭਾਜੀ ਮੈਂ 7 ਜਨਵਰੀ ਨੂੰ ਵਾਪਸ ਆ ਗਿਆ ਸੀ ਇੰਡੀਆ ਤੋਂ, ਤੇ ਅਸੀਂ ਮਾਲਵੇ ਤੋਂ ਹਾਂ, ਫੇਸਬੁੱਕ ਤੇ ਸਿਰਫ ਮਾਲਵੇ ਤੋਂ ਆਪ ਦੀ ਸਰਕਾਰ ਬਣ ਰਹੀ ਸੀ, ਭੱਟ ਪਾਇਲ ਖੰਨਾ ਅਮਰਗੜ੍ਹ ਪਟਿਆਲਾ ਫਤਿਹਗੜ੍ਹ ਮਲੇਰਕੋਟਲਾ ਤਾਂ ਕਾਂਗਰਸ ਦੀਆਂ ਪੱਕੀਆਂ ਸੀਟਾਂ ਸੀ, ਉਧਰ ਅਕਾਲੀਆਂ ਦੀਆਂ ਵੀ ਪੱਕੀਆਂ ਸੀਟਾਂ ਸੀ। ਫਿਰ ਸਮਝ ਨਹੀਂ ਸੀ ਆਉਂਦੀ ਕਿ ਆਪ ਦੀ ਮਾਲਵੇ ਚੋਂ ਸਰਕਾਰ ਕਿਵੇਂ ਬਣ ਰਹੀ ਸੀ। ਬਾਕੀ ਕਹਿੰਦੇ ਜੇ NRI ਵੀਰਾਂ ਨੇ ਪੋਲੀਟਿਕਸ ਸਮਝਣੀ ਹੈ ਤਾਂ ਹਰੇਕ ਸਾਲ ਪੰਜਾਬ ਜਾਣਾ ਚਾਹੀਦਾ ਹੈ, ਮਿਨੀਮਮ 2 ਮਹੀਨੇ ਆਪਣੇ ਪਿੰਡ ਰਹਿਣਾ ਚਾਹੀਦਾ ਹੈ ਤੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਨੇ, ਨਾ ਕਿ ਉਨ੍ਹਾਂ ਨੂੰ ਸਿਰਫ਼ ਆਪਣੀਆਂ ਹੀ ਦੱਸਣੀਆਂ ਚਾਹੀਦੀਆਂ ਨੇ। ਹੁਣ NRI ਦਾ ਹਾਲ ਰਿਟਾਇਰ ਫੌਜੀਆਂ ਵਾਲਾ ਹੀ ਹੈ, ਫੌਜੀ ਵਿਚਾਰੇ ਰਿਟਾਇਰ ਹੀ ਹੋ ਕੇ ਹੀ ਪਿੰਡ ਆਉਂਦੇ ਨੇ ਤੇ ਪਿੰਡ ਵਾਲਿਆਂ ਨੂੰ ਡਿਸਿਪਲਿਨ ਦੀਆਂ ਗੱਲਾਂ ਦੱਸਦੇ ਨੇ, ਪਰ ਲੋਕ ਜਿਹੜੇ ਨੇ ਉਹ ਉਨ੍ਹਾਂ ਨੂੰ ਮੂਰਖ ਕਹਿਣ ਲੱਗ ਜਾਂਦੇ ਨੇ। ਬਾਕੀ ਤੁਹਾਨੂੰ ਲੱਡੂਆਂ ਦੇ ਨਾਲ ਪੈਨਾਡੋਲ ਦੀ ਫੋਟੋ ਭੇਜੀ ਸੀ ਤੇ ਬਾਕੀ ਕਹਿੰਦੇ ਗੁੱਡ ਨਿਊਜ਼ ਇਹ ਹੈ ਕਿ ਫਾਈਨੈਂਸ ਮਿਨਿਸਟਰ ਮਨਪ੍ਰੀਤ ਬਾਦਲ ਹੋਊਗਾ। ਵੈਸੇ ਮੈਂ ਇਸੇ ਨੋਟ ਤੇ ਨਾ ਗੱਲ ਕਰਨਾ ਚਾਹੁੰਦਾ ਥੋੜੀ ਜਿਹੀ, ਤੇ ਪਰ ਪਹਿਲਾਂ ਆਪਾਂ ਇੱਕ ਬ੍ਰੇਕ ਲੈ ਲਈਏ, ਬ੍ਰੇਕ ਲੈ ਲੈਂਦੇ ਬ੍ਰੇਕ ਲੈ ਲੈਂਦੇ ਹਾਂਜੀ, ਮੈਨੂੰ ਲੋੜ ਹੈ ਜੀ। ਸੁਖਵਿੰਦਰ ਸੋਹੰਤ, ਜੋਗਿੰਦਰ ਸਿੰਘ ਸੋਈ, ਜਸ ਰਾਈ ਸਿਡਨੀ ਵਾਲੇ, ਅਮਨ ਕੰਗ, ਸਤਨਾਮ ਗਿੱਲ, ਅਮਰਪ੍ਰੀਤ, ਇਨ੍ਹਾਂ ਸਾਰਿਆਂ ਦੇ ਮੈਸੇਜ ਪਏ ਆ, ਮਨਦੀਪ ਸਿੰਘ ਉਨ੍ਹਾਂ ਦੇ ਵੀ ਮੈਸੇਜ ਅਜੇ ਪੜ੍ਹਨੇ ਆ, ਤੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਫਿਰ ਆਪਾਂ ਖੁੱਲ ਕੇ ਗੱਲਾਂ ਕਰਾਂਗੇ ਜੀ।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਰਿਸ਼ੀ ਗੁਲਾਟੀ ਉਂਜ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ
ਸੀਕਰੇਟ ਡ੍ਰੌਪਸ
ਜੀ ਹਾਂ ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au ਯਾਦ ਰੱਖੋ ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 ਰੋਬਿਨਸਨ ਸਟਰੀਟ ਡੈਂਡੀਨੋਂਗ ਮੈਲਬੋਰਨ ਫੋਨ ਨੰਬਰ 0387590629
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਬਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਦਿਨ ਐਤਵਾਰ ਵਾਲੇ ਦਿਨ ਦਾ 12 ਮਾਰਚ 2017 ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਰ ਤੋਂ ਮਿੰਟੂ ਬਰਾੜ ਜੀ ਐਡਲੇਟ ਤੋਂ ਮਿੰਟੂ ਜੀ ਇੱਕ ਵਾਰੀ ਫੇਰ ਸਵਾਗਤ ਹੈ ਔਰ ਮੈਸੇਜ ਕਾਫੀ ਆਏ ਹੋਏ ਨੇ ਤੇ ਉਹ ਵੀ ਸਾਰੇ ਲੈਣੇ ਆ ਅਮਨ ਕੰਗ ਹੋਣਾ ਦਾ ਮੈਨੂੰ ਭੁਲੇਖਾ ਲੱਗ ਗਿਆ ਜੀ ਉਹ ਪਰਤ ਤੋਂ ਵੀ ਹੁੰਦੇ ਨੇ ਤੇ ਐਨਾਵੇ ਵਾਲਿਆਂ ਦਾ ਮੈਸੇਜ ਸੀ ਤੇ ਸੁਖਵਿੰਦਰ ਸੌਂਧ ਵੀ ਪ੍ਰੋਗਰਾਮ ਜੁੜੇ ਨੇ ਉਹਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਾਂਗਰੈਚੁਲੇਸ਼ਨ ਟੂ ਕਾਂਗਰਸ ਵਧਾਈਆਂ ਦਿੱਤੀਆਂ ਨੇ ਜਗਿੰਦਰ ਸਿੰਘ ਸੋਹੀ ਨੇ ਪਰ ਕਹਿੰਦੇ ਫੀਲ ਸੋਰੀ ਫੋਰ ਭਗਵੰਤ ਮਾਨ ਹੀ ਵਰਕ ਵੈਰੀ ਹਾਰਡ ਤੇ ਕਹਿੰਦੇ ਧੰਨਵਾਦ ਹੈ ਜੀ ਤੁਸੀਂ ਗੱਲਾਂ ਕਰ ਰਹੇ ਹੋ ਸ਼ੁਕਰੀਆ ਜੀ ਜਸ ਰਾਹੀ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਉਨ੍ਹਾਂ ਨੇ ਇਕ ਮੈਸੇਜ ਭੇਜਿਆ ਚੁਟਕਲਾ ਉਹ ਥੋੜੀ ਦੇਰ ਬਾਅਦ ਚ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਉਸ ਤੋਂ ਪਹਿਲਾਂ ਸਤਨਾਮ ਸਿੰਘ ਗਿੱਲ ਹੋਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਜੀ ਰੱਬ ਜੋ ਵੀ ਕਰਦਾ ਵਧੀਆ ਕਰਦਾ ਸਿੱਧੂ ਇਜ਼ ਨਾਟ ਕਰਪਟ ਸਟਿਲ ਹੋਪ ਫਾਰ ਗੁੱਡ ਤੇ ਅਮਰਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਬਾਈ ਜੀ ਜੇ ਜਗਤਾਰ ਸਿੰਘ ਸੰਘੇੜਾ ਦੀ ਟਿਕਟ ਨਾ ਕੱਟੀ ਜਾਂਦੀ ਤਾਂ ਨਕੋਦਰ ਤੋਂ ਰਿਜ਼ਲਟ ਕੁਝ ਹੋਰ ਹੋਣਾ ਸੀ ਪਰ ਗੁਰਪ੍ਰਤਾਪ ਸਿੰਘ ਵੀ ਬਹੁਤ ਵਧੀਆ ਲੀਡਰ ਹਨ ਸੋ ਕਾਂਗਰੈਚੁਲੇਸ਼ਨ ਟੂ ਗੁਰਪ੍ਰਤਾਪ ਮਨਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਭ ਨੂੰ ਤੇ ਮੈਸੇਜ ਅਸੀਂ ਪੜ੍ਹ ਰਹੇ ਹਾਂ ਜੀ ਸਾਰੇ ਤੇ ਹੌਲੀ ਹੌਲੀ ਤੇ ਜਗਤਾਰ ਸਿੰਘ ਹੁਣੀ ਵੀ ਸਾਡੇ ਨਾਲ ਦੁਆਰਾ ਜੁੜੇ ਨੇ ਤੇ ਉਨ੍ਹਾਂ ਨੇ ਕਾਫੀ ਲੰਬੀ ਗੱਲਬਾਤ ਭੇਜੀ ਹੈ ਥੋੜੀ ਦੇਰ ਬਾਅਦ ਤੇ ਹਰਨੇਕ ਸਿੰਘ ਹੈਰੀ ਕੱਲ ਨੂੰ ਜੀ ਪ੍ਰੋਗਰਾਮ ਦੇ ਵਿਚ ਕਾਲ ਲਵਾਂਗੇ ਕੱਲ ਨੂੰ ਖੁੱਲ ਕੇ ਤੁਸੀਂ ਗੱਲ ਕਰਿਓ। ਤੇ ਮਿੰਟੂ ਜੀ ਗੱਲ ਆਪਾਂ ਅੱਗੇ ਤੋਰਦੇ ਆ ਥੋੜੀ ਜਿਹੀ, ਮਤਲਬ ਅਖਬਾਰਾਂ ਦੀਆਂ ਜਿਹੜੀਆਂ ਸੁਰਖੀਆਂ ਆ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਤੇ ਨਾਲ ਦੀ ਨਾਲ ਆਪਾਂ ਹੋਰ ਵੀ ਜਿਹੜੇ ਅਨਾਲਿਸਿਸ ਕਰਦੇ ਰਹਿਣਾ ਆ। ਤੇ ਗੱਲ
ਬਿਲਕੁਲ ਜੀ,
ਹਾਂਜੀ
ਦੇਖੋ ਸਿੱਧੂ ਸਾਹਿਬ, ਅਲਾਇੰਸ ਆਪਾਂ ਜਿਹੜੇ ਜ਼ਮੀਨੀ ਪੱਧਰ ਤੋਂ ਜੇ ਸ਼ੁਰੂ ਕਰਕੇ ਚੱਲੇ ਗਏ ਨਾ ਗੱਲ, ਉਹ ਜ਼ਿਆਦਾ ਬਿਹਤਰ ਰਹਿੰਦੀ ਆ, ਤੇ ਜੇ ਹਵਾ ਚ ਤੀਰ ਆ ਜਿਹੜੇ ਉਹ ਨਹੀਂ ਵਧੀਆ ਹੁੰਦੇ। ਸੋ ਜ਼ਮੀਨੀ ਪੱਧਰ ਤੇ ਆਪਾਂ ਜੇ ਲੋਕਾਂ ਦੀ ਜਿਹੜੀ ਲੋਕਾਂ ਨੂੰ ਜਿਨ੍ਹਾਂ ਨੂੰ ਹੁਣ ਮੂਰਖ ਕਿਹਾ ਜਾ ਰਿਹਾ, ਪੰਜਾਬ ਦੇ ਮੂਰਖ ਕਹਿ ਰਿਹਾ, ਜਾਂ ਉਹਨਾਂ ਦਾ ਪੱਖ ਨਜ਼ਰੀਆ ਦੇਖੀਏ ਆਪਾਂ, ਇਹ ਅਸੀਂ ਫੇਸਬੁੱਕ ਤੇ ਬੈਠੇ ਜਾਂ ਜੇ ਸਾਨੂੰ ਨਹੀਂ ਜਿਤਾਇਆ ਤਾਂ ਉਹ ਮੂਰਖ ਹੋ ਗਏ, ਪਰ ਉਹਨਾਂ ਦਾ ਕੀ ਬੌਧਿਕ ਲੈਵਲ ਆ, ਉਹਨਾਂ ਦੀ ਕੀ ਸੋਚ ਆ, ਇਹ ਵੀ ਸਾਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਇੱਕ ਮੀਡੀਆ ਚਲਾਉਣ ਦੇ ਨਾਤੇ।
ਨਹੀਂ ਬਿਲਕੁਲ ਨਹੀਂ ਕਰ ਸਕਦੇ, ਅਸਲ ਦੇ ਵਿਚ ਗੱਲ ਤਾਂ ਹੀ ਹੈ ਨਾ, ਜਿਸ ਤਰ੍ਹਾਂ ਰਾਜਵਿੰਦਰ ਖੱਕ ਉਨ੍ਹਾਂ ਨੇ ਕਿਹਾ ਵੀ ਜੇ ਅਸੀਂ ਪੋਲੀਟਿਕਸ ਦੇ ਬਾਰੇ ਸਮਝਣਾ ਹੈ ਪੰਜਾਬ ਦੀ ਜਾਂ ਕਿਸੇ ਵੀ ਦੇਸ਼ ਦੀ, ਜੇ ਹੁਣ ਕੈਨੇਡਾ ਦੀ ਆ, ਤਾਂ ਸਾਨੂੰ ਉਥੇ ਜਾਣਾ ਪਊਗਾ, ਸਾਨੂੰ ਉਹਦੇ ਨਾਲ ਲਿੰਕ ਰੱਖਣਾ ਪਊਗਾ, ਉਥੋਂ ਦੇ ਲੋਕਾਂ ਦੇ ਨਾਲ ਸਾਨੂੰ ਗੱਲਬਾਤ ਕਰਨੀ ਪਊਗੀ ਗਰਾਊਂਡ ਲੈਵਲ ਤੇ, ਗਲੀਆਂ ਚ, ਮਹੱਲਿਆਂ ਚ, ਹੱਟੀਆਂ ਚ, ਭੱਠੀਆਂ ਦੇ ਉੱਤੇ। ਸੋ ਜੇ ਅਸੀਂ ਇਹ ਨਹੀਂ ਕਰਦੇ ਤਾਂ ਫਿਰ ਉਹ ਜਿੱਦਾਂ ਉਨ੍ਹਾਂ ਨੇ ਪਰਫੈਕਟ ਐਗਜ਼ਾਮਪਲ ਦਿੱਤੀ ਹੈ ਵੀ ਫੌਜੀਆਂ ਵਾਲਾ ਹੀ ਹਾਲ ਹੋਣਾ ਕਿ ਜਾ ਕੇ ਅਸੀਂ ਹਰੇਕ ਨੂੰ ਘੇਰ ਕੇ ਉਨ੍ਹਾਂ ਨੂੰ ਲੈਕਚਰ ਦੇਈ ਜਾਣੇ ਆ, ਤੇ ਉਹ ਮੈਂ ਆਪ ਨੋਟ ਕੀਤਾ ਇਹ ਗੱਲ, ਮੈਂ ਕੱਲ ਵੀ ਪ੍ਰੋਗਰਾਮ ਦੇ ਵਿਚ ਦੱਸੀ ਸੀ ਕਿ ਜਿਸ ਤਰ੍ਹਾਂ ਹੁਣ ਸਾਰਿਆਂ ਨੂੰ ਪਤਾ ਸੀ ਵੀ ਮੈਂ ਹੁਣ 5-6 ਸਾਲ ਬਾਅਦ ਪੰਜਾਬ ਗਿਆ ਹਾਂ, ਤੇ ਕੁਦਰਤੀ ਮੋਹਰੇ ਇਲੈਕਸ਼ਨ ਸੀਗੀਆਂ, ਤੇ ਮੈਂ ਤੁਹਾਨੂੰ ਦੱਸਾਂ ਵੀ 99% ਸਾਡੇ ਪਿੰਡ ਜਾਂ ਸਾਡੇ ਰਿਸ਼ਤੇਦਾਰਾਂ ਨੂੰ ਇਹ ਭੁਲੇਖਾ ਸੀ ਵੀ ਇਹ ਵੋਟਾਂ ਪਵਾਉਣ ਆਇਆ, ਇਹ ਵੋਟਾਂ ਲਈ ਆਇਆ ਐਨ ਆਰ ਆਈ, ਤੇ ਇਹ ਆਮ ਆਦਮੀ ਪਾਰਟੀ ਦੇ ਹੱਕ ਚ ਆਇਆ ਆ, ਕਿਉਂਕਿ ਪਹਿਲਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕੀਆਂ ਸੀ ਵੀ ਲਓ ਜੀ ਵਹੀਰਾਂ ਘੱਤ ਘੱਤ ਕੇ ਜਾ ਰਹੇ ਨੇ, ਐਨ ਆਰ ਆਈ ਜਹਾਜ਼ ਭਰ ਭਰ ਕੇ ਜਾ ਰਹੇ ਨੇ, ਇੰਨੇ ਹਜ਼ਾਰ ਜੀ, ਇੰਨੇ ਲੱਖ ਐਨ ਆਰ ਆਈ ਪੰਜਾਬ ਚ ਆ ਗਿਆ, ਤੇ ਉਹਨਾਂ ਨੇ ਮੈਨੂੰ ਵੀ ਇਦਾਂ ਸਮਝਿਆ ਵੀ ਹੀ ਇਜ਼ ਵਨ ਆਫ ਦੈਮ, ਤੇ ਰੇਡੀਓ ਚਲਾ ਰਹੇ ਨੇ ਤੇ ਸਾਰੇ ਨਾ ਬਾਦਲ ਨੂੰ ਲਾਉਣ ਆਏ ਨੇ, ਤੇ ਉਹ ਮੇਰੇ ਨਾਲ ਉਹਨਾਂ ਨੇ ਮਤਲਬ ਮੈਨੂੰ ਇਉਂ ਲੱਗਿਆ ਵੀ ਉਹਨਾਂ ਨੂੰ ਇਹ ਸੋਚ ਸੀਗੀ, ਕਿਉਂਕਿ ਜਦੋਂ ਵੀ ਮੈਂ ਗੱਲ ਕਰਦਾ ਸੀ, ਮੈਂ ਕੱਲ ਵੀ ਕਿਹਾ ਸਾਰੇ ਨਹੀਂ ਬਸ ਅਸੀਂ ਤਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ, ਹਾਲਾਂਕਿ ਸਾਡੇ ਸਕੇ ਸਾਡੇ ਪਿੰਡ ਦੇ ਰਿਸ਼ਤੇਦਾਰ ਉਹ ਵੀ ਮੈਨੂੰ ਇਹੋ ਜਿਹਾ ਦੇਖਦੇ ਸੀ, ਪਰ ਮੈਂ ਹੁਣ ਕੀ ਅਨਾਲਿਸਿਸ ਕੀਤੇ ਨੇ ਆਪਣੇ ਦਿਲ ਚ ਸੋਚਦਾ ਦਿਮਾਗ ਚ ਸੋਚਦਾ ਕਿ ਲੋਕੀ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਮੂਰਖ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਬੜੇ ਸਮਝਦਾਰ ਨੇ, ਸਾਡੇ ਨਾਲੋਂ ਜ਼ਿਆਦਾ ਸਮਝਦਾਰ ਨੇ, ਕਿ ਕੰਮ ਸੇ ਕੰਮ ਦੇਖੋ ਉਹਨੇ ਮੈਨੂੰ ਇਹ ਇੰਪ੍ਰੈਸ਼ਨ ਨਹੀਂ ਪੈਣ ਦਿੱਤਾ ਵੀ ਅਸੀਂ ਤੁਹਾਡੇ ਨਾਲ ਨਹੀਂ ਹੈਗੇ, ਉਹਨੇ ਇਹ ਕਹਿੰਦਾ ਵੀ ਅਸੀਂ ਤੁਹਾਡੇ ਨਾਲ ਹੀ ਹਾਂ, ਕਿਉਂਕਿ ਉਹ ਯੂਜ਼ ਟੂ ਉਹ ਰੜ ਚੁੱਕੇ ਨੇ, ਉਹ ਇਸ ਚੀਜ਼ ਦੇ ਵਿੱਚੋਂ ਕਿੰਨੇ 20-25 ਸਾਲ ਤੋਂ ਉਨ੍ਹਾਂ ਦੇ ਐਕਸਪੀਰੀਅੰਸ ਹੋ ਚੁੱਕੇ ਨੇ ਕਿ ਇਲੈਕਸ਼ਨਾਂ ਦੇ ਮੂਹਰੇ ਘਰ ਘਰ ਉਨ੍ਹਾਂ ਦੇ ਲੋਕੀ ਆਉਂਦੇ ਨੇ, ਕੋਈ ਕਾਂਗਰਸ ਦਾ ਆ ਗਿਆ ਸਾਨੂੰ ਵੋਟ ਪਾਇਓ, ਪਹਿਲਾਂ ਤਾਂ ਲੜ ਪੈਂਦੇ ਸੀ ਨਹੀਂ ਅਸੀਂ ਨਹੀਂ ਪਾਣੀ ਤੈਂ ਸਾਡੇ ਨਾਲ ਉਹ ਨਹੀਂ ਕੀਤਾ, ਉਹ ਕੀ ਦੁਸ਼ਮਣੀ ਵੱਧ ਜਾਂਦੀ ਸੀ, ਫੇਰ ਕੀ ਹੋਇਆ ਹੌਲੀ ਹੌਲੀ ਉਨ੍ਹਾਂ ਨੇ ਅਨਾਲਿਸਿਸ ਕੀਤੇ ਵੀ ਯਾਰ ਸਾਨੂੰ ਮੂੰਹ ਫੱਟ ਕਹਿਣ ਦੀ ਕੀ ਲੋੜ ਹੈ, ਕਹਿ ਦਿਓ ਅਸੀਂ ਤੁਹਾਨੂੰ ਪਾਵਾਂਗੇ, ਪਾਣੀ ਤਾਂ ਵੋਟ ਤਾਂ ਆਪੇ ਪਾਣੀ ਹੈ ਨਾ, ਲੁਕ ਕੇ ਪਾਣੀ ਆ ਅਸੀਂ, ਹਨਾ। ਸੋ ਉਨ੍ਹਾਂ ਨੇ ਇਹ ਤਜਰਬਾ ਕਰ ਲਿਆ ਵੀ ਕਹਿ ਦਿਓ ਹਾਂ ਵੀ ਅਸੀਂ ਤੁਹਾਡੇ ਨਾਲ ਹੀ ਆ, ਜਿਹੜਾ ਬੰਦਾ ਜਿਹਦੀ ਗੱਲ ਕਰਦਾ ਉਦਾਂ ਦੀ ਕਰੋ ਗੱਲ, ਦੁਸ਼ਮਣੀ ਕਿਉਂ ਪਾਣੀ ਆ, ਕਿਉਂਕਿ ਗਾਂ ਉਹ ਨੌਕਰੀਆਂ ਨੀ ਨਿਆਣਿਆਂ ਨੂੰ ਦੇਣ ਦਿੰਦੇ, ਉਹ ਤੰਗ ਕਰਦੇ ਆ, ਬਾਹਰ ਪਾਰਟੀਬਾਜ਼ੀ ਹੁੰਦੀ ਆ, ਕੋਪਰੇਟਾਂ ਚ ਪਾਰਟੀਬਾਜ਼ੀ ਹੁੰਦੀ ਆ, ਇਸ ਕਰਕੇ ਲੋਕਾਂ ਨੇ ਇਹ ਤੱਤ ਕੱਢ ਲਿਆ ਉਥੋਂ, ਉਨ੍ਹਾਂ ਨੇ ਫੈਸਲਾ ਕਰ ਲਿਆ ਵੀ ਆਪਾਂ ਕਿਸੇ ਨੂੰ ਨਾ ਕਰਨੀ ਨੀ, ਜਿਹੜੀ ਪਾਰਟੀ ਉਨ੍ਹਾਂ ਦੇ ਘਰ ਆਉਂਦੀ ਹੈ ਜੇ ਕੋਈ ਬਾਹਰ ਵੀ ਉਨ੍ਹਾਂ ਦੇ ਟੱਬਰ ਦੇ ਨੂੰ ਘੇਰ ਕੇ ਕਹਿੰਦਾ ਵੀ ਲਓ ਵੀ ਤੁਸੀਂ ਕਾਂਗਰਸ ਨੂੰ ਵੋਟ, ਹਾਂਜੀ ਤੁਹਾਡੀਆਂ ਵੋਟਾਂ ਜੀ ਸਾਰੀਆਂ ਤੁਹਾਤੋਂ ਆਪਾਂ ਬਾਹਰ ਜਾ ਸਕਦੇ ਹਾਂ, ਸਾਰੇ ਇੱਦਾਂ ਹੀ ਕਰਦੇ ਆ, 99% ਜਿਹੜੇ ਹੁਣ ਪੰਜਾਬ ਦੇ ਲੋਕੀ ਆ ਉਨ੍ਹਾਂ ਨੇ ਇਹ ਫੈਸਲਾ ਕਰ ਲਿਆ ਵੀ ਜਿਹੜੇ ਲੀਡਰ ਨੇ ਇਹ ਬੇਵਕੂਫ ਬਣਾ ਰਹੇ ਨੇ ਸਾਨੂੰ, ਇਨ੍ਹਾਂ ਨੂੰ ਉਲਟਾ ਇਨ੍ਹਾਂ ਨੂੰ ਬੇਵਕੂਫ ਬਣਾਓ, ਹੁਣ ਅਗਲੇ ਦਾਰੂ ਭੇਜਦੇ ਨੇ ਦਾਰੂ ਪਿਲਾਉਂਦੇ ਨੇ, ਕਹਿੰਦੇ ਠੀਕ ਆ ਪਿਲਾਈ ਜਾਓ, ਸਾਡਾ ਕੀ ਆ ਵੋਟ ਤਾਂ ਅਸੀਂ ਆਪਣੀ ਮਰਜ਼ੀ ਨਾਲ ਪਾਉਣੀ ਆ, ਦੈਟਸ ਐਗਜੈਕਟਲੀ ਵਾਟ ਹੈਪਨ, ਇਹ ਜਿਹੜਾ ਕੱਲ ਨਤੀਜਾ ਨਿਕਲਿਆ ਨਾ ਇਹ ਇਸੇ ਹੀ ਸੋਚ ਦਾ ਨਿਕਲਿਆ ਕਿ ਹੁਣ ਉਹ ਟਾਈਮ ਨਹੀਂ ਰਿਹਾ ਕਿ ਜਦੋਂ ਲੀਡਰ ਬੇਵਕੂਫ ਬਣਾਉਂਦੇ ਸੀ, ਹੁਣ ਇਹ ਆ ਵੀ ਲੋਕ ਸਮਝਦਾਰ ਹੋ ਚੁੱਕੇ ਨੇ, ਲੋਕ ਨਹੀਂ ਬੇਵਕੂਫ ਬਣਾ ਰਹੇ ਲੀਡਰਾਂ ਨੂੰ, ਹੁਣ ਲੋਕ ਸਮਝਦਾਰ ਹੋ ਚੁੱਕੇ ਨੇ, ਉਹ ਫੈਸਲਾ ਕਰਦੇ ਨੇ। ਹੁਣ ਦੂਜੀ ਗੱਲ ਸਾਰਿਆਂ ਨਾਲੋਂ ਵੱਡੀ ਗੱਲ ਜਿਹੜੀ ਮੈਂ ਦੇਖੀ ਹੈ, ਜਿਹੜੇ ਕਹਿੰਦੇ ਨੇ ਵਿਕਾਸ ਨਹੀਂ ਹੋ ਰਿਹਾ, ਵਿਕਾਸ ਨਹੀਂ ਹੋਇਆ, ਹੁਣ ਪਿਛਲੇ 50-60 ਸਾਲ ਤੋਂ ਵਿਕਾਸ ਪੰਜਾਬ ਦਾ ਜਿਹੜਾ ਦੇਖਿਆ ਜਾਵੇ ਤਾਂ 100% ਹੋਇਆ, ਮੈਂ ਪੁਰਾਣੇ ਲੋਕਾਂ ਨੂੰ ਵੀ ਮਿਲਿਆ ਉੱਥੇ, ਆਪਣੇ ਘਰੇ ਵੀ ਗੱਲ ਕੀਤੀ ਆ, ਮੰਮੀ ਹੁਣਾਂ ਨਾਲ, ਡੈਡੀ ਹੁਣਾਂ ਨਾਲ ਕੀਤੀ ਆ, ਤਾਏ ਹੁਣਾਂ ਨਾਲ ਕੀਤੀ ਆ, ਆਲੇ ਦੁਆਲੇ ਸਾਰਿਆਂ ਨਾਲ ਕੀਤੀ ਆ, ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਵੀ ਇਹੀ ਕਿਹਾ, ਕਾਕਾ ਕਹਿੰਦੇ ਸਾਡੇ ਟਾਈਮ ਅਸੀਂ ਤੁਰ ਕੇ ਜਾਂਦੇ ਹੁੰਦੇ ਸੀ ਸਕੂਲਾਂ ਨੂੰ, ਸਕੂਲ ਤਾਂ ਹੁੰਦੇ ਨਹੀਂ ਸੀਗੇ, ਜੇ ਜਾਣਾ ਤਾਂ ਸ਼ਹਿਰ ਤੁਰ ਕੇ ਜਾਣਾ, ਪੱਖੜਿਆਂ ਨਾਲ ਸਾਡੀਆਂ ਕਹਿੰਦੇ ਪੈਰ ਸਾਡੇ ਛਿੱਲ ਹੋ ਜਾਣੇ, ਡੰਡੀਆਂ ਹੁੰਦੀਆਂ ਸੀ, ਰਾਹ ਨਹੀਂ ਸੀ ਹੁੰਦੇ, ਬਜ਼ੁਰਗ ਕਈ ਬਜ਼ੁਰਗ ਏਦਾਂ ਕਹਿੰਦੇ ਸੀ, ਕਹਿੰਦੇ ਹੁਣ ਪੱਕੀਆਂ ਸੜਕਾਂ ਬਣੀਆਂ ਆ, ਉਹੀ ਮਤਲਬ ਸਾਡਾ ਪਿੰਡ 2.5 ਕਿਲੋਮੀਟਰ ਨਵੇਂ ਸ਼ਹਿਰ ਤੋਂ, ਉੱਥੇ ਤੁਰ ਕੇ ਕਾਫੀ ਟਾਈਮ ਲੱਗਦਾ ਸੀ, ਹੁਣ ਮੈਨੂੰ ਲੱਗਦਾ 3-4 ਮਿੰਟ ਵੀ ਨਹੀਂ ਲੱਗਦੇ ਨਵੇਂ ਸ਼ਹਿਰ ਪਹੁੰਚਣ ਨੂੰ ਕਾਰ ਚ, ਹਨਾ। ਸੋ ਇਸ ਕਰਕੇ ਉਹ ਕਹਿੰਦੇ ਵੀ ਉਹਨਾਂ ਜੇ ਆਪਾਂ ਉਹਨਾਂ ਦੇ ਪਰਸਪੈਕਟਿਵ ਨਾਲ ਦੇਖੀਏ, ਕੱਲ ਵੀ ਸਾਡੇ ਸਰੋਤੇ ਇਹੀ ਕਹਿੰਦੇ ਸੀ ਕਿ ਜਿਹੜੇ ਨਵੇਂ ਵੋਟਰ ਤੇ ਪੁਰਾਣੇ ਵੋਟਰ, ਨਵਿਆਂ ਨੇ ਵੋਟ ਪਾਈ ਆਮ ਨੂੰ, ਜਿਹੜੇ ਪੁਰਾਣੇ ਨੇ ਨਾ ਜਿਨ੍ਹਾਂ ਨੇ ਮਾੜੇ ਟਾਈਮ ਦੇਖੇ ਹੋਇਆ, ਉਹਨਾਂ ਨੇ ਪਾਈ ਆ ਟਕਸਾਲੀ ਪਾਰਟੀਆਂ ਨੂੰ ਜਿਹੜੀਆਂ ਪੁਰਾਣੀਆਂ ਐਸਟੈਬਲਿਸ਼ਡ ਆ, ਉਹਨਾਂ ਨੂੰ ਐਵੇਂ ਲੱਗ ਰਿਹਾ ਕਿ ਸਾਡੀ ਜਿਹੜੀ ਤਰੱਕੀ ਕਾਫੀ ਹੋਈ ਆ, ਚਿੱਕੜਾਂ ਤੋਂ ਅਸੀਂ ਬਚ ਗਏ ਆ, ਮੱਝਾਂ ਚੋਣ ਤੋਂ, ਮਧਾਣੀਆਂ ਰਿੜਕਣ ਤੋਂ, ਉਹ ਹੁਣ ਲੇਡੀਜ਼ ਜਿਹੜੀਆਂ ਬਚ ਚੁੱਕੀਆਂ ਨੇ, ਉਹਨਾਂ ਲਈ ਬਹੁਤ ਡਿਵੈਲਪਮੈਂਟ, ਉਹਨਾਂ ਕੋਲ ਖੁੱਲਾ ਟਾਈਮ ਵੀ ਆ, ਉਹਨਾਂ ਕੋਲ ਐਂਟਰਟੇਨਮੈਂਟ ਵੀ ਆ, ਉਹ ਗੁਰਦੁਆਰੀ ਵੀ ਜਾਂਦੀਆਂ, ਆਪਣੇ ਧਾਰਮਿਕ ਥਾਂ ਤੇ ਵੀ ਜਾਂਦੀਆਂ, ਉਹ ਟੀਵੀ ਵੀ ਦੇਖਦੀਆਂ, ਉਹਨਾਂ ਨੂੰ ਖੁੱਲ ਮਿਲੀ ਆ, ਕੰਪੈਰੇਟਿਵਲੀ ਉਹਨਾਂ ਨੂੰ ਬਹੁਤ ਜ਼ਿਆਦਾ ਆਜ਼ਾਦੀ ਮਿਲੀ ਅੱਗੇ ਨਾਲੋਂ, ਉਹਨਾਂ ਦੀ ਜ਼ਿੰਦਗੀਆਂ ਸਖਾਲੀਆਂ ਹੋ ਚੁੱਕੀਆਂ, ਮਟੀਰੀਅਲ ਕਾਫੀ ਉਹਨਾਂ ਦੇ ਕੋਲ ਆਇਆ ਆ, ਕੱਪੜੇ ਲੀੜੇ ਦੀ ਘਾਟ ਨਹੀਂ ਹੈਗੀ। ਸੋ ਜਿਹੜੀ ਪੰਜਾਬ ਦੇ ਵਿੱਚ ਤੁਸੀਂ ਪਿੰਡਾਂ ਚ ਵਿਚਰ ਕੇ ਦੇਖੋ, ਘਰ ਪੱਕੇ ਨੇ, ਫਰਸ਼ ਪੱਕੇ ਨੇ, ਪੱਕੇ ਦੀ ਵੀ ਕੀ ਇੱਟਾਂ ਦੇ, ਇੱਟਾਂ ਪੱਟ ਕੇ ਹੁਣ ਸੰਗਮਰਮਰ ਲੱਗਾ ਹੋਇਆ, ਪੱਥਰ ਲੱਗਾ ਹੋਇਆ, ਏਸੀ ਚੱਲ ਰਹੇ ਨੇ, ਬਿਜਲੀ ਦੀ ਹੁਣ ਪਿਛਲੇ 2-3 ਸਾਲ ਤੋਂ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਕੁੱਲ ਮਿਲਾ ਕੇ ਜਿਹੜਾ ਪੰਜਾਬ ਹੈ ਉਹ ਘੁੱਗ ਵਸ ਰਿਹਾ ਆ ਪਿੰਡਾਂ ਦੇ ਵਿੱਚ। ਠੀਕ ਆ, ਨਸ਼ਿਆਂ ਦੀ ਪ੍ਰੋਬਲਮ ਸੀਗੀ, ਪਰ ਨਸ਼ਿਆਂ ਦੀ ਪ੍ਰੋਬਲਮ ਹੁਣ ਸਾਡੇ ਪਿੰਡ ਦੇ ਵਿੱਚ, ਮੈਂ ਆਪਣੇ ਪਿੰਡ ਦੀ ਐਗਜ਼ਾਮਪਲ ਦੱਸਦਾ, ਘੱਟ ਰਹੀ ਆ। ਸੋ ਉਹ ਘੱਟ ਇਸ ਕਰਕੇ ਰਹੀ ਆ ਕਿ ਮਾਂ ਬਾਪ ਨੇ ਆਪਣੇ ਨਿਆਣਿਆਂ ਦੀ ਦੇਖਭਾਲ ਕਰਨੀ ਸ਼ੁਰੂ ਕਰਤੀ। ਇਹ ਗਰਾਊਂਡ ਰਿਐਲਿਟੀ ਆ ਮਿੰਟੂ ਜੀ, ਜਿਹੜੀ ਮੈਂ ਤੁਹਾਨੂੰ ਦੱਸ ਰਿਹਾ। ਹੁਣ ਜੇ ਇੱਥੇ ਇੱਕ ਹਾਈਪੋਥੈਟੀਕਲ ਸਿਚੁਏਸ਼ਨ ਬਣਾ ਕੇ, ਸੋਸ਼ਲ ਮੀਡੀਆ ਤੇ ਸਿਚੁਏਸ਼ਨ ਬਣਾ ਕੇ, ਜਾਂ ਟੀਵੀ ਦੇ ਉੱਤੇ, ਹੁਣ ਟੀਵੀ ਤੇ ਜਿਹੜਾ ਪ੍ਰਚਾਰ ਹੋਇਆ, ਜੇ ਆਪਾਂ ਕਹਿੰਦੇ ਆ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਤੱਕ ਸੀਮਤ ਰੱਖਿਆ, ਤੇ ਦੂਸਰੇ ਪਾਸੇ ਜਿਹੜਾ ਪ੍ਰਚਾਰ ਪੀਟੀਸੀ ਤੇ ਫਾਸਟ ਵੇ ਤੇ ਬਾਦਲ ਨੇ ਕੀਤਾ, ਉਹ ਕਿਹੜੇ ਲੋਕਾਂ ਨੇ ਮੰਨ ਲਿਆ? ਤੁਸੀਂ ਆਪ ਸੋਚੋ, ਜੇ ਕਹਿੰਦੇ ਵੀ ਲੋਕ ਟੀਵੀ ਦੇਖਦੇ ਆ ਜਾਂ ਕਈ ਲੋਕ ਫੇਸਬੁੱਕ ਦੇਖਦੇ, ਨਾ ਤਾਂ ਫੇਸਬੁੱਕ ਵਾਲਾ ਪ੍ਰਚਾਰ ਮੰਨਿਆ ਲੋਕਾਂ ਨੇ ਤੇ ਨਾ ਟੀਵੀ ਵਾਲਾ ਮੰਨਿਆ ਫਿਰ ਕਿਹਦਾ? ਕਾਂਗਰਸ ਨੇ ਪ੍ਰਚਾਰ ਨਹੀਂ ਕੀਤਾ। ਹੁਣ ਤੁਸੀਂ ਆਪ ਅਨੈਲਿਸਿਸ ਕਰ ਲਓ, ਤੁਸੀਂ ਅਨੈਲਿਸਿਸ ਕਰ, ਹਾਂ ਤੁਸੀਂ ਆਪ ਦੱਸੋ ਬਈ ਕਿਹਦੀ ਮੰਨੀ? ਫਿਰ ਕਿਸੇ ਦੀ ਵੀ ਨਹੀਂ ਮੰਨੀ, ਮੀਡੀਆ ਦੀ ਤਾਂ ਚੱਲੀ ਨੀ, ਨਾ ਸੋਸ਼ਲ ਮੀਡੀਆ ਦੀ ਚੱਲੀ ਆ ਤੇ ਨਾ ਰਵਾਇਤੀ ਮੀਡੀਆ ਦੀ ਚੱਲੀ ਆ। ਇਹਦਾ ਮਤਲਬ ਲੋਕਾਂ ਨੇ ਆਪਣਾ ਫੈਸਲਾ ਆਪ ਕੀਤਾ ਨਾ। ਅਸੀਂ ਲੋਕਾਂ ਨੂੰ ਅੰਡਰ ਐਸਟੀਮੇਟ ਕਰ ਰਹੇ ਹਾਂ ਅਸਲ ਦੇ ਵਿੱਚ, ਪੰਜਾਬ ਦੇ ਲੋਕਾਂ ਨੂੰ ਅਸੀਂ ਸਮਝ ਹੀ ਨਹੀਂ ਰਹੇ ਕਿ ਪੰਜਾਬ ਦੇ ਲੋਕ ਕਿੱਥੇ ਸੋਚ ਰਹੇ ਨੇ। ਅਸੀਂ ਸੋਚ ਰਹੇ ਹਾਂ
ਜੀ, ਹਾਂਜੀ, ਥੋੜੀ ਜਿਹੀ ਤਾਂ ਇੱਕ ਚੀਜ਼ ਜੱਜ ਜਾਂਦੀ ਹੈ ਸਿੱਧੂ ਸਾਹਿਬ, ਜਦੋਂ ਤੁਸੀਂ ਭੀੜ ਤੋਂ ਬਾਹਰ ਨਿਕਲੇ ਹੋਣੇ ਨਾ, ਤੇ ਉਦੋਂ ਤੁਹਾਨੂੰ ਥੋੜਾ ਜਿਹਾ ਮਹਿਸੂਸ ਹੋਣ ਲੱਗ ਜਾਂਦਾ ਆਪਦੇ ਆਪ ਚ ਵੀ ਮੈਂ ਤਾਂ ਖਾਸ ਹਾਂ। ਜੇ ਮੈਂ ਭੀੜ ਚੋਂ ਬਾਹਰ ਨਿਕਲਿਆ ਤਾਂ ਮੈਂ ਆਪਦੀ ਸਿਆਣਫ ਦੇ ਨਾਲ ਨਿਕਲਿਆ, ਤੇ ਮੈਂ ਬਹੁਤ ਸੁਲਝਿਆ ਹੋਇਆ ਤੇ ਸਿਆਣਾ ਬੰਦਾ। ਥੋੜੀ ਜਿਹੀ ਤਾਂ ਸਾਡੇ ਚ ਇਹ ਜੱਚੀ ਹੋਈ ਆ ਭਾਈ, ਮੰਨੋ ਨਾ ਮੰਨੋ, ਮੇਰੇ ਚ ਤਾਂ ਹੈਗੀ,
ਥੋੜੀ ਨੀ
ਮੀਡੀਆ ਚ ਆ ਰਿਹਾ ਜਾਂ NRI ਹੋਣ ਕਾਰਨ ਬਾਹਰ ਆ ਕੇ ਕਿਤੇ ਜਿਵੇਂ ਉਹ ਮਤਾਂ ਦੇਣ ਵਾਲੀਆਂ ਗੱਲਾਂ ਉਹ ਸਾਡੇ ਕੋਲ ਹੈਗੀਆਂ, ਉਹ ਸਾਰਿਆਂ ਚ ਹੀ ਹੈਗੀਆਂ। ਪਰ ਹੁਣ ਇੱਥੇ ਗੱਲ ਇਹ ਆ ਜਾਂਦੀ ਹੈ ਵੀ ਸਿੱਧੂ ਸਾਹਿਬ ਇਹ ਤਾਂ ਵਾਪਰੇ ਜਿਹੜੇ ਵਰਤਾਰੇ ਸੀ ਹੋ ਗਏ, ਹੁਣ ਵਰਤਾਰੇ 2-3 ਚੀਜ਼ਾਂ ਦੇ ਹੋਰ ਗੱਲ ਆ ਜਾਂਦੀ ਹੈ ਵੀ ਇੱਕ ਤਾਂ ਚੀਜ਼ ਇਹ ਹੈ।
ਮਿੰਟੂ ਜੀ ਇੱਕ ਗੱਲ ਮੈਂ ਹੋਰ ਐਡ ਕਰਾਂ ਤੁਹਾਡੀ ਗੱਲ ਕੱਟਣ ਤੋਂ ਪਹਿਲਾਂ, ਵੀ ਅਸੀਂ ਸੋਚਦੇ ਆ ਨਾ ਵੀ ਪੰਜਾਬ ਏਦਾਂ, ਪੰਜਾਬ ਉੱਜੜ ਗਿਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ, ਅੱਗੇ ਵੀ ਦਿੱਤੀ ਸੀ, ਕੱਲ ਮੇਰੀ ਚਰਨਾਵਾਂ ਸਿੰਘ ਹੋਣਾ ਨਾਲ ਵੀ ਗੱਲ ਹੋਈ ਕਾਫੀ 1 ਘੰਟਾ ਪ੍ਰੋਗਰਾਮ ਤੋਂ ਬਾਅਦ। ਮਤਲਬ ਮੈਂ ਤੁਹਾਨੂੰ ਰਿਐਲਿਟੀ ਦੱਸਣਾ ਚਾਹੁੰਦਾ ਵੀ ਜਿਹੜੇ ਸੋਸ਼ਲ ਮੀਡੀਆ ਤੋਂ ਜਿਹੜੇ ਪ੍ਰਭਾਵਿਤ ਲੋਕ ਨੇ, ਹਨਾ, ਗਿਆਨੀ ਸੰਤੋਖ ਸਿੰਘ ਵੀ ਇਹ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਨੇ ਬੜਾ ਮਤਲਬ ਪ੍ਰਭਾਵ ਕੀਤਾ ਯੰਗਸਟਰਸ ਦੇ, ਤੇ ਉਹ ਇੱਦਾਂ ਸਮਝਦੇ ਆ ਵੀ ਪਤਾ ਨਹੀਂ ਸੋਸ਼ਲ ਮੀਡੀਆ ਤੇ ਕੀ ਹੋ ਜਾਣਾ। ਹੁਣ ਅਸੀਂ ਨਾ 4th ਮੰਜ਼ਿਲ ਤੇ ਕਿਸੇ ਵਿਆਹ ਦੇ ਉੱਤੇ ਖੜੇ ਸੀ, 4th ਮੰਜ਼ਿਲ ਕੋਠੀ ਦੇ, ਬਹੁਤ ਵੱਡੀ ਕੋਠੀ ਦੇ ਉੱਤੇ। ਹੁਣ ਉੱਥੇ ਪਾਰਟੀ ਚੱਲ ਰਹੀ ਸੀ, ਚੱਲਣੀ ਵੀ ਚਾਹੀਦੀ ਆ, ਵਿਆਹ ਆ, ਹਨਾ, ਖਾਂਦੇ ਪੀਂਦੇ ਸੀ ਸਾਰੇ, ਤਾਂ ਮਤਲਬ ਖਾਣਾ ਪੀਣਾ ਆ ਰਿਹਾ ਸੀ, ਖੁੱਲਾ ਖਾਣਾ ਪੀਣਾ ਆ ਰਿਹਾ ਸੀ, ਤੇ 4th ਮੰਜ਼ਿਲ ਤੇ ਇੱਕ ਨੌਜਵਾਨ ਜਿਹੜਾ ਉੱਥੇ ਲੋਕਲ ਸੀਗਾ, ਉਹ ਮਤਲਬ ਉਹਨੇ ਦੇਖਿਆ ਵੀ ਆਸਟ੍ਰੇਲੀਆ ਤੋਂ ਆਏ ਹੋਏ ਨੇ ਬੰਦੇ, ਤੇ ਉਹ ਸਾਡੇ ਨਾਲ ਹੋਰ ਵੀ ਸੀਗੇ, ਉਹਨਾਂ ਨੂੰ ਨਾ ਉਹ ਲੈਕਚਰ ਦੇ ਰਿਹਾ ਸੀ, ਉਹ ਥੋੜੇ ਜਿਹੇ ਸਿਆਣੇ ਸੀ, ਉਹਨਾਂ ਨੂੰ ਉਹਨੂੰ ਐਵੇਂ ਲੱਗ ਰਿਹਾ ਸੀ ਵੀ ਇਹਨੂੰ ਪਤਾ ਨਹੀਂ ਹੈਗਾ ਵੀ ਇੱਥੇ ਪੰਜਾਬ ਦੇ ਵਿੱਚ ਕੀ ਆ। ਉਹ ਪਤਾ ਕੀ, ਅਸੀਂ ਬੈਠੇ ਸੀ, ਮੈਂ ਤੇ ਸਰਬਜੀਤ, ਅਸੀਂ ਦੋਨੋਂ ਬੈਠੇ ਉਹਨਾਂ ਦੀਆਂ ਗੱਲਾਂ ਸੁਣ ਰਹੇ ਸੀ, ਸਾਡੇ ਨਾਲ ਹੀ ਸੀ, ਬਿਲਕੁਲ ਨਾਲ ਖੜੇ ਸੀ। ਉਹ ਕਹਿ ਰਿਹਾ ਸੀ, ਮੈਂ ਤੁਹਾਨੂੰ ਐਗਜੈਕਟਲੀ ਉਹਦੀ ਵਰਡਿੰਗ ਦੱਸਦਾ ਵੀ ਉਹ ਕੀ ਕਹਿ ਰਿਹਾ ਸੀ। ਪੰਜਾਬੀ ਮੁੰਡਾ, ਪੰਜਾਬ ਦੇ ਵਿੱਚ ਰਹਿਣ ਵਾਲਾ, ਹੋਣੀ ਆ ਉਹਦੀ 26-27 ਸਾਲ ਉਮਰ, ਤੇ ਉਹ ਇੱਕ ਬਜ਼ੁਰਗ ਨੂੰ ਕਹਿ ਰਿਹਾ ਸੀ ਆਸਟ੍ਰੇਲੀਆ ਤੋਂ, ਗਏ ਨੂੰ, ਅੰਕਲ ਜੀ ਪੰਜਾਬ ਉੱਜੜ ਗਿਆ, ਪੰਜਾਬ ਦੀ ਧਰਤੀ ਬੰਜਰ ਹੋ ਗਈ, ਪਾਣੀ ਇੱਥੇ ਰਿਹਾ ਨਹੀਂ, ਠੀਕ ਆ, ਪਾਣੀਆਂ ਦੀ ਬੜੀ ਸਮੱਸਿਆ ਹੈ, ਲੋਕਾਂ ਨੂੰ ਖਾਣ ਨੂੰ ਨਹੀਂ ਮਿਲ ਰਿਹਾ, ਲੋਕ ਭੁੱਖੇ ਮਰ ਰਹੇ ਨੇ, ਕੰਮ ਕਾਰ ਹੈ ਨਹੀਂ ਕਿਤੇ ਵੀ, ਠੀਕ ਆ, ਪੰਜਾਬ ਦਾ ਤਾਂ ਇੰਨਾ ਉਜਾੜਾ ਹੋ ਗਿਆ, ਧਰਮ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ, ਸਾਰਾ ਬੇਅਦਬੀ ਹੋ ਗਈ। ਉਹਨੇ ਮਤਲਬ 6-7 ਪੁਆਇੰਟ ਇਹੋ ਜਿਹੇ ਗਿਣਾ ਤੇ। ਚਲੋ ਅਸੀਂ ਗੱਲਾਂ ਕਰਦੇ ਕਰਦੇ ਅਸੀਂ ਵੀ ਉਹਦੇ ਵਿਚ ਸ਼ਾਮਿਲ ਹੋ ਗਏ ਗੱਲਾਂ ਦੇ ਵਿਚ। ਫਿਰ ਮੈਂ ਉਹ ਮੁੰਡੇ ਨੂੰ ਪੁੱਛਿਆ ਵੀ ਪਹਿਲੀ ਗੱਲ ਤਾਂ ਤੂੰ ਇਹ ਦੱਸ, ਜਿਹੜਾ ਤੂੰ ਕਹਿੰਦਾ ਆ ਵੀ ਪੰਜਾਬ ਉੱਜੜ ਗਿਆ, ਪਹਿਲੀ ਗੱਲ ਤਾਂ ਤੂੰ ਇਹ ਦੱਸ ਤੂੰ ਧਰਤੀ ਤੇ ਖੜਾ ਆ। ਮੈਂ ਕਿਹਾ ਤੂੰ ਚੌਥੀ ਮੰਜ਼ਿਲ ਤੇ ਖੜਾ ਆ ਕੋਠੀ ਦੇ ਉੱਤੇ, ਹਨਾ, ਐਡੀ ਭਾਰੀ ਕੋਠੀ ਆ, ਘੱਟੋ ਘੱਟ ਇਹ 2.5-2 ਕਰੋੜ ਦੀ ਕੋਠੀ ਆ ਜਿੱਥੇ ਤੂੰ ਖੜਾ ਆ, ਠੀਕ ਹੈ। ਦੂਜੀ ਗੱਲ, ਉਹ ਸਾਹਮਣੇ ਦੇਖ, ਆਲੇ ਦੁਆਲੇ ਹਰੇ ਭਰੇ ਖੇਤ ਚਟਾਲੇ ਦੇ ਦਿਖਾਈ ਦੇ ਰਹੇ ਨੇ, ਤੂੰ ਮੈਨੂੰ ਦੱਸ ਵੀ ਕਿਹੜੀ ਧਰਤੀ ਬੰਜਰ ਤੈਨੂੰ ਦਿਖਾਈ ਦੇ ਰਹੀ ਇੱਥੋਂ ਖੜ ਕੇ? ਸਾਨੂੰ ਤਾਂ ਦਿਖਾਈ ਨਹੀਂ ਦੇ ਰਹੀ, ਜਿਨ੍ਹਾਂ ਨੂੰ ਤੂੰ ਦਿਖਾ ਰਿਹਾ ਸਾਨੂੰ ਤਾਂ ਦਿਸਦਾ ਨਹੀਂ, ਸਾਨੂੰ ਤਾਂ ਹਰਾ ਭਰਿਆ ਦਿਸ ਰਿਹਾ ਸਾਰਾ ਕੁਛ, ਫਸਲਾਂ ਨਾਲ ਲਹਿ ਲਹਾਨੀਆਂ ਫਸਲਾਂ ਆ, ਬੜੀ ਵਧੀਆ ਕਣਕ ਦੀ ਫਸਲ ਆ, ਆਲੂ ਵਾਧੂ ਲੋਕਾਂ ਨੇ ਸੜਕਾਂ ਤੇ ਸਿੱਟੇ ਹੋਏ ਨੇ, ਇੰਨੀ ਪ੍ਰੋਡਕਸ਼ਨ ਹੋਈ ਪਈ ਆ। ਉਹ ਸਾਹਮਣੇ ਬੰਬੀ ਚੱਲ ਰਹੀ ਆ, ਪਾਣੀ ਮੈਂ ਕਿਹਾ ਧਰਤੀ ਦੇ ਵਿਚੋਂ ਨਿਕਲ ਰਿਹਾ, ਖੇਤ ਹਰੇ ਆ ਤਾਂ ਪਾਣੀ ਲੱਗ ਰਿਹਾ ਤਾਂ ਹੀ ਹੈ ਨਾ, ਖਾਣ ਨੂੰ ਤੂੰ ਕਹਿੰਦਾ ਮਿਲਣਾ ਨੀ। ਉਹ ਸਾਹਮਣੇ ਦੇਖ 20 ਡਿਸ਼ਾਂ ਪਈਆਂ ਨੇ ਖਾਣ ਦੀਆਂ, ਹਰ ਤਰ੍ਹਾਂ ਦੀਆਂ, ਹਨਾ, ਪੀਣ ਦੀਆਂ ਵੀ 20 ਤਰ੍ਹਾਂ ਦੀਆਂ ਬਣ ਗਈਆਂ ਪਈਆਂ ਨੇ, ਲੋਕੀ ਖਾ ਰਹੇ ਨੇ। ਤੂੰ ਕਹਿੰਦਾ ਕੰਮ ਹੈ ਨੀ, ਘਰ ਕੋਈ ਬੈਠਾ ਨੀ, ਸਾਰੇ ਆਪਣੇ ਆਪਣੇ ਕੰਮੀ ਲੱਗੇ ਵਾ, ਪਸ਼ੂਆਂ ਨੂੰ ਸਾਂਭਣ ਲੱਗਾ, ਕੋਈ ਕੁਛ ਕਰਨ ਲੱਗਾ, ਜਿਨੀ ਨਹੀਂ ਕਰਨਾ ਉਹਨਾਂ ਲਈ ਹੈ ਵੀ ਹੈ ਨੀ ਉਦਾਂ ਕੰਮ, ਜਿਨ੍ਹਾਂ ਨੇ ਨਹੀਂ ਕਰਨਾ ਉਹ ਤਾਂ ਆਸਟ੍ਰੇਲੀਆ ਵੀ ਇਹੋ ਜਿਹਾ ਦੇਸ਼ ਹੈ। ਜਿਹੜਾ ਧਰਮ ਹੈ, ਗੁਰਦੁਆਰੇ ਦੇ ਵਿਚ ਪਿੰਡ ਦੇ ਵਿਚ 5 ਗੁਰਦੁਆਰੇ ਆ, 5 ਦੇ ਸਪੀਕਰ ਲੱਗੇ ਹੋਏ ਨੇ, ਠੀਕ ਹੈ, ਫਿਰ ਧਰਮ ਕਿਧਰੋਂ ਖਤਮ ਹੋ ਗਿਆ? ਤੁਸੀਂ ਆਪ ਦੱਸੋ,
ਜੋ ਤੁਸੀਂ ਜਾਣਾ ਨੀ ਗੁਰਦੁਆਰੇ ਦਾ, ਧਰਮ ਤੁਹਾਡੇ ਲਈ ਤਾਂ ਖਤਮ ਆ ਨਾ,
ਖਤਮ ਹੀ ਹੈ ਨਾ। 5 ਗੁਰਦੁਆਰੇ, 5 ਗੁਰਧਾਮ ਨੇ ਹਰ ਤਰ੍ਹਾਂ ਦੇ, ਮਤਲਬ ਜੱਟਾਂ ਦਾ ਗੁਰਦੁਆਰਾ ਵੀ ਆ, ਰਵਿਦਾਸੀਆਂ ਦਾ ਗੁਰਦੁਆਰਾ ਵੀ ਆ, ਮੰਦਰ ਵੀ ਆ, ਬਾਲਮੀਕਾਂ ਦਾ ਗੁਰਦੁਆਰਾ ਵੀ ਆ, ਉੱਥੇ ਗੁੱਗੇ ਦੀ ਜਗ੍ਹਾ ਵੀ ਆ, ਹਨਾ, ਹਰ ਤਰ੍ਹਾਂ ਦੇ ਉੱਥੇ ਮੰਦਰ ਵੀ ਆ, 6 ਤਰ੍ਹਾਂ ਦੇ ਉੱਥੇ, ਮਤਲਬ ਇੱਕੋ ਪਿੰਡ ਦੇ ਵਿਚ 6 ਤਰ੍ਹਾਂ ਦੇ ਥਾਂ ਆ। ਤੁਸੀਂ ਦੱਸੋ ਵੀ ਜਿੱਥੇ ਮਰਜ਼ੀ, ਐਡੀ ਚੋਇਸ ਹੈ, ਸਕੂਲ ਵੀ ਆ ਹਰੇਕ ਪਿੰਡ ਦੇ ਵਿਚ ਹੁਣ ਆਲਮੋਸਟ, ਮਤਲਬ ਜਿਹੜੀ ਇੱਕ ਗਰਾਊਂਡ ਰਿਐਲਿਟੀ ਤੋਂ ਇੱਕ, ਮਤਲਬ ਹਾਈਪੋਥੈਟੀਕਲ ਰਿਐਲਿਟੀ ਜਿਹੜੀ ਮੈਂ ਬਹੁਤ ਵੱਖਰੀ ਦੇਖੀ ਆ ਪੰਜਾਬ ਦੇ ਵਿਚ, ਲੋਕ ਜਿਹੜੇ ਨੇ ਉੱਥੇ ਮੋਸਟਲੀ ਜਿਹੜੇ ਨੇ ਉਹ ਬੜੇ ਹੁਣ ਸੂਝਵਾਨ ਹੋ ਗਏ ਨੇ, ਉਹ ਦੇਖਦੇ ਨੇ। ਹੁਣ ਇੱਕ ਹੋਰ ਮੈਂ ਤੁਹਾਨੂੰ ਆਬਜ਼ਰਵੇਸ਼ਨ ਦੱਸਣਾ ਚਾਹੁੰਦਾ ਜਿਹੜੀ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਜਿਹੜੇ NRI ਜਾਂ ਰੱਖ ਲਓ ਪੋਲੀਟਿਕਸ ਦੇ ਵਿਚ ਇੰਟਰਸਟ ਰੱਖਦੇ ਉਹਨਾਂ ਲਈ ਬੜੀ ਇੰਪੋਰਟੈਂਟ ਗੱਲ ਹੈ। ਅੱਜ ਤੋਂ ਤਕਰੀਬਨ 10-15 ਸਾਲ ਪਹਿਲਾਂ ਤੁਸੀਂ ਆਮ ਦੇਖਿਆ ਹੋਣਾ ਕਿ ਪਿੰਡਾਂ ਦੇ ਵਿਚ ਲੋਕ ਸ਼ਾਮ ਨੂੰ ਜਿਹੜੇ ਬੰਦੇ ਨੇ ਮੁੰਡੇ ਨੇ ਉਹ ਵੱਖਰੇ ਵੱਖਰੇ ਆਪਣੀਆਂ ਢਾਣੀਆਂ ਬਣਾ ਕੇ ਕਦੇ ਕਿਸੇ ਮੋੜ ਤੇ ਖੜਦੇ ਸੀ, ਕਦੇ ਕੋਈ ਚਲੋ ਗਰਾਊਂਡ ਚਲ ਜਾਂਦਾ ਸੀ, ਕੋਈ ਠੇਕੇ ਮੋਹਰੇ ਚਲ ਜਾਂਦਾ ਸੀ, ਕੋਈ ਕਿਤੇ ਚਲੇ ਜਾਂਦਾ ਸੀ। ਮੈਂ ਆਪਣੇ ਦੁਆਬੇ ਦੀ ਗੱਲ ਤੁਹਾਨੂੰ ਦੱਸ ਰਿਹਾ, ਮਤਲਬ ਇਸ ਤਰ੍ਹਾਂ ਹੁੰਦਾ ਸੀ, ਜਦੋਂ ਢਾਣੀਆਂ ਦੇ ਵਿਚ ਗਲੀਆਂ ਚ ਫਿਰਦੇ ਹੁੰਦੇ ਸੀ, ਰਾਤ ਨੂੰ ਫਿਰੀ ਜਾਣਾ ਉਹਨੇ, ਕਦੇ ਉਧਰ ਨੂੰ ਚਲ ਜਾਣਾ, ਕਦੇ ਉਧਰ ਨੂੰ ਚਲ ਜਾਣਾ, ਉਹਦੇ ਨਾਲ ਕੀ ਹੁੰਦਾ ਸੀ ਕਿ ਲੜਾਈਆਂ ਘੜਾਈਆਂ ਜ਼ਿਆਦਾ ਹੁੰਦੀਆਂ ਸੀ, ਕੋਈ ਕਿਸੇ ਨੂੰ ਘੰਗੂਰਾ ਮਾਰ ਗਿਆ, ਕੋਈ ਕਿਸੇ ਦੇ ਮੂਹਰੇ ਲੰਘ ਗਿਆ, ਖੰਘ ਗਿਆ, ਰੋਕ ਲਿਆ, ਟੋਕ ਲਿਆ, ਉਹਦੇ ਕਰਕੇ ਲੜਾਈਆਂ ਜ਼ਿਆਦਾ ਹੁੰਦੀਆਂ ਸੀ ਤੇ ਪਾਰਟੀਵਾਦੀ ਜ਼ਿਆਦਾ ਹੁੰਦੀ ਸੀ, ਉਹ ਪਾਟੋ ਧਾੜ ਜ਼ਿਆਦਾ ਸੀ, ਜਿੱਥੇ ਤੱਕ ਮੇਰੀ ਆਬਜ਼ਰਵੇਸ਼ਨ ਹੈ। ਹੁਣ ਜਿਹੜੀ ਅੱਜ ਦੀ ਆਬਜ਼ਰਵੇਸ਼ਨ ਉਹ ਇਹ ਹੈ ਕਿ ਲੋਕ ਜਿਹੜੇ ਨੇ ਜਿੱਦਾਂ ਹੀ ਰਾਹ ਹੋਣ ਲੱਗਦਾ ਉਹ ਆਪਣੇ ਘਰੀ ਵੜ ਜਾਂਦੇ ਨੇ, ਉਹ ਅੰਦਰ ਆ ਜਾਂਦੇ ਨੇ, ਉਹ ਘਰੀ ਆ ਕੇ ਆਪਣਾ ਕੰਮ ਕੁੰਮ ਸਾਂਭਿਆ ਹੁੰਦਾ ਤੇ ਉਹਨਾਂ ਨੇ ਕੋਈ ਨਾ ਕੋਈ ਨਾਟਕ ਦੇਖਣਾ, ਟੀਵੀ ਦੇਖਣਾ। ਹੁਣ ਇੱਕ ਘਰ ਦੇ ਵਿਚ 3-3 ਟੀਵੀ ਹੋਏ ਪਏ ਨੇ, ਉੱਥੇ ਕੋਈ ਪਾਠ ਕਰ ਰਿਹਾ। ਮੈਂ ਇਹ ਵੀ ਦੱਸ ਦਿੰਦਾ ਤੁਹਾਨੂੰ ਕਿ ਲੋਕੀ ਧਰਮ ਵੱਲ ਵੀ ਜ਼ਿਆਦਾ ਜਾ ਰਹੇ ਨੇ, ਕਾਫੀ ਲੋਕੀ ਨੇ ਨਾ ਘਰੇ ਪਾਠ ਵੀ ਕਰ ਰਹੇ ਨੇ, ਪ੍ਰਚਾਰ ਦਾ ਅਸਰ ਦਿਖਾਈ ਦੇ ਰਿਹਾ। ਹੁਣ ਮੈਂ ਤਕਰੀਬਨ 80% ਘਰਾਂ ਦੇ ਵਿਚ ਉਹ ਆਪਣੇ ਫੇਵਰੇਟ ਜਿਹੜੇ ਪ੍ਰਚਾਰਕ ਨੇ ਉਹਨਾਂ ਦਾ ਉਹ ਵੀਡੀਓ ਉਹਨਾਂ ਦੀ USB ਤੋਂ ਉਹਨਾਂ ਦਾ ਲਾਈਵ ਉਹ ਦੇਖਦੇ ਨੇ, ਮਤਲਬ ਇਹ ਰਿਐਲਿਟੀ ਆ। ਉਹ 2-3 ਘੰਟੇ ਦੇਖ ਕੇ ਉਹ ਆਰਾਮ ਨਾਲ ਸੌ ਜਾਂਦੇ ਨੇ। ਇਹ ਹੋ ਰਿਹਾ ਹੁਣ, ਗਲੀਆਂ ਚ ਨਹੀਂ ਘੁੰਮ ਰਹੇ, ਬਹੁਤ ਘੱਟ ਘੁੰਮ ਰਹੇ ਨੇ। ਹੁਣ ਉਹ ਲੋਕੀ ਜਿਹੜੇ ਨੇ ਚਿੰਤਨ ਕਰ ਰਹੇ ਨੇ, ਸੋਚ ਰਹੇ ਨੇ, ਉਹ ਆਪਣੇ ਫੈਸਲੇ ਸਹਿਜ ਨਾ ਕਰ ਰਹੇ ਨੇ। ਇਹ ਰਿਐਲਿਟੀ ਆ, ਇਹ ਗਰਾਊਂਡ ਰਿਐਲਿਟੀ ਆ ਦੁਆਬੇ ਦੀ। ਉਹ ਹੋ ਸਕਦਾ ਮਤਲਬ ਬਾਕੀ ਇਲਾਕਿਆਂ ਚ ਵੀ ਇਦਾਂ ਹੋਵੇ, ਪਰ ਤਕਰੀਬਨ ਸਾਰੇ ਇਦਾਂ ਹੀ ਕਰਦੇ ਨੇ। ਸੋ ਇਸ ਕਰਕੇ ਜਿਹੜੀ ਇਹ ਪੰਜਾਬ ਦੀ ਸਾਈਕੀ ਹੈ, ਇਹਨੂੰ ਇਦਾਂ ਜਿਹੜਾ ਸ਼ੋਅ ਕਰਨਾ ਹੈ ਕਿ ਲੈ ਵੀ ਪੰਜਾਬ ਦਾ ਉੱਜੜ ਗਿਆ, ਖਤਮ ਹੋ ਗਿਆ, ਆਹ ਹੋ ਗਿਆ, ਉਹ ਹੋ ਗਿਆ, ਇਹੋ ਜਿਹੀ ਗੱਲ ਨਹੀਂ ਹੈਗੀ, ਐਡੋ ਜਿਹੀ ਗੱਲ ਨਹੀਂ। ਪੰਜਾਬ ਦੀਆਂ ਸਮੱਸਿਆਵਾਂ ਹੈਗੀਆਂ ਨੇ, ਪੰਜਾਬ ਚ ਬਹੁਤ ਜ਼ਿਆਦਾ ਸਮੱਸਿਆਵਾਂ ਕਈ, ਉਹਨਾਂ ਨੂੰ ਟੈਕਲ ਕਰਨ ਦੀ ਲੋੜ ਹੈ, ਨਾ ਕਿ ਉਹਨਾਂ ਨੂੰ ਵਧਾ ਚੜਾ ਕੇ ਡਰਾ ਕੇ ਉਹਨਾਂ ਨੂੰ ਉਹਨਾਂ ਤੇ ਚਿੰਤਨ ਕਰਨ ਦੀ ਲੋੜ ਹੈ। ਸੋ ਇਹ ਜਿਹੜੀ ਚੀਜ਼ ਹੈ, ਇਹ ਕੱਲ ਦੇ ਰਿਜ਼ਲਟ ਜਿਹੜੇ ਆ ਨਾ ਉਹ ਸ਼ੋਅ ਕਰ ਰਹੀ ਆ ਕਿ ਲੋਕ ਜਿਹੜੇ ਬੜੇ ਸਮਝਦਾਰ ਆ, ਉਹਨਾਂ ਤੇ ਮੀਡੀਆ ਦਾ ਕੋਈ ਅਸਰ ਨਹੀਂ ਹੈਗਾ, ਗਰਾਊਂਡ ਤੇ ਜੋ ਕੰਮ ਹੋਣਾ ਉਹੀ ਹੋਣਾ ਹੈ।
ਬਿਲਕੁਲ ਬਿਲਕੁਲ ਬਿਲਕੁਲ, ਪਰ ਗੱਲ ਦਾ ਨਾਲ ਨਾਲ ਸਿੱਧੂ ਸਾਹਿਬ ਆਪਾਂ ਜੇ ਵੱਖਰੇ ਵੱਖਰੇ ਹੋਰ ਵੀ ਪਹਿਲੂ ਦੇਖਦੇ ਹਾਂ, ਚਲੋ ਜਿਹੜੀਆਂ ਚੀਜ਼ਾਂ ਦੀ ਬੁਰਾਈ ਆਈ ਆ ਉਹ ਬੁਰਾਈ ਅਸੀਂ ਕਹਿ ਰਹੇ ਹਾਂ ਵੀ ਚਲੋ ਨੌਜਵਾਨਾਂ ਨੂੰ ਗੀਤ ਸੰਗੀਤ ਰਾਹੀਂ ਪੁੱਠੇ ਗੱਲਾਂ ਸਿਖਾਈਆਂ ਗਈਆਂ, ਗੈਂਗਸਟਰ ਬਣਨ ਦੀਆਂ ਗੱਲਾਂ ਹੋਈਆਂ, ਓਹੀਆਂ ਚੀਜ਼ਾਂ ਦੇਖੋ ਕਿ ਸਮਾਜ ਆ, ਸਮਾਜ ਬਹੁਤ ਸਾਰੇ ਰੰਗਾਂ ਨਾਲ ਬਣਦਾ ਹੁੰਦਾ, ਉਹ ਸਮਾਜ ਨੂੰ, ਹਾਂ ਉਹ ਹਰ ਕਿਤੇ ਆ, ਤੇ ਉਹ ਸਮਾਜ ਨੂੰ ਤੁਸੀਂ ਉਹੀ ਹੁੰਦਾ ਵੀ ਉਦੋਂ ਫਿਰ ਸਮਾਜ ਦੇ ਸੁਲਝੇ ਲੋਕ ਹੁੰਦੇ ਆ, ਉਸ ਟਾਈਮ ਦੇ ਵਿੱਚ ਉਹਨੂੰ ਕੱਢ ਕੇ ਲੈ ਜਾਂਦੇ ਆ ਕਿਸੇ ਨਾ ਕਿਸੇ ਤਰੀਕੇ ਨਾਲ, ਪਰ ਉਹ ਤਰੀਕਾ ਹੁੰਦਾ ਨਾ ਕੋਈ ਉਹਦੇ ਪਿੱਛੇ ਕੋਈ ਡਾਂਗ ਥੋੜਾ ਜਾਂ ਇਹਨਾਂ ਨਾਲ ਨੀ ਚੱਲਦੇ ਹੁੰਦੇ। ਪਰ ਦੂਜੇ ਪਾਸੇ ਸਾਡੀ ਜਿਹੜੀ ਇੱਕ ਅਸੀਂ ਅੱਜ ਦਾ ਜਿਹੜਾ ਸਾਡਾ ਜ਼ੋਰ ਇਸੇ ਗੱਲ ਤੇ ਅਸੀਂ ਲਾ ਰਹੇ ਹਾਂ ਵੀ ਯਾਰ ਜੇ ਮੰਨ ਲਓ ਬਹੁਮਤ, ਅਸੀਂ ਬਹੁਮਤ ਦੀ ਗੱਲ ਕਰਦੇ ਹਾਂ, ਲੋਕਤੰਤਰ ਦੀ ਗੱਲ ਕਰਦੇ ਹਾਂ, ਤਾਂ ਲੋਕਤੰਤਰ ਦੇ ਵਿੱਚ ਜੇ ਬਹੁਤ ਲੋਕਾਂ ਨੇ ਕਿਸੇ ਚੀਜ਼ ਦਾ ਫਤਵਾ ਦੇਤਾ ਤਾਂ ਤੁਸੀਂ ਉਹਨੂੰ ਨਾ ਸਿਰ ਮੱਥੇ ਮੰਨ ਕੇ ਤੇ ਉਦੋਂ ਬਾਅਦ ਇਹ ਦੇਖੋ ਵੀ ਬਹੁਮਤ ਨੂੰ ਅਸੀਂ ਆਪਦੇ ਨਾਲ ਕਿਵੇਂ ਲਾਉਣਾ ਗਾ, ਵੀ ਜੇ ਸਾਡੀਆਂ ਪਾਲਿਸੀਜ਼ ਹੋ ਸਕਦਾ ਵੀ ਲੋਕਾਂ ਤੱਕ ਪਹੁੰਚੀਆਂ ਨਾ ਹੋਣ, ਹੋ ਸਕਦਾ ਲੋਕਾਂ ਨੇ ਸਮਝੀਆਂ ਨਾ ਹੋਣ, ਤਾਂ ਉਹਨਾਂ ਤੱਕ ਅਸੀਂ ਕਿਵੇਂ ਸਮਝਾਉਣੀਆਂ। ਤੇ ਅਸੀਂ ਪੈਨੇ ਉਲਟਰਾ, ਸਾਡਾ ਕੀ ਕੰਮ ਹੁੰਦਾ ਵੀ ਸਾਡੇ ਕੋਲੇ ਇੱਕ ਦਿਨ ਚ ਕੋਈ ਚੀਜ਼ ਹੀਰੋ ਹੁੰਦੀ ਆ, ਦੂਜੇ ਦਿਨ ਸਾਡੇ ਜ਼ੀਰੋ ਹੁੰਦੀ ਆ। ਹੁਣ ਜੇ ਉਸ ਚੀਜ਼ ਨੂੰ ਲਾਈਏ, ਕੱਲ ਤੱਕ ਭਗਵੰਤ ਮਾਨ ਇੱਕ ਸੁਪਰ ਸਟਾਰ ਸੀਗਾ, ਤੇ ਰਾਤ ਦਾ ਭਗਵੰਤ ਮਾਨ ਨੂੰ ਜਿੰਨੇ ਉਹਦੇ ਤੇ ਚੁਟਕਲੇ ਤੇ ਜਿੰਨੀਆਂ ਉਹਨੂੰ ਪੁੱਠਾ ਸਿੱਧੀਆਂ ਗੱਲਾਂ ਲਿਖੀਆਂ ਜਾ ਰਹੀਆਂ, ਉਹ ਇੱਕ ਬਾਕਮਾਲ ਹੀ ਆ ਉਹ ਵੀ। ਪਰ ਸਾਨੂੰ ਦੋਨੇ ਪਾਸੇ ਚਾਹੀਦੀਆਂ, ਜੇ ਵਿਰੋਧੀ ਤਾਂ ਦੇਖੋ ਇੱਕ ਦੂਜੇ ਨੂੰ ਕਰਦੇ ਆ ਰਿਹਾ, ਜੇ ਭਗਵੰਤ ਮਾਨ ਕਿਕਲੀ ਕਲੀਰ ਦੀਆਂ ਸੁਣਾ ਰਿਹਾ ਸੀ ਤਾਂ ਉਹ ਅਕਾਲੀ ਵੀ ਆਪਦੀਆਂ ਸੁਣਾਉਣਗੇ, ਉਹਨਾਂ ਨੂੰ ਸੁਣਾਉਣੀਆਂ ਚਾਹੀਦੀਆਂ, ਉਹਦਾ ਇੱਕ ਆਪਦਾ ਇੱਕ ਉਹਨਾਂ ਦਾ ਇੱਕ ਬਿਜ਼ਨਸ ਆ। ਪਰ ਮੈਂ ਦੇਖਿਆ ਵੀ ਬਹੁਤ ਸਾਰੇ ਉਹ ਲੋਕ ਜਿਹੜੇ ਭਗਵੰਤ ਮਾਨ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸਨ ਤੇ ਪਰ ਹੁਣ ਉਹਨਾਂ ਨਾਲ ਹੋਰ ਢੰਗ ਦੀ ਉਹਨਾਂ ਦੇ ਘੰਟਿਆਂ ਚ ਨਜ਼ਰੀਏ ਬਦਲ ਗਏ। ਸੋ ਮੈਂ ਇੱਥੇ ਦੋਨੇ ਟਾਈਮ ਹੀ ਦੋਸ਼ੀ ਸਮਝਦਾ, ਪਹਿਲਾਂ ਵੀ ਦੋਸ਼ੀ ਸੀ ਉਹ ਜਦੋਂ ਉਹਨਾਂ ਨੇ ਬਹੁਤ ਜ਼ਿਆਦਾ ਉਹਨੂੰ ਚੱਕੀ ਸੀ ਗੱਲ, ਤੇ ਹੁਣ ਵੀ ਦੋਸ਼ੀ ਆ ਜਦੋਂ ਉਹਨੂੰ ਜਮਾ ਉਹ ਠੇਡੇ ਮਾਰ ਰਿਹਾ, ਰੋੜ ਰਹੇ ਆ। ਸੋ ਇਹਨੂੰ ਟੇਕ ਇਟ ਈਜ਼ੀ ਲਓ, ਉਹ ਜੇ ਭਗਵੰਤ ਮਾਨ ਨੂੰ ਜਿੰਨਾ ਕੌਨਫੀਡੈਂਸ ਸੀ ਜਾਂ ਉਹਦੀਆਂ ਕਮੀਆਂ ਸੀ ਉਹਨੂੰ ਅਹਿਸਾਸ ਹੋ ਗਈਆਂ, ਜਿਹੜੇ ਪੱਧਰ ਦਾ ਉਹਨੇ ਕੌਨਫੀਡੈਂਸ ਡਿਵੈਲਪ ਕੀਤਾ ਸੀ, ਜਿਵੇਂ ਹਰ ਗੱਲ ਤੇ ਇੱਕੋ ਗੱਲ ਕਹਿੰਦਾ ਸੀ 11:11 ਤੇ 11 ਤਰੀਕ ਨੂੰ ਸਾਰੇ ਅਫਸਰਾਂ ਨੂੰ ਵੀ ਕਹਿੰਦਾ ਸੀ ਵੀ ਤੁਹਾਨੂੰ ਦੇਖ ਲਾਂਗੇ, ਮੀਡੀਆ ਨੂੰ ਵੀ ਕਹਿ ਰਿਹਾ ਸੀ ਮੈਂ ਤੁਹਾਨੂੰ ਦੇਖ ਲਾਂਗੇ, ਉਹ ਥੋੜੀ ਜਿਹੀ ਓਵਰ ਸੀ, ਉਹ ਓਵਰ ਨੂੰ ਲੋਕ ਨਹੀਂ ਬਰਦਾਸ਼ਤ ਕਰਦੇ ਸੀ। ਪਰ ਚਲੋ ਉਸੇ ਕਾਰਨ ਵਿਰੋਧੀ ਦਾ ਬੁੜਕਦੇ ਸੀ, ਆਪਦੇ ਨੀ ਬੁੜਕਦੇ, ਆਪਦੇ ਨੂੰ ਐ ਲੱਗਦਾ ਸੀ ਵੀ ਚਪੇੜ ਮਾਰੀ ਭਗਵੰਤ ਨੇ ਲੋਕਾਂ ਦੇ ਮੂੰਹ ਤੇ, ਹੁਣ ਉਹੀ ਗੱਲਾਂ ਸਾਨੂੰ ਓਵਰ ਲੱਗ ਰਹੀਆਂ ਉਹਨਾਂ ਬੰਦਿਆਂ ਨੂੰ। ਸੋ ਥੋੜਾ ਜਿਹਾ ਨਾ ਇੱਕ ਤਾਂ ਬੈਲੈਂਸ ਬਣਾ ਕੇ ਰੱਖਿਆ ਕਰੀਏ, ਸਿਰ ਦੇ ਉੱਤੇ ਨਾ ਚੜਨ ਦਿਆ ਕਰੀਏ ਕਿਸੇ ਵੀ ਗੱਲ ਨੂੰ। ਇਮੇਜ ਕੀ ਮੈਂ ਅੱਜ ਵਾਰ ਵਾਰ ਕਹਿ ਰਿਹਾ ਵੀ ਕੱਲ ਨਤੀਜੇ ਨਿਕਲੇ ਤੇ ਉਹਦੇ ਲਈ ਨੀਂਦ ਗਵਾਉਣੀ ਜਾਂ ਬਹੁਤ ਮਾੜਾ ਹੋਇਆ ਜਾਂ ਹੁਣ ਉਸਦੇ ਸ਼ੌਕ ਚ ਚਲਾ ਜਾਣਾ, ਇਹ ਕੁਛ ਨੀ ਮਾੜਾ ਮੁੜਾ ਹੋਇਆ, ਇਹ ਦੁਨੀਆਦਾਰੀ ਆ, ਇਹ ਰਾਜਕਾਜ ਚੱਲਦੇ ਰਹੇ ਆ, ਰਾਜਕਾਜ ਬਦਲਦੇ ਰਹੇ ਆ, ਇਹ ਤੱਕ ਲੋਕਤੰਤਰ ਆ। ਉਦੋਂ ਪਹਿਲਾਂ ਜੇ ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ, ਉਦੋਂ ਪਹਿਲਾਂ 150 ਸਾਲ ਸਿੱਖ ਕੌਮ ਨੇ ਲਾਇਆ ਉਹ ਰਾਜ ਲੈਣ ਲਈ। ਜੇ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਮਿਲਿਆ ਤਾਂ ਉਹ ਕੱਲਾ ਮਹਾਰਾਜਾ ਰਣਜੀਤ ਸਿੰਘ ਦੇ ਸ਼ੁਕਰਚਾਰੀਆਂ ਨੇ ਨੀ ਲੈ ਲਿਆ ਸੀ, ਉਹਦੇ ਪਿੱਛੇ ਬਹੁਤ ਵੱਡੀ ਘਾਲਣਾ ਸੀ, ਆਲੂ ਵਾਲੇ ਹੋਰਾਂ ਤੋਂ ਲੈ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਚੱਲੀ ਹੋਈ ਘਾਲਣਾ ਸੀ ਉਹ, ਤੇ ਜੇ ਕਹੀਏ ਤਾਂ ਗੁਰੂ ਨਾਨਕ ਦੇਵ ਜੀ ਤੋਂ ਚੱਲਿਆ ਹੋਇਆ ਉਹ ਮਿਸ਼ਨ ਸੀ, ਤੇ ਉਹ ਮਿਸ਼ਨ ਚੱਲਦਾ ਚੱਲਦਾ ਜੇ 40 ਸਾਲ ਆ ਕੇ ਸਿੱਖ ਰਾਜ ਆਇਆ, ਤੇ ਉਦੋਂ ਬਾਅਦ ਕੀ ਕੁਛ ਹੋਇਆ 10 ਸਾਲਾਂ ਦੇ ਵਿੱਚ ਉਸੇ ਸਿੱਖ ਰਾਜ ਦੇ ਵਿੱਚ, ਤੁਹਾਨੂੰ ਵੀ ਪਤਾ। ਸੋ ਗੱਲ ਇਹ ਹੁੰਦੀ ਆ ਵੀ ਤੁਸੀਂ ਥੋੜਾ ਜਿਹਾ ਨਾ ਇਹ ਸਬਰ ਸੰਤੋਖ ਬਣਾ ਕੇ ਰੱਖਣਾ ਚਾਹੀਦਾ, ਹਰ ਚੀਜ਼ ਨੂੰ ਆਪਦੇ ਉਸ ਨਜ਼ਰੀਏ। ਸਾਡਾ ਮੀਡੀਆ ਦਾ ਜਿਹੜਾ ਫਰਜ਼ ਆ, ਅਸੀਂ ਮੀਡੀਆ ਦਾ ਫਰਜ਼ ਨਿਭਾਈਏ, ਹੁਣ ਤੋਂ ਸਾਡੀ ਕਾਂਗਰਸ ਦੁਸ਼ਮਣ ਹੋ ਗਈ, ਕਿਉਂਕਿ ਸਾਡਾ ਵੈਸੇ ਤਾਂ ਕੋਈ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ ਆ, ਪਰ ਕੱਲ ਤਾਂ ਅਸੀਂ ਬਾਦਲ ਦੇ ਦੁਸ਼ਮਣ ਸੀ, ਹੁਣ ਕਾਂਗਰਸ ਪਾਵਰ ਚ ਆ, ਹੁਣ ਅਸੀਂ ਕਾਂਗਰਸ ਨੂੰ ਕਿੰਤੂ ਪ੍ਰੰਤੂ ਕਰਾਂਗੇ। ਇਹ ਤਾਂ ਸਾਡਾ ਫਰਜ਼ ਆ, ਸਾਡੀ ਡਿਊਟੀ ਆ, ਜੋ ਸਾਨੂੰ ਕਰਨੀ ਚਾਹੀਦੀ ਆ। ਸੋ ਥੋੜੀ ਜਿਹੀ ਨਾ ਸਾਰੇ ਸਰੋਤਿਆਂ ਨੂੰ ਬੇਨਤੀ ਆ ਵੀ ਬੜਾ ਨਾ ਸਹਿਜ ਨਾਲ ਇਸ ਗੱਲ ਨੂੰ ਲਓ, ਕੁਛ ਨੀ ਹੋਇਆ, ਬਹੁਤ ਵਧੀਆ ਜਿਹੜੀ ਪਰਫਾਰਮੈਂਸ ਪਹਿਲੀ ਵਾਰ ਇੱਕ ਪਹਿਲੀ ਪਾਰਟੀ ਨੇ ਦਿੱਤੀ ਆ, ਜੋ ਉਹਨਾਂ ਦੀਆਂ ਕਮੀਆਂ ਸੀ ਉਹ ਕਮੀਆਂ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹਨਾਂ ਨੇ ਵਿਦੇਸ਼ੀ ਜਿਹੜੇ ਬਾਹਰਲੇ ਬੰਦੇ ਉੱਥੇ ਥੋਪਣ ਦੀ ਕੋਸ਼ਿਸ਼ ਕੀਤੀ, ਲੋਕਲ ਦੀ ਵੰਡ ਟਿਕਟਾਂ ਦੀ ਸਹੀ ਨਹੀਂ ਹੋਈ, ਬਹੁਤ ਸਾਰੀਆਂ ਜਿਹੜੀਆਂ ਊਨਤਾਈਆਂ ਰਹੀਆਂ ਉਹ ਹੁਣ ਅਗਲੇ ਵਾਰੀ ਚ ਕੱਢ ਲੈਣਗੇ ਊਨਤਾਈਆਂ, ਤੇ ਹੋ ਸਕਦਾ ਅਗਲੇ ਵਾਰੀ ਹੋਰ ਸਟਰਾਂਗ ਹੋ ਕੇ ਨਿਕਲ ਕੇ ਆਉਣ। ਤਾਂ ਇਹ ਹੁਣ ਤਾਂ ਉਹ ਦਿੱਲੀ ਵਾਲਾ ਉਦਾਹਰਣ ਦੇਖ ਲੈਣ ਵੀ ਪਹਿਲਾਂ 28 ਸੀ ਫਿਰ 67 ਹੋਊਗਾ, ਹੋ ਸਕਦਾ ਹੈ ਵੀ ਪੰਜਾਬ ਚ ਵੀ ਕਰ ਲੈਣ ਜੇ ਉਹ ਕੰਮ ਕਰਨਗੇ ਜਾਂ ਕੁਝ ਵਧੀਆ ਕਰਨਗੇ।
ਪਰ ਗੱਲ ਤਾਂ ਇਹ ਆ ਵੀ ਹੁਣ ਰੀਅਲ ਟਾਈਮ ਆ, ਅਸਲ ਦੇ ਵਿੱਚ ਕੀ ਆ ਕਿ ਉਹ ਅਨਟੈਸਟਡ, ਮਤਲਬ ਜਿਹੜੀ 3-4 ਸਾਲ ਪਹਿਲਾਂ ਪਾਰਟੀ ਹੈ ਨਹੀਂ ਸੀਗੀ, ਉਹਨੂੰ ਮਤਲਬ 27-28 ਸੀਟਾਂ ਮਿਲ ਗਈਆਂ। ਮੈਂ ਤਾਂ ਕਹਿੰਦਾ ਉਹ ਆਪਣੇ ਆਪ ਨੂੰ ਅੱਤ ਭਾਗਾਂ ਵਾਲੇ ਸਮਝਣ, ਉਹ ਕਿਤੇ ਦੀਵਾ ਦੂਵਾ ਜਗਾਉਣ ਵੀ ਉਹਨਾਂ ਨੂੰ ਇੰਨਾ ਮਤਲਬ ਵਧੀਆ ਰਿਸਪਾਂਸ ਫਿਰ ਵੀ ਦੇ ਦਿੱਤਾ ਹੈ ਪੰਜਾਬੀਆਂ ਨੇ। ਹੁਣ ਅਸਲ ਦੇ ਵਿਚ ਹੁਣ 5 ਸਾਲ ਦੇ ਵਿਚ ਟੈਸਟ ਹੋਣਾ ਹੈ ਕਿ ਹੁਣ ਜਿਹੜੇ ਜਿੰਨੇ ਵੀ ਕੱਚ ਘਰੜ ਇਨ੍ਹਾਂ ਦੇ MP ਨੇ, ਲੀਡਰ ਨੇ, ਉਹ ਸਾਰੇ ਹੁਣ ਟੈਸਟ ਹੋਣੇ ਨੇ 5 ਸਾਲਾਂ ਦੇ ਵਿਚ। ਹੁਣ ਜਿਹੜੇ ਇਨ੍ਹਾਂ ਦੇ ਵਿਚੋਂ ਮਿਲਾਈ ਨਿਕਲ ਕੇ ਆਏਗੀ ਨਾ, ਹੁਣ ਅਸਲ ਦੇ ਵਿਚ ਅਗਲੇ 5 ਸਾਲ ਤੋਂ ਬਾਅਦ ਪਤਾ ਲੱਗੂਗਾ, ਗੱਲ ਬਣੂਗੀ ਤੇ ਅਸਲ ਦੇ ਵਿਚ ਕੌਣ ਕਿੱਥੇ ਸਟੈਂਡ ਕਰਦਾ। ਹੁਣ ਮੁਕਾਬਲਾ ਕੀ ਹੋਣਾ? ਮੁਕਾਬਲਾ ਹੁਣ ਅਕਾਲੀਆਂ ਨੇ ਵੀ ਹੁਣ ਓਪੋਜੀਸ਼ਨ ਕਰਨੀ ਆ ਪ੍ਰੋਪਰ। ਹੁਣ ਅਸਲ ਦੇ ਵਿਚ ਫਾਇਦਾ ਉਹਦਾ ਇਹ ਆਮ ਆਦਮੀ ਪਾਰਟੀ ਦੀਆਂ 26-27 ਸੀਟਾਂ ਨੇ, ਪੰਜਾਬ ਨੂੰ ਬੜਾ ਫਾਇਦਾ ਕਰਨਾ ਹੈ, ਮੇਰੇ ਨਜ਼ਰੀਆ ਇਹ ਹੈ।
ਬਿਲਕੁਲ ਬਿਲਕੁਲ, ਜੇ ਸਹੀ ਓਪੋਜੀਸ਼ਨ ਨਿਭਾ ਲੈਣਗੇ ਤਾਂ ਫਾਇਦਾ ਹੀ ਫਾਇਦਾ ਜੀ।
ਹਾਂ, ਹੁਣ ਓਪੋਜੀਸ਼ਨ ਦੇ ਵਿਚ ਵੀ ਕੰਪੀਟੀਸ਼ਨ ਹੋਊਗਾ ਨਾ, ਅਕਾਲੀਆਂ ਤੇ ਆਮ ਆਦਮੀ ਚ ਵੀ ਕੰਪੀਟੀਸ਼ਨ ਹੋਊਗਾ ਕਿ ਕਿਹੜਾ ਵਧੀਆ ਓਪੋਜੀਸ਼ਨ ਕਰ ਰਿਹਾ, ਠੀਕ ਹੈ ਨਾ। ਸੋ ਇਸ ਕਰਕੇ ਪੰਜਾਬ ਦੇ ਲਈ ਤਾਂ ਸੁਧਾ ਹੀ ਸੋਨਾ ਆ। ਹੁਣ ਕਾਂਗਰਸ ਆ ਜਿਹੜੇ ਕੈਪਟਨ ਸਾਹਿਬ ਹੈ, ਕੈਪਟਨ ਸਾਹਿਬ ਨੂੰ ਪਹਿਲੀ ਗੱਲ ਤਾਂ ਚਲੋ ਠੀਕ ਹੈ, ਭੱਠਲ ਵੀ ਹਾਰ ਗਈ, ਜਾਖੜ ਵੀ ਹਾਰ ਗਿਆ, ਉਹਦੇ ਲਈ ਫੈਸਲੇ ਕਰਨ ਦਾ ਰਾਹ ਜਿਹੜਾ ਸਿੱਧਾ ਹੋ ਗਿਆ ਕਿ ਉਹ ਇੰਸਟੈਂਟ ਫੈਸਲੇ ਲੈ ਸਕਦਾ ਬਿਨਾਂ ਕਿਸੇ ਮਤਲਬ ਘੋੜਿਆਂ ਦੀ ਦਲਾਲੀ ਜਾਂ ਹਾਰਸ ਟ੍ਰੇਡਿੰਗ ਤੋਂ ਬਿਨਾਂ ਉਹਦੇ ਜਿਹੜੇ ਫੈਸਲੇ ਆ, ਉਹਦੇ ਫੈਸਲੇ ਲਈ ਹੁਣ ਇੱਕ ਓਪੋਜੀਸ਼ਨ ਨਹੀਂ ਹੈ ਕਿ ਹੁਣ ਦੋ ਓਪੋਜੀਸ਼ਨ ਹੈ, ਹੁਣ ਉਹਦੇ ਜਿਹੜੇ ਫੈਸਲੇ ਹੋਣਗੇ ਉਹਨੂੰ ਭੱਠਲ ਉਹਨਾਂ ਤੋਂ ਘੱਟ ਡਰ ਹੈ ਤੇ ਦੋ ਪਾਰਟੀਆਂ ਤੋਂ ਜ਼ਿਆਦਾ ਡਰ ਹੈ, ਖਾਸ ਕਰਕੇ ਆਮ ਆਦਮੀ ਪਾਰਟੀ ਤੋਂ। ਸੋ ਪੰਜਾਬ ਦੇ ਲੋਕਾਂ ਲਈ ਤਾਂ ਇਹ ਕਹਿ ਲਓ ਕਿ ਮੈਨੂੰ ਲੱਗਦਾ ਕਿ ਦ ਬੈਸਟ ਅਰੇਂਜਮੈਂਟ ਐਵਰ ਹੋ ਸਕਦਾ ਆ, ਮੈਨੂੰ ਲੱਗਦਾ ਵੀ ਹੋਵੇਗਾ ਵੀ, ਬਾਕੀ ਟਾਈਮ ਦੱਸੇਗਾ ਜੀ ਕਿ ਕਿੰਨੀ ਕੁ ਵਧੀਆ ਓਪੋਜੀਸ਼ਨ।
ਬਿਲਕੁਲ ਬਿਲਕੁਲ, ਥੋੜਾ ਜਿਹਾ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਤੇ ਕੰਮ ਕਰਕੇ ਦਿਖਾਉਣਾ ਚਾਹੀਦਾ ਵੀ ਅਸੀਂ ਕਿੰਨੇ ਕੁ ਜਾਗਰੂਕ ਆ, ਕਿੱਥੇ ਕਿੱਥੇ ਜਾਗਰੂਕ ਆ। ਸਿਰਫ ਤੇ ਸਿਰਫ ਇੱਕ ਮੀਡੀਆ ਚ ਜਾਂ ਇੱਕ ਖਬਰਾਂ ਚ ਰਹਿਣ ਲਈ ਨਹੀਂ ਕੰਮ ਕਰਨੇ ਚਾਹੀਦੇ, ਜ਼ਮੀਨੀ ਪੱਧਰ ਤੇ ਕੰਮ ਕਰਨੇ ਚਾਹੀਦੇ ਆ। ਤਾਂ ਕੋਈ ਗੱਲ ਨੀ, ਲੋਕ ਹੁਣ ਇੰਨੇ ਕੁ ਸਿਆਣੇ ਆ, ਅਸੀਂ ਦੱਸ ਹੀ ਚੁੱਕੇ ਆ, ਅਗਲੀ ਵਾਰੀ ਤੁਹਾਡੀ ਵਾਰੀ ਹੋ ਸਕਦੀ ਆ
ਜੀ। ਤੇ ਇਧਰ ਕੁਛ ਖਬਰਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਕਿ ਇਸਤਰੀਆਂ ਦਾ ਕੀ ਯੋਗਦਾਨ ਰਿਹਾ ਜੀ ਲੇਡੀਜ਼ ਦਾ ਇਨ੍ਹਾਂ ਇਲੈਕਸ਼ਨ ਦੇ ਵਿਚ। ਹੁਣ ਇਹ ਟੋਟਲ ਇਲੈਕਸ਼ਨਾਂ ਦੇ ਵਿਚ ਪੰਜਾਬ ਦੀਆਂ ਵਿਚ 27 ਮਹਿਲਾ ਉਮੀਦਵਾਰ ਸੀਗੀਆਂ ਤੇ ਇਨ੍ਹਾਂ ਦੇ ਵਿਚੋਂ 6 ਜਿਹੜੀਆਂ ਨੇ ਉਹ ਜਿੱਤੀਆਂ ਨੇ, ਔਰ ਜਿਹੜੀ ਮਤਲਬ ਇਹ ਇਕ ਕਹਿ ਲੋ ਕਿ ਚੰਗਾ ਰੁਝਾਨ ਨੀ ਹੈਗਾ। ਪਹਿਲੀ ਗੱਲ ਤਾਂ ਇੰਨੇ ਉਮੀਦਵਾਰਾਂ ਚੋਂ 27 ਸਿਰਫ ਲੇਡੀਜ਼ ਦਾ ਹੋਣਾ ਆਪਣੇ ਆਪ ਦੇ ਵਿਚ ਇਕ ਮਤਲਬ ਬਹੁਤ ਘੱਟ ਨੰਬਰ ਹੈ, ਜ਼ਿਆਦਾ ਹੋਣੀਆਂ ਚਾਹੀਦੀਆਂ ਸੀ ਲੇਡੀਜ਼ ਨੂੰ, ਜ਼ਿਆਦਾ ਪੋਲੀਟਿਕਸ ਦੇ ਵਿਚ ਆਉਣਾ ਚਾਹੀਦਾ। ਇਹ ਤਕਰੀਬਨ ਸਾਰੀ ਦੁਨੀਆਂ ਦਾ ਕਹਿਣਾ ਆ ਕਿ ਜੇ ਮਤਲਬ 50-50 ਨਹੀਂ ਤਾਂ ਘੱਟੋ ਘੱਟ ਮਤਲਬ 25-30% ਤਾਂ ਲੇਡੀਜ਼ ਜਿਹੜੀਆਂ ਨੇ ਪੋਲੀਟਿਕਸ ਦੇ ਵਿਚ ਆਉਣੀਆਂ ਚਾਹੀਦੀਆਂ, ਉਨ੍ਹਾਂ ਨੂੰ ਵੀ ਮਤਲਬ ਆਉਣਾ ਚਾਹੀਦਾ। ਦੂਜੀ ਗੱਲ ਜਿਹੜਾ ਜਿੱਤਣਾ ਹੈ, ਜਿੱਤਣਾ ਵੀ ਮਤਲਬ ਸਿਰਫ ਮਤਲਬ 6 ਨੂੰ ਨਸੀਬ ਹੋਇਆ, ਮਤਲਬ ਵਿਚ ਇਜ ਲਗ 116 ਚ ਦੇਖ ਲਓ 6 ਕਿੰਨੀਆਂ ਹੋ ਗਈਆਂ, ਮਤਲਬ 2-3% ਹੋ ਗਈਆਂ ਸਾਰੀਆਂ, ਹਨਾ। ਸੋ ਇਹ ਵੀ ਇਕ ਮਤਲਬ ਮਾੜਾ ਫਿਗਰ ਹੈ ਓਵਰਆਲ ਜਿਹੜਾ ਇਲੈਕਸ਼ਨ ਦੇ ਵਿਚੋਂ। ਦੂਜੀ ਗੱਲ ਹੁਣ ਥੋੜੀ ਜਿਹਾ ਜਿਨ੍ਹਾਂ ਦੀਆਂ ਜਮਾਨਤਾਂ ਜ਼ਬਤ ਹੋਈਆਂ ਉਨ੍ਹਾਂ ਦੀ ਗੱਲ ਵੀ ਕਰਨੀ ਆ। ਹੁਣ ਗੱਲ ਕਰਦੇ ਪਹਿਲਾਂ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਦੇ ਤਕਰੀਬਨ 27 ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋਈਆਂ ਜੀ। ਇਹਦਾ ਵੀ ਥੋੜੀ ਜਿਹਾ ਮੇਰਾ ਖਿਆਲ ਸਾਨੂੰ ਪੜਚੋਲ ਕਰਨੀ ਚਾਹੀਦੀ ਆ ਕਿ ਐਡੇ ਵੱਡੇ ਵੱਡੇ ਜਿੱਤਾਂ ਵੀ ਹੋਈਆਂ, ਆਮ ਆਦਮੀ ਪਾਰਟੀ ਦੇ 27 ਉਮੀਦਵਾਰ 26-27 ਜਿੱਤੇ ਵੀ ਨੇ, ਪਰ ਦੂਸਰੇ ਪਾਸੇ ਜਿਨ੍ਹਾਂ ਦੀ ਜਮਾਨਤਾਂ ਜ਼ਬਤ ਉਨ੍ਹਾਂ ਨੂੰ ਇੰਨੀ ਘੱਟ ਵੋਟ ਕਿਉਂ ਪਈ ਆ ਮਿੰਟੂ ਜੀ?
ਦੇਖੋ ਇਹ ਵੀ ਤਾਂ ਇੱਕ ਕਾਰਨ ਆ ਨਾ, ਜਿੱਥੇ ਅਸੀਂ ਇੱਕ ਪਾਸੇ ਤੁਸੀਂ ਮੰਨ ਲੈਂਦੇ ਆ ਵੀ ਵੋਟਾਂ ਜਿਹੜੀ ਸੀਟਾਂ ਦਾ ਜਿਹੜੀ ਸਹੀ ਬਟਵਾਰਾ ਨਹੀਂ ਕੀਤਾ ਗਿਆ ਤੇ ਉਹਦੇ ਲਈ ਯੋਗ ਉਮੀਦਵਾਰਾਂ ਨੂੰ ਯੋਗ ਥਾਂ ਦੇ ਉੱਤੇ ਨਹੀਂ ਦਿੱਤੀ ਗਈ, ਪਰ ਜਿੱਥੇ ਜਮਾਨਤ ਜ਼ਬਤ ਹੁੰਦੀ ਆ ਉੱਥੇ ਤਾਂ ਇਹ ਮੰਨਣਾ ਪੈਣਾ ਵੀ ਉਸ ਥਾਂ ਦੇ ਉੱਤੇ ਆਧਾਰ ਨਹੀਂ ਸੀਗਾ, ਉਸ ਥਾਂ ਦੇ ਉੱਤੇ ਆਮ ਆਦਮੀ ਪਾਰਟੀ ਦਾ ਬਿਲਕੁਲ ਆਧਾਰ ਨਹੀਂ ਸੀ ਤੇ ਇਸੇ ਕਾਰਨ ਹੀ ਉੱਥੇ ਜਮਾਨਤ ਜ਼ਬਤ ਹੋਈ ਆ। ਪਰ ਫੇਰ ਵੀ ਕੁੱਲ ਮਿਲਾ ਕੇ ਬਹੁਤ ਸਾਰੇ ਇਹੋ ਜਿਹੇ ਥਾਂ ਵੀ ਮੈਂ ਦੇਖ ਰਿਹਾ ਜਿੱਥੇ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਆ ਉਹ ਸਦਾ ਯਕੀਨੀ ਮੰਨੀ ਗਈ ਸੀਗੀ। ਜੇ ਹੁਣ ਅਸੀਂ ਅਕਸਰ ਗੱਲਾਂ ਕਰਦੇ ਹੁੰਦੇ ਸੀ ਤਾਂ ਤਰਨ ਤਾਰਨ ਦੇ ਏਰੀਏ ਦੇ ਵਿਚ ਜੇ ਕਰਤਾਰ ਸਿੰਘ ਦਾ ਬੜਾ ਵਧੀਆ ਅਕਸ਼ ਸੀ, ਖੇਮ ਕਰਨ ਦੇ ਜਿਹੜੇ 4-5 ਸੀਟਾਂ ਦੇ ਉੱਤੇ ਉਮੀਦ ਸੀ ਵੀ 2 ਸੀਟਾਂ ਤੇ ਕਿਤੇ ਨੀ ਗਈਆਂ ਲੈਣਗੇ, ਪਰ ਬਹੁਤ ਸਾਰੇ ਸੀਟਾਂ ਦੇ ਉੱਤੇ ਇਹ ਜਾ ਹੋਇਆ ਵੀ ਉੱਥੇ ਉਹ ਨੇੜੇ ਤੇੜੇ ਵੀ ਨੀ ਰਹੇ ਤੇ 4 ਨੰਬਰ ਤੇ ਜਾਂ 5 ਨੰਬਰ ਦੇ ਉੱਤੇ ਉਹਨਾਂ ਨੂੰ ਜਿਹੜੀ ਵੋਟ ਮਿਲੀ ਆ। ਸੋ ਇਹ ਤਾਂ ਜੀ ਲੋਕਾਂ ਨੇ ਨਾ ਜਿਹੜੇ ਫਤਵੇ ਦਿੱਤੇ ਆ ਉਹ ਪਰਸਨਲ ਪੱਧਰ ਤੇ ਨੇੜੇ ਤੋਂ ਵਾਚ ਕੇ ਆਪਦੇ ਹਲਕੇ ਚ ਕੌਣ ਲੋਕਲ ਕਿਹਦੇ ਨਾਲ ਖੜਾ, ਕਿਹਨੂੰ ਮਦਦ ਮਿਲ ਰਹੀ ਆ, ਉਸ ਢੰਗ ਨਾਲ ਇਹ ਜਿਹੜੇ ਫਤਵੇ ਆਏ ਆ ਮੇਰੇ ਹਿਸਾਬ ਨਾਲ
ਜੀ। ਸੋ ਕਾਫੀ ਮਤਲਬ ਇੰਟਰਸਟਿੰਗ ਫਿਗਰਸ ਨੇ ਤੇ ਕੁੱਲ ਮਿਲਾ ਕੇ ਜਿੱਦਾਂ ਕਾਂਗਰਸ ਨੂੰ 38% ਵੋਟਾਂ ਮਿਲੀਆਂ ਪੰਜਾਬ ਦੇ ਵਿਚ, ਅਕਾਲੀ ਦਲ ਨੂੰ 25.2, ਆਮ ਆਦਮੀ ਪਾਰਟੀ ਨੂੰ 23.7, ਜਿਹੜਾ ਕਿ ਇਕ ਬਹੁਤ ਵਧੀਆ ਫਿਗਰ ਮੈਂ ਮੰਨਦਾ ਆ, ਤੇ ਬੀਜੇਪੀ ਨੂੰ 5.4। ਬੀਜੇਪੀ ਦੀ ਗੱਲ ਕਰੀਏ ਤਾਂ ਬੀਜੇਪੀ ਦਾ ਪੰਜਾਬ ਦੇ ਵਿਚ 3 ਸੀਟਾਂ ਦੇ ਨਾਲ ਮੈਨੂੰ ਲੱਗਦਾ ਕਿ ਨਾ ਹੋਇਆ ਨਾਲ ਦੀ ਆ, ਤੁਹਾਡਾ ਕੀ ਖਿਆਲ ਆ?
ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਇੱਕ ਪਾਸੇ ਮੋਦੀ ਫੈਕਟਰ ਦੀਆਂ ਗੱਲਾਂ ਕਰਦੇ ਆ, ਇੱਕ ਪਾਸੇ ਕਹਿੰਦੇ ਆ ਵੀ ਮੋਦੀ ਦੀ ਹਨੇਰੀ ਆ, ਮੋਦੀ ਦੀ ਲਹਿਰ ਆ, ਜਿੱਥੇ ਯੂਪੀ ਸੰਭਰ ਕੇ ਰੱਖਤੀ 300 ਸੀਟ ਯੂਪੀ ਦੇ ਵਿੱਚ ਇੱਕ ਪਾਰਟੀ ਮੈਨੂੰ ਅੱਜ ਤੱਕ ਨਹੀਂ ਲਈ ਗਈ,
75%
ਉਹ ਲਈ। ਹਾਂ ਤਾਂ ਉਹ ਚੀਜ਼ਾਂ ਹਨੇਰੀ ਨੇ ਜਿਹੜੀਆਂ ਗੱਲਾਂ ਕਰਦੇ ਆ, ਉਸ ਢੰਗ ਨਾਲ ਪੰਜਾਬ ਚ ਕਿੱਧਰ ਗਈ ਫਿਰ ਮੋਦੀ ਲਹਿਰ, ਕਿੱਧਰ ਗਈ ਪੰਜਾਬ ਚ ਹਨੇਰੀ, ਉਹ ਚੀਜ਼ ਵੀ ਇਨ੍ਹਾਂ ਨੂੰ ਵੀ ਸਵਾਲ ਪੁੱਛਣਾ ਬਣਦਾ। ਪਰ ਮੈਨੂੰ ਲੱਗਦਾ ਵੀ ਪਿਛਲੇ ਦਿਨੀ ਜਿਹੜੇ ਪੰਜਾਬ ਦੇ ਵਿੱਚ ਵੀ ਜਦੋਂ ਘਟਨਾਕ੍ਰਮ ਵਾਪਰਿਆ ਸੀ ਬੀਜੇਪੀ ਦਾ, ਤੇ ਮੇਨ ਜਿਹੜੇ ਇਨ੍ਹਾਂ ਦੇ ਪ੍ਰਧਾਨ ਨੇ ਅਸਤੀਫਾ ਦਿੱਤਾ ਸੀ, ਫਿਰ ਅਸਤੀਫਾ ਵਾਪਸ ਲਿਆ, ਤੇ ਉਹ ਦਿੱਲੀ ਦੀ ਜਿਹੜੀ ਦਖਲ ਅੰਦਾਜ਼ੀ ਜਾਂ ਪੰਜਾਬੀਆਂ ਵੱਲੋਂ ਪੂਰਨ ਰੂਪ ਚ ਇਸ ਭਗਵਾਂ ਪਾਰਟੀ ਨੂੰ ਨਕਾਰਨਾ ਵੀ ਕਿਤੇ ਨਾ ਕਿਤੇ ਸ਼ਾਮਲ ਆ। ਦੂਜੇ ਪਾਸੇ ਜਿਹੜੀ ਵੋਟ ਦਾ ਵੰਡ ਹੋਈ ਸੀ, ਬੀਜੇਪੀ ਨੇ ਪਹਿਲਾਂ ਵੀ ਕਾਂਗਰਸ ਦੀ ਵੋਟ ਹੀ ਤੋੜੀ ਸੀਗੀ, ਤੇ ਉਹ ਵੋਟ ਕਾਂਗਰਸ ਨੂੰ ਵਾਪਸ ਆਈ ਆ, ਇਹ ਵੀ ਇੱਕ ਕਾਰਨ ਹੋਇਆ
ਜੀ। ਤੇ ਜੇ ਆਪਾਂ ਅੰਕੜਿਆਂ ਤੋਂ ਗੱਲ ਕਰੀਏ, ਜਿਹੜੀ ਮਤਲਬ ਬਿਲੋ 1% ਹੈ, ਹੁਣ ਲੋਕ ਇਨਸਾਫ਼ ਪਾਰਟੀ ਨੂੰ ਸਿਰਫ 1.2% ਵੋਟਾਂ ਪਈਆਂ ਜੀ, ਪਰ ਫਿਰ ਵੀ ਉਹ 2 ਸੀਟਾਂ ਲੈਣ ਦੇ ਵਿਚ ਕਾਮਯਾਬ ਹੋ ਗਏ ਨੇ। ਮੁਕਾਬਲੇ ਵਜੋਂ ਬਹੁਜਨ ਸਮਾਜ ਪਾਰਟੀ ਨੂੰ 1.5 ਵੋਟ ਪਈ ਆ, ਪਰ ਉਨ੍ਹਾਂ ਨੂੰ ਕੋਈ ਸੀਟ ਨਹੀਂ ਮਿਲੀ। ਸੋ ਇਹ ਵੀ ਇਕ ਮਤਲਬ ਇੰਟਰਸਟਿੰਗ ਫਿਗਰ ਹੈ। ਆਜ਼ਾਦ ਉਮੀਦਵਾਰਾਂ ਨੂੰ 2% ਵੋਟ ਪਈ ਆ, ਉਨ੍ਹਾਂ ਨੂੰ ਕੋਈ ਸੀਟ ਨਹੀਂ ਮਿਲੀ। ਤੇ ਜਿਹੜੇ ਮਤਲਬ ਹੁਣ 0.5 ਤੋਂ ਵੀ ਹੇਠਾਂ ਨੇ, ਉਨ੍ਹਾਂ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਆਪਣਾ ਪੰਜਾਬ ਪਾਰਟੀ, RMPO, CPI 2.2% ਤੇ ਨੋਟਾ ਜਾਣੀ ਕਿ 0.07%, ਜਿਨ੍ਹਾਂ ਨੂੰ ਕੋਈ ਉਮੀਦਵਾਰ ਪਸੰਦ ਨਹੀਂ। ਤਕਰੀਬਨ 10,000-11,000 ਵੋਟ ਲੋਕਾਂ ਨੇ ਨੋਟਾ ਦੇ ਅਧੀਨ ਪਾ ਦਿੱਤੀ ਆ। ਹੁਣ CPI ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ। ਇਕ ਟਾਈਮ ਦੇ ਉੱਤੇ ਸਰਦਾਰ ਰਜਮੇਰ ਸਿੰਘ ਨੇ ਕਿਹਾ ਸੀ ਕਿ ਜਿਹੜੇ ਕਾਮਰੇਡ ਤੇ ਖਾਲਿਸਤਾਨੀ ਆ ਉਹ ਇਕੋ ਸਿੱਕੇ ਦੇ ਦੋ ਪਾਸੇ ਨੇ। ਜਿਹੜੇ ਆ ਫਿਗਰ ਆ, ਫਿਗਰਾਂ ਤੋਂ ਬਿਲਕੁਲ ਮੈਨੂੰ ਲੱਗਦਾ ਵੀ ਸ਼ਾਇਦ ਇੱਦਾਂ ਹੀ ਹੋਣ, ਕਿਉਂਕਿ ਉਨ੍ਹਾਂ ਨੂੰ CPI ਨੂੰ 0.2% ਮਿਲੀ ਆ, ਮਾਨ ਦਲ ਨੂੰ 0.3% ਮਿਲੀ ਆ। ਤੁਸੀਂ ਇਹਦੇ ਬਾਰੇ ਕੀ ਟਿੱਪਣੀ ਕਰਨਾ ਚਾਹੋਗੇ?
ਦੇਖੋ ਜਿਹੜੀ ਹੁਣ ਲੋਕਾਂ ਨੂੰ ਇੰਨਾ ਕੁ ਪਤਾ ਲੱਗ ਗਿਆ ਵੀ ਜਿਹੜੇ ਇਹ ਵੋਟਾਂ ਨਾ ਜਿਹੜੀਆਂ ਜਾਂ ਤਾਂ ਧਰਮ ਦੇ ਨਾਂ ਤੇ ਭੜਕਾ ਕੇ ਤੇ ਜਾਂ ਧਰਮ ਦੇ ਅਗੇਂਸਟ ਭੜਕਾ ਕੇ, ਇਹ ਦੋਨੇ ਧਿਰਾਂ ਜਿਵੇਂ ਉਹ ਰਜਮੇਰ ਸਿੰਘ ਨੇ ਕਿਹਾ, ਦੋਨਾਂ ਦਾ ਮਕਸਦ ਇੱਕੋ ਹੀ ਆ। ਮਕਸਦ ਇਹ ਆ ਵੀ ਲੋਕਾਂ ਨੂੰ ਮਗਰ ਲਾਉਣਾ, ਨਾ ਤਾਂ ਉੱਥੇ ਵਿਕਾਸ ਦੀ ਕੋਈ ਗੱਲ ਆ, ਨਾ ਉੱਥੇ ਕੋਈ ਹੋਰ ਕਿਸੇ ਅਗਾਊਂ ਸੋਝੀ ਦੀ ਗੱਲ ਆ, ਸਿਰਫ ਤੇ ਸਿਰਫ ਇੱਕੋ ਹੀ ਚੀਜ਼ ਦੀ ਰਟਣ ਆ ਵੀ ਇਹਨੂੰ ਜਾਂ ਤਾਂ ਧਰਮ ਦੇ ਖਿਲਾਫ਼ ਭੜਕਾਓ ਜਾਂ ਧਰਮ ਦੇ ਹੱਕ ਚ ਭੜਕਾਓ। ਸੋ ਇਹ ਚੀਜ਼ ਲੋਕਾਂ ਨੇ ਪੂਰਨ ਰੂਪ ਚ ਨਕਾਰਤੀ ਆ, ਉਹ ਸਾਹਮਣੇ ਆ ਤੁਹਾਡੇ, ਪਰਸੈਂਟੇਜ ਆਫ ਵੋਟ ਆ ਜਿਹੜੀ ਉਹ ਦੱਸ ਰਹੀ ਆ ਵੀ ਇਹ ਹੁਣ ਕਿਤੇ ਇਸ ਚੀਜ਼ ਨੂੰ ਥਾਂ ਨੀ, ਲੋਕ ਪੜ੍ਹ ਲਿਖ ਗਏ, ਜਾਗਰੂਕ ਹੋ ਗਏ। ਤੇ ਮੈਂ ਤਾਂ ਬਹੁਤ ਪਹਿਲਾਂ ਵੀ ਲਿਖਿਆ ਸੀ ਇੱਕ ਬਿਆਨ ਸੀਤਾਰਾਮ ਜੇਚਰੀ ਦਾ, ਸੀਤਾਰਾਮ ਜੇਚਰੀ ਨੂੰ ਅੱਜ ਤੋਂ 10 ਸਾਲ ਪਹਿਲਾਂ ਕਿਸੇ ਨੇ ਪੁੱਛਿਆ ਸੀ, ਮੇਰੇ ਇੱਕ ਆਰਟੀਕਲ ਚ ਵੀ ਦਰਜ ਆ ਵੀ ਤੁਹਾਡੀ CPM ਦੀ ਹਾਰ ਦਾ ਕਾਰਨ ਕੀ ਆ, ਤਾਂ ਉਨ੍ਹਾਂ ਨੇ ਕਿਹਾ ਸੀ ਵੀ ਲੋਕਾਂ ਨੇ ਆਪਣੇ ਬੱਚੇ ਪੜ੍ਹਾ ਲਿਖਾ ਲਏ ਜੀ, ਇਸ ਕਰਕੇ ਅਸੀਂ ਹੁਣ ਹਾਰ ਰਹੇ ਹਾਂ।
ਇੱਕ ਗੱਲ ਮੈਂ ਹੋਰ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਹੁਣ ਜਿਹੜੇ ਕਾਂਗਰਸ ਪਾਰਟੀ ਜਿੱਤੀ ਆ, ਲੋਕਾਂ ਨੇ ਫਤਵਾ ਦਿੱਤਾ ਆ, ਹੁਣ ਬਹੁਤ ਸਾਰੇ ਸੱਜਣ ਜਿਹੜੇ ਖਾਸ ਕਰਕੇ ਗਰਮ ਦਲੀਏ ਨੇ, ਗਰਮ ਧੜੇ ਵਾਲੇ ਨੇ, ਉਹ ਇਹ ਕਹਿ ਰਹੇ ਨੇ ਕਿ ਲੋਕ ਸਦਾਈ ਆ ਜੀ, ਲੋਕਾਂ ਨੇ ਤਾਂ 1984 ਭੁੱਲ ਗਏ ਸਾਰਾ ਕੁਝ। ਮਤਲਬ ਮੈਨੂੰ ਹਾਸਾ ਆਉਂਦਾ ਆ ਕਿ 1984 ਦਾ ਲੋਕ ਉਦੋਂ ਵੀ ਭੁੱਲ ਗਏ ਸੀ ਜਦੋਂ ਮਤਲਬ ਬੇਅੰਤ ਸਿੰਘ ਜਿੱਤਿਆ, ਚਲੋ ਉਦੋਂ ਕਹਿੰਦੇ ਆ ਕਿ ਅਕਾਲੀਆਂ ਨੇ ਬਾਈਕਾਟ ਕਰਤਾ ਸੀ, ਠੀਕ ਹੈ, ਲੋਕੀ ਤਾਂ ਉਦੋਂ ਵੀ ਭੁੱਲ ਗਏ ਸੀ ਜਦੋਂ ਪਿਛਲੀ ਵਾਰੀ ਕੈਪਟਨ ਸਾਹਿਬ ਜਿੱਤ ਗਏ ਸੀ, ਠੀਕ ਹੈ, ਉਹ ਤਾਂ ਮਤਲਬ ਕਈ ਵਾਰੀ ਲੋਕ ਜਿਹੜੇ ਨੇ ਉਹ ਭੁੱਲ ਚੁੱਕੇ ਨੇ, ਉਨ੍ਹਾਂ ਨੂੰ ਮਤਲਬ ਪਿੱਛੇ ਛੱਡ ਕੇ ਉਹ ਗਾਂ ਤੁਰ ਚੁੱਕੇ ਨੇ ਲੋਕ। ਪਰ ਮੈਨੂੰ ਇਹ ਹਾਸਾ ਆਉਂਦਾ ਵੀ ਲੋਕ ਕਈ ਜਿਹੜੇ ਨੇ 1984 ਨੂੰ ਹੀ ਆਧਾਰ ਬਣਾਇਆ ਬੈਠਾ ਸਾਰੀ ਉਮਰ ਦੇ ਲਈ ਉਨ੍ਹਾਂ ਨੇ, ਜੋ 1984 ਦੇ ਵਿਚ ਹੋਇਆ ਧਰਮ ਦਾ ਵੀ ਉਹੀ ਆਧਾਰ ਹੈ ਤੇ ਗਾਂ ਆਉਣ ਵਾਲਾ ਵੀ ਉਹੀ ਆਧਾਰ ਹੈ। ਪੀਪਲ ਆਰ ਨਾਟ ਮੂਵਿੰਗ ਆਨ, ਮੂਵਿੰਗ ਆਨ ਦਾ ਇਹ ਮਤਲਬ ਨਹੀਂ ਸਾਨੂੰ ਭੁਲਾ ਦੇਣਾ ਚਾਹੀਦਾ, ਸਾਨੂੰ ਚੇਤੇ ਰੱਖਣਾ ਚਾਹੀਦਾ ਆ। ਪਰ ਜਿਹੜੀ ਕਾਂਗਰਸ ਪਾਰਟੀ ਆ ਹੁਣ ਕੈਪਟਨ ਸਾਹਿਬ, ਮਤਲਬ ਕੈਪਟਨ ਦੀ ਗੱਲ ਕਰਦੇ, ਵੋਟਾਂ ਪਈਆਂ ਕੈਪਟਨ ਦੇ ਨਾਂ ਨੂੰ, ਤੁਹਾਡਾ ਕੀ ਖਿਆਲ ਹੈ?
ਜੀ ਜੀ, ਇਹ ਤਾਂ ਕਲੀਅਰ ਕੱਟ ਹੀ ਹੈ ਜੀ, ਹਰ ਚੈਨਲ ਨੇ ਹਰ ਕਹਿਤਾ ਵੀ ਇੱਕ ਨੈਸ਼ਨਲ ਪਾਰਟੀ ਨੀ, ਇਹ ਲੋਕਲ ਪੰਜਾਬ ਦੀ,
ਲੋਕਲ ਪੰਜਾਬ। ਕੈਪਟਨ ਦੇ ਨਾਂ ਨੂੰ ਵੋਟਾਂ ਪਾਈਆਂ, ਇੰਦਰਾ ਦੇ ਨਾਂ ਨੂੰ ਨੀ ਵੋਟਾਂ ਪਈਆਂ, ਸੋਨੀਆ ਦੇ ਨਾਂ ਨੂੰ ਨੀ ਪਈਆਂ, ਰਾਹੁਲ ਦੇ ਨਾਂ ਨੂੰ ਨੀ ਪਈਆਂ। ਜਿਹੜੇ ਦੋਸ਼ੀ ਸੀਗੇ ਇੰਦਰਾ ਗਾਂਧੀ ਸੀ ਜਾਂ ਹੋਰ ਸੀ, ਉਨ੍ਹਾਂ ਨੂੰ ਸੋਧਿਆ ਜਾ ਚੁੱਕਾ, ਉਨ੍ਹਾਂ ਦੇ ਨਾਲ ਹਿਸਾਬ ਕਿਤਾਬ ਕੀਤਾ ਜਾ ਚੁੱਕਾ ਆ। ਇਸ ਦਾ ਫਤਵਾ ਜਦੋਂ ਪਿਛਲੀ ਵਾਰੀ ਕੈਪਟਨ ਸਾਹਿਬ ਜਿੱਤੇ ਨੇ ਸ਼ਾਇਦ 2001-2 ਦੇ ਵਿਚ, ਉਦੋਂ ਲੋਕਾਂ ਨੇ ਦੇ ਦਿੱਤਾ ਸੀ ਵੀ ਅਸੀਂ ਹਿਸਾਬ ਕਰ ਲਿਆ ਆ, ਹੁਣ ਆਪਾਂ ਕੈਪਟਨ ਨੂੰ ਚਾਂਸ ਦੇਣਾ ਹੈ, ਉਦੋਂ ਦੇ ਦਿੱਤਾ ਸੀ। ਪਰ ਜਿਹੜੇ ਲੋਕ ਹੁਣ ਵੀ ਇਹੀ ਰੌਲਾ ਪਾਈ ਜਾ ਰਹੇ ਨੇ 1984 ਦਾ, ਵੀ ਲੋਕ ਤਾਂ ਭੁੱਲ ਗਏ, ਲੋਕ ਤਾਂ ਸਦਾਈ ਆ, ਲੋਕ ਤਾਂ ਉਹ ਆ, ਆਈ ਡੋਂਟ ਥਿੰਕ ਸੋ ਮੈਨੂੰ ਲੱਗਦਾ ਉਹਨਾਂ ਨੂੰ ਵੀ ਥੋੜੇ ਜਿਹੇ ਹੋਰ ਆਤਮ ਚਿੰਤਨ ਕਰਨਾ ਚਾਹੀਦਾ ਤੇ ਆਖਿਰ ਕਦੋਂ ਕੁ ਤੱਕ ਉਹ 1984 ਨੂੰ ਜਿਹੜਾ ਉਹਦਾ ਮੰਥਨ ਕਰੀ ਜਾਣਗੇ ਲੋਕਾਂ ਨੂੰ ਵਾਸਤੇ ਪਾਈ ਜਾਣਗੇ ਉਹਨਾਂ ਦੇ ਬਾਰੇ ਕੀ ਕਰ ਰਹੇ ਨੇ ਆਪ ਕੀ ਕਰ ਰਹੇ ਨੇ
ਨਾਲ ਬਸ ਇਹ ਪੁੱਛਣਾ ਪੈਣਾ ਨਾ ਅਸਲ
ਹਾਂਜੀ
ਉਹਨੂੰ ਇਹ ਪੁੱਛਣਾ ਪੈਣਾ ਵੀ ਤੁਸੀਂ ਕੀ ਕਰ ਰਹੇ ਹੋ
ਤੁਸੀਂ ਕੀ ਕਰ ਰਹੇ
ਤੁਸੀਂ ਜੇ ਮੰਨ ਲਓ 30-35 ਸਾਲ ਹੋ ਗਏ 30-35 ਸਾਲਾਂ ਦੇ ਵਿੱਚ ਤੁਸੀਂ ਸਿਰਫ ਇਹ ਬਿਆਨਾਂ ਤੋਂ ਸਿਵਾਏ ਕੁਝ ਹੋਰ ਕੀਤਾ ਕਿਉਂਕਿ ਜੇ ਹੁਣ ਮੰਨ ਲਓ ਕਾਂਗਰਸ ਦੋਸ਼ੀ ਸੀ ਪਰ ਕਾਂਗਰਸ ਦੀ ਸਰਕਾਰ ਤਾਂ ਹੁਣ ਹੈ ਨੀ ਉੱਥੇ ਸੈਂਟਰ ਚ ਪਾਓ ਫਿਰ ਪ੍ਰੈਸ਼ਰ ਬੀਜੇਪੀ ਦੇ ਕਰੋ ਕਰਾਓ ਫੈਸਲੇ
ਹਾਂ ਹੁਣ ਹੋ ਸਕਦੇ ਪੰਜਾਬ ਦੇ ਵਿੱਚ ਵੀ 10 ਸਾਲ ਪੰਥਕ ਸਰਕਾਰ ਰਹੀ ਆ ਉੱਥੇ ਵੀ ਪੈਰਲਲ 2-3 ਸਾਲ ਹੋ ਗਏ ਆ ਤੇ ਮਤਲਬ ਫੇਰ ਕੀ ਹੋ ਗਿਆ ਕੁਛ ਵੀ ਨੀ ਹੋਇਆ ਫਿਰ ਵੀ ਤੇ ਗੱਲ ਤਾਂ ਇਹ ਆ ਵੀ ਜਦੋਂ ਦਿਲ ਕਰਦਾ ਆ ਉਦੋਂ 1984 ਦਾ ਜਿਹੜਾ ਉਹ ਡੱਬਾ ਖੋਲ ਲੈਂਦੇ ਨੇ ਤੇ ਬਸ ਉਹ ਕਰ ਲੈਂਦੇ ਪਰ ਬਿਆਨਬਾਜ਼ੀ ਪਰ ਜਿਹੜਾ ਮਤਲਬ ਇਹ ਨੀ ਵੀ ਹਰ ਦਿਲ ਚਾਹੇ ਸਿੱਖ ਹੋਵੇ ਹਿੰਦੂ ਹੋਵੇ ਜਿਹੜਾ ਸੂਝਵਾਨ ਹੈ ਉਹਦੇ ਮਨ ਦੇ ਵਿੱਚ 1984 ਦਾ ਦਿਖਾਂਤ ਹਮੇਸ਼ਾ ਹੀ ਰਹੂਗਾ ਕੱਲਾ 1984 ਦਾ ਨੀ ਜਿਹੜੇ ਘੱਲੂਘਾਰੇ ਸ਼ੁਰੂ ਤੋਂ ਚੱਲਦੇ ਆ ਰਹੇ ਨੇ ਉਦੋਂ ਤੋਂ ਹੀ 300 ਸਾਲ ਤੋਂ ਜਿੰਨੇ ਘੱਲੂਘਾਰੇ ਜਿੰਨੇ ਧੱਕੇ ਚੱਲਦੇ ਨੇ ਉਹ ਸਾਡੀ ਅਰਦਾਸ ਦੇ ਵਿੱਚ ਸ਼ਾਮਲ ਨੇ ਉਹ ਸਾਰੇ ਸਾਡੇ ਅਸੀਂ ਯਾਦ ਕਰਦੇ ਹਾਂ ਸਾਡੇ ਦਿਲਾਂ ਦੇ ਵਿੱਚ ਆ ਐਸੀ ਕੋਈ ਗੱਲ ਨਹੀਂ ਪਰ ਇਹਨਾਂ ਲੋਕਾਂ ਨੂੰ ਸਾਨੂੰ ਇਹਨਾਂ ਨੂੰ ਰਿਮਾਇੰਡ ਕਰਨ ਦੀ ਲੋੜ ਨਹੀਂ ਸਾਨੂੰ ਤਕਰੀਬਨ ਸਾਰਿਆਂ ਨੂੰ ਹੀ ਪਤਾ ਆ ਉਹ ਚੀਜ਼ ਪਰ ਜਿਹੜਾ ਰਾਜ ਹੈ ਰਾਜ ਹੋਰ ਚੀਜ਼ ਹੈ ਰਾਜ ਕਰਨਾ ਜਾਂ ਕਰਾਉਣਾ ਪਰ ਗੱਲ ਤਾਂ ਇਹ ਆ ਵੀ ਜੇ ਹੁਣ ਪੈਰਲਲ ਆਪ ਕੁਛ ਦੇਣ ਨਾ ਜਿਹੜੇ ਹੁਣ ਪੈਰਲਲ ਤੁਸੀਂ ਦੇਖ ਹੀ ਲਿਆ ਜਿਹੜੇ 1984 ਦੇ ਉੱਤੇ ਆਧਾਰ ਬਣਾ ਕੇ ਉਹਨਾਂ ਨੂੰ ਵੋਟ ਕਿੰਨੀ ਪਈ ਆ ਪੰਜਾਬ ਚ 0.02% ਮਤਲਬ ਟੋਟਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜਿਹੜੇ ਇਸ ਚੀਜ਼ ਨੂੰ ਆਧਾਰ ਬਣਾਉਂਦੇ ਨੇ ਉਨ੍ਹਾਂ ਨੂੰ ਪੰਜਾਬ ਦੇ ਵਿੱਚ 50,000 ਵੋਟ ਤੋਂ ਵੀ 800 ਵੋਟ ਘੱਟ ਗਈ ਆ ਮਤਲਬ
ਪਰ ਉਹ ਪਿਛਲੇ ਵਾਰੀ ਵੀ ਇਹੀ ਹੋਇਆ ਸੀ ਜੀ ਪਿਛਲੇ ਵਾਰ ਵੀ ਬਾਅਦ ਚ ਅੰਕੜੇ ਲਿਖੇ ਗਏ ਸੀ ਉਨ੍ਹਾਂ ਵੱਲੋਂ ਅਫੀਸ਼ੀਅਲ ਤੌਰ ਤੇ ਵੀ ਹਜੇ ਵੀ 50,000 ਸਿਆਣਾ ਤੇ ਜਾਗਦੀ ਜ਼ਮੀਰ ਵਾਲਾ ਬੰਦਾ ਹੈਗਾ ਪੰਜਾਬ ਚ
ਹਾਂਜੀ ਮਤਲਬ ਬਾਕੀ ਚਲੋ ਠੀਕ ਆ ਇੱਦਾਂ ਵੀ ਹੋ ਸਕਦਾ ਆ ਇੱਦਾਂ ਵੀ ਹੋ ਸਕਦਾ ਪਰ ਜਦੋਂ ਹੈ ਹੀ ਲੋਕਤੰਤਰ ਜਦੋਂ ਪੈਣਾ ਹੀ ਹਿਸਾਬ ਇਹ ਲੱਗਣਾ ਆ ਫਿਰ ਤਾਂ ਇੱਦਾਂ ਹੀ ਚੱਲਣਾ ਆ ਫਿਰ ਉਹ ਜਿਹੜਾ 50,000 ਜਾਗਦੀ ਜ਼ਮੀਰ ਵਾਲਾ ਬੰਦਾ ਆ ਉਹਨਾਂ ਨੂੰ ਆਪਣੇ ਵੱਖਰੇ ਤਰੀਕੇ ਫਿਰ ਉਹਨਾਂ ਨੂੰ ਵੋਟਾਂ ਦੇ ਵਿੱਚ ਆਉਣਾ ਨਹੀਂ ਚਾਹੀਦਾ ਇਸ ਸਿਸਟਮ ਨੂੰ ਜਦ ਮੰਨਣਾ ਹੀ ਨਹੀਂ ਹੈਗਾ ਚੱਲਣਾ ਹੀ ਨਹੀਂ ਫਿਰ ਉਹਨਾਂ ਨੂੰ ਇਸ ਸਿਸਟਮ ਦੇ ਵਿੱਚ ਆਉਣਾ ਨਹੀਂ ਚਾਹੀਦਾ ਇਹਨਾਂ ਨੂੰ ਆਪਣਾ ਸਿਸਟਮ ਹੋਰ ਲਿਆਉਣਾ ਚਾਹੀਦਾ ਉਹ ਲਾਗੂ ਕਰਵਾਉਣਾ ਚਾਹੀਦਾ ਕਿਸੇ ਨਾ ਕਿਸੇ ਤਰ੍ਹਾਂ ਚਾਹੇ ਉਹ ਤਲਵਾਰ ਦਾ ਹੋਵੇ ਚਾਹੇ ਗੰਨ ਦਾ ਹੋਵੇ ਚਾਹੇ ਕਿਸੇ ਤਰ੍ਹਾਂ ਦਾ ਹੋਵੇ ਉਹ ਕਰਕੇ ਦੇਖ ਲੈਣ ਗੱਲ ਤਾਂ ਇਹ ਵੀ ਜੇ ਤਾਂ ਜਾਂ ਤਾਂ ਤੁਸੀਂ ਸਿਸਟਮ ਨੂੰ ਜੜੋ ਹੀ ਨਕਾਰ ਦਿਓ ਵੀ ਮੈਂ ਤਾਂ ਮੰਨਣਾ ਹੀ ਨਹੀਂ ਠੀਕ ਹੈ ਮੇਰਾ ਤਾਂ ਆਹ ਸਿਸਟਮ ਇੱਦਾਂ ਹੀ ਚੱਲੂਗਾ ਇੱਕ ਪਾਸੇ ਮੰਨਣਾ ਵੀ ਆ ਜਿੱਦਾਂ ਅਜਮੇਰ ਸਿੰਘ ਹੁਣੀ ਕਹਿੰਦੇ ਸੀ ਵੀ ਸਿਮਰਨਜੀਤ ਸਿੰਘ ਮਾਨ ਹੋਣਾ ਦਾ ਮੂੰਹ ਤਾਂ ਅੰਮ੍ਰਿਤਸਰ ਵੱਲ ਨੂੰ ਹੈ ਪਰ ਜਿਹੜੀ ਗੱਡੀ ਚ ਬੈਠੇ ਆ ਉਹ ਦਿੱਲੀ ਨੂੰ ਜਾ ਰਹੀ ਆ ਸੋ ਇਹ ਵੀ ਗੱਲ ਹੈ ਨਾ ਵੀ ਮਤਲਬ ਤੁਸੀਂ ਸਿਸਟਮ ਮੰਨਣਾ ਵੀ ਆ ਫਿਰ ਪਾਰਲੀਮੈਂਟ ਦਿੱਲੀ ਤੋਂ ਜਾ ਕੇ ਕਿਹੜੇ ਆਰਟੀਕਲ ਦੇ ਅਧੀਨ ਆਪਾਂ ਲੈ ਕੇ ਆਉਣਾ ਆਜ਼ਾਦ ਸਿੱਖ ਰਾਜ ਇਹ ਗੱਲਾਂ ਜਿਹੜੀਆਂ ਨੇ ਨਾ ਮਤਲਬ ਥੋੜੀਆਂ ਜਿਹੀਆਂ ਹੁਣ ਮਤਲਬ ਲੋਕੀ ਮੈਂ ਪਹਿਲਾਂ ਵੀ ਦੱਸ ਚੁੱਕਾ ਵੀ ਸਿਆਣੇ ਹੋ ਚੁੱਕੇ ਨੇ ਇਹਨਾਂ ਇਲੈਕਸ਼ਨ ਦੇ ਉੱਤੇ ਮੇਰੇ ਹੀ ਮੰਨਣੀ ਇਹ ਆ ਮੇਰਾ ਫਤਵਾ ਇਹ ਆ ਵੀ ਨਾ ਸੋਸ਼ਲ ਮੀਡੀਆ ਦਾ ਅਸਰ ਹੋਇਆ ਤੇ ਨਾ ਹੋਇਆ ਰਵਾਇਤੀ ਮੀਡੀਆ ਦਾ ਅਸਰ ਲੋਕਾਂ ਨੇ ਆਪਣਾ ਫੈਸਲਾ ਆਪ ਕੀਤਾ ਤੇ ਮੈਂ ਜਿੱਥੇ ਤੱਕ ਲੱਗਦਾ ਕਿ ਲੋਕੀ ਜਿਹੜੇ ਨੇ ਕਾਫੀ ਸੂਝਵਾਨ ਹੈ ਪੰਜਾਬ ਦੇ ਹੋ ਚੁੱਕੇ ਨੇ ਔਰ ਉਹ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਨੇ ਔਰ ਜੀ ਵੀ ਰਹੇ ਨੇ
ਦੇਖੋ ਦੇਖੋ ਸਿੱਧੂ ਸਾਹਿਬ ਇੱਕ ਜਿਹੜੀ ਅਸੀਂ ਕਹਿੰਦੇ ਨਾ ਵੀ ਫਲਾਨੇ ਬੰਦੇ ਦੀ ਮਿੱਟੀ ਪੱਟਤੀ ਫਲਾਨੇ ਦੀ ਇਹਦੀਆਂ ਗਲਤ ਵੀਡੀਓ ਆ ਗਈਆਂ ਫਲਾਨੇ ਦੇ ਗਲਤ ਚੀਜ਼ਾਂ ਸਟ੍ਰਿੰਗ ਆਪਰੇਸ਼ਨ ਹੋ ਗਏ ਉਹਦਾ ਵੀ ਨਤੀਜਾ ਦੇਖ ਲਓ ਕੱਲ ਫਾਲਸ ਫਾਇਲਕਾ ਦੀ ਸੀਟ ਦੇ ਉੱਤੇ ਸਭ ਤੋਂ ਛੋਟੀ ਉਮਰ ਦਾ ਜਿਹੜਾ ਨੌਜਵਾਨ MLA ਬਣਿਆ ਘਵਈਆ ਤੇ ਉਹ ਹੁਣ ਦੇਖ ਲਓ ਵੀ ਸ਼ੇਰ ਸਿੰਘ ਘਵਈਆ ਦੀਆਂ ਕੀ ਕੀ ਵੀਡੀਓ ਆਈਆਂ ਕੀ ਕੁਛ ਨਹੀਂ ਹੋਇਆ ਉਹਨਾਂ ਦੇ ਪਿਛਲੇ ਕੁਝ ਕੁ ਦਿਨਾਂ ਦੇ ਵਿੱਚ ਤੇ ਪਹਿਲਾਂ ਦੇਖੋ ਸ਼ੇਰ ਸਿੰਘ ਘਵਈਆ ਦਾ ਕੋਈ ਨਾਂ ਨੀ ਜਾਣਦਾ ਸੀ ਜਦੋਂ ਜੋਰਾ ਸਿੰਘ ਮਾਨ ਸੀ ਉਹਨਾਂ ਦੇ ਅਗੇਂਸਟ ਸੁਖਬੀਰ ਨੇ ਰਾਤੋ ਰਾਤ ਸ਼ੇਰ ਸਿੰਘ ਘਵਈਆ ਖੜਾ ਕੀਤਾ ਸ਼ੇਰ ਸਿੰਘ ਘਵਈਆ ਉਥੋਂ ਅਕਾਲੀ ਦਲ ਦੇ ਬੜੇ ਜਿੱਤ ਕੇ ਆਏ ਸਭ ਕੁਛ ਹੋਇਆ ਫੇਰ ਇੱਕੇਦਮ ਉਹਨਾਂ ਨੂੰ ਭੁੰਜੇ ਲਾਇਆ ਗਿਆ ਉਹਨਾਂ ਨੇ ਆਪਣੇ ਮੁੰਡੇ ਨੂੰ ਕਾਂਗਰਸ ਦੀ ਟਿਕਟ ਦਵਾਈ ਜਦੋਂ ਕਾਂਗਰਸ ਦੀ ਟਿਕਟ ਆਈ ਤਾਂ ਉਹਨਾਂ ਦੀਆਂ ਵੀਡੀਓ ਦੇਖੋ ਕਿਹੋ ਕਿਹੋ ਜਿਹੀਆਂ ਵੀਡੀਓ ਲਾਂਚ ਕੀਤੀਆਂ ਗਈਆਂ ਬੱਚੇ ਬੱਚੇ ਕੋਲੇ ਪਹੁੰਚੀਆਂ ਉਹ ਤੇ ਪਰ ਫੇਰ ਵੀ ਜਿਹੜਾ ਦਵਿੰਦਰ ਸਿੰਘ ਘਵਈਆ ਸਿਰਫ 25-26 ਸਾਲ ਦੀ ਉਮਰ ਦੇ ਵਿੱਚ ਤੇ ਕੱਲ ਜਿੱਤ ਗਏ
ਉਹ ਮੈਨੂੰ ਤਾਂ
ਮਿਨਿਸਟਰ ਨੂੰ ਹਰਾਇਆ
ਮੈਂ ਤਾਂ ਆਪ ਹੈਰਾਨ ਹੋ ਗਿਆ ਜੀ ਜਿਹੜਾ ਹੁਣ ਐਗਜੈਕਟਲੀ ਜੋ ਟਰੰਪ ਦੇ ਨਾਲ ਕੀਤਾ ਅਮਰੀਕਾ ਦੇ ਵਿੱਚ ਉਹਦੀਆਂ ਕਿੰਨੀਆਂ ਵੀਡੀਓ ਕਢਾਈਆਂ ਕਿੰਨਾ ਕੁਛ ਉਹਦੀ ਮਿੱਟੀ ਪਲੀਤ ਕਰਨ ਦੀ ਕੋਸ਼ਿਸ਼ ਕੀਤੀ ਇਨ ਦਾ ਐਂਡ ਅਮਰੀਕਾ ਵਾਲਿਆਂ ਨੇ ਇਹ ਕਿਹਾ ਕਹਿੰਦੇ ਵੀ ਡੋਂਟ ਕੇਅਰ ਠੀਕ ਹੈ ਤੇ ਉਹ ਲੋਕਾਂ ਨੂੰ ਵੀ ਪਤਾ ਸੀ ਵੀ ਇਹ ਵੀਡੀਓ ਕੌਣ ਲੀਕ ਕਰਵਾ ਰਿਹਾ ਕਿਉਂ ਕਰਵਾ ਰਿਹਾ ਹੁਣ ਕਿਉਂ ਕਰਵਾ ਰਿਹਾ ਇਸ ਕਰਕੇ ਉਹੀ ਕੁਛ ਹੋਇਆ ਜੋ ਟਰੰਪ ਦੇ ਨਾਲ ਹੋਇਆ ਜੋ ਇੱਕ ਭਈਆ ਦੇ ਕੇਸ ਦੇ ਵਿੱਚ ਕਿ ਲੋਕਾਂ ਨੂੰ ਪਤਾ ਸੀ ਵੀ ਇਹ ਹੁਣ ਵੀਡੀਓ ਕਿਉਂ ਕਢਵਾਏ ਜਾ ਰਹੇ ਨੇ ਪਹਿਲਾਂ ਕਿਉਂ ਨਹੀਂ ਕਢਵਾਏ ਇਹ ਬੈਕਫਾਇਰ ਕੀਤਾ ਸਮਾਂ ਕੇ ਉਹਨਾਂ ਦੇ ਜਿਨ੍ਹਾਂ ਨੇ ਕਢਵਾਈਆਂ ਨਾ ਵੀਡੀਓ, ਚਾਹੇ ਸਿੱਧਾ ਕਹਿ ਲਓ ਵੀ ਸੁਖਬੀਰ ਹੋਣੀ ਕਢਵਾਈਆਂ ਸੀ ਬਾਦਲ ਗਰੁੱਪ ਨੇ, ਉਹ ਲੋਕਾਂ ਕਹਿੰਦੇ ਸਾਨੂੰ ਅਸੀਂ ਇਹ ਨੀ ਕੇਅਰ ਕਰਦੇ, ਉਹਦਾ ਪਰਸਨਲ ਮਾਮਲਾ ਆ। ਜਦੋਂ ਇਹਦਾ ਮਤਲਬ ਤੁਹਾਨੂੰ ਪਹਿਲਾਂ ਪਤਾ ਸੀ ਨਾ, ਜਿੱਦਣ ਤੁਹਾਡੇ ਨਾਲ ਸੀ ਉਦਣ ਵੀ ਤੁਹਾਨੂੰ ਪਤਾ ਸੀ, ਬਣਵਾਈਆਂ ਵੀ ਤੁਸੀਂ ਆ, ਗਲਤ ਕੰਮ ਕਰਵਾ ਕੇ ਤੁਸੀਂ ਬਣਵਾਈਆਂ, ਜੇਨ ਕੀਤੇ ਆ ਤਾਂ ਤੁਸੀਂ ਬਣਵਾਈਆਂ। ਇਸ ਕਰਕੇ ਲੋਕਾਂ ਨੇ ਕਿਹਾ ਸਾਨੂੰ ਇਹੋ ਜਿਹੀ ਪੋਲੀਟਿਕਸ ਮਨਜ਼ੂਰ ਨਹੀਂ ਹੈਗੀ। ਉਹ ਬੈਕਫਾਇਰ ਕੀਤਾ। ਟਰੰਪ ਦੇ ਕੇਸ ਦੇ ਵਿਚ ਵੀ ਅਮਰੀਕਾ ਵਾਲਿਆਂ ਨੇ ਇਹ ਕਿਹਾ ਬਈ ਜਿਹੜੇ ਜਿਹਦੀਆਂ ਨਿਕਲੀਆਂ ਉਹਨੂੰ ਨੀ ਗਲਤ ਕਿਹਾ, ਜਿਹਨੇ ਕਢਵਾਈਆਂ ਆ ਲੋਕਾਂ ਨੇ ਉਹਨੂੰ ਗਲਤ ਕਿਹਾ। ਸੋ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿਚ ਪੋਲੀਟੀਸ਼ੀਅਨ ਨੂੰ ਇਹ ਵੀ ਲੈਸਨ ਲੈਣਾ ਚਾਹੀਦਾ ਬਈ ਇਹ ਵੀ ਟ੍ਰਿਕ ਫੇਲ ਹੋਇਆ, ਇਹ ਵੀ ਟ੍ਰਿਕ ਫੇਲ ਹੈ ਗਾਂ ਵਾਸਤੇ ਵੀ। ਇਹ ਕੱਲਾ ਪੋਲੀਟਿਕਸ ਨੀ, ਫੇਸਬੁੱਕ ਤੇ ਸਾਡੇ ਸਮਾਜ ਦੇ ਵਿਚ ਵੀ ਜਿਹੜਾ ਬੰਦਾ ਕਢਵਾਉਂਦਾ ਹੈ ਨਾ ਲੋਕੀ ਉਹਨੂੰ ਵੀ ਚੰਗਾ ਨੀ ਸਮਝ, ਉਹਨੂੰ ਚੰਗਾ ਨੀ ਸਮਝਦੇ ਅਸਲ ਦੇ ਵਿਚ ਕਿ ਠੀਕ ਹੈ ਅਗਲੇ ਨੇ ਗਲਤੀ ਕੀਤੀ ਆ, ਮੰਨ ਲਓ ਭਈਆ ਨੇ ਗਲਤੀ ਕੀਤੀ ਆ, ਹੋ ਗਿਆ ਇਹੋ ਜਿਹਾ ਕੰਮ। ਗਲਤੀ ਲੋਕੀ ਇਹ ਕਹਿੰਦੇ ਗਲਤੀ ਹਰੇਕ ਤੇ ਹੋ ਸਕਦੀ ਹੈ, ਕੱਲ ਨੂੰ ਸਾਡੇ ਤੇ ਵੀ ਹੋਊਗੀ, ਫਿਰ ਲੋਕੀ ਸਾਡੀਆਂ ਵੀ ਕੱਢੂਗੇ। ਕਰਦਾ ਕੌਣ ਨੀ? ਮਿੰਟੂ ਜੀ ਤੁਸੀਂ ਦੱਸੋ ਵੀ ਤੁਸੀਂ ਕਦੇ ਜ਼ਿੰਦਗੀ ਚ ਗਲਤੀ ਨੀ ਕੀਤੀ? ਮੈਂ ਕਹਿੰਦਾ ਮੈਂ ਰੋਜ਼ 20 ਗਲਤੀਆਂ, ਮੈਂ 20 ਗਲਤੀਆਂ ਰੋਜ਼ ਕਰਦਾ। ਹੁਣ ਦੇਖੋ ਅਸੀਂ ਬਿਜ਼ਨਸ ਚਲਾਉਂਦੇ ਹਾਂ, ਹਨਾ ਅਸੀਂ ਬਿਜ਼ਨਸ ਚਲਾਉਂਦੇ ਹਾਂ, ਮਤਲਬ ਮੈਂ ਹੁਣੇ ਦੱਸ ਦਿੰਦਾ ਸਾਡੇ ਤੇ ਇਨਕੁਆਇਰੀਆਂ ਹੁੰਦੀਆਂ ਰਹਿੰਦੀਆਂ। ਕੋਈ ਮਤਲਬ ਸਾਡਾ ਇੰਪਲੋਈ ਕੰਪਲੇਂਟ ਕਰ ਦਿੰਦਾ ਮੈਨੂੰ ਜੀ $10 ਨੀ ਮਿਲੇ, ਮੈਨੂੰ 5 ਨੀ ਮਿਲੇ, ਮੈਨੂੰ 100 ਨੀ ਮਿਲਿਆ, ਕੋਈ 500 ਨੀ ਮਿਲਿਆ, ਠੀਕ ਹੈ। 100 ਦੇ ਵਿੱਚੋਂ 10 ਇੰਪਲੋਈ ਜਿਹੜੇ ਕੰਪਲੇਂਟ ਕਰਦੇ ਕਿਸੇ ਵੀ ਬਿਜ਼ਨਸ ਦੇ ਵਿੱਚ, ਹੁਣ ਉਹਦੇ ਵਿੱਚੋਂ ਜੇ ਕਿਸੇ ਟੈਕਸ ਆਫਿਸ ਨੇ ਜਾਂ ਫੇਅਰ ਵਰਕ ਨੇ ਜਾਂ ਫੇਅਰ ਟ੍ਰੇਡਿੰਗ ਨੇ ਕਿਤੇ $5-10 ਦਾ ਕੱਢ ਲਿਆ ਤਾਂ ਤੁਸੀਂ ਉੱਥੇ ਗਿਲਟੀ ਆ, ਠੀਕ ਹੈ। ਪਰ ਜਿਹੜਾ 100 ਬੰਦੇ ਤੁਸੀਂ ਇੰਪਲੋਈ ਕਰ ਰਹੇ ਹਾਂ, 100 ਦੇ ਵਿੱਚੋਂ 1-2 ਨਾਲ ਗਲਤੀ ਹੋ ਸਕਦੀ ਆ, ਕਰਦੇ ਆ, ਰੋਜ਼ ਕਰਦੇ ਆ, ਹੁੰਦੀਆਂ ਗਲਤੀਆਂ, ਐਸੀ ਗੱਲ ਨੀ। ਅਕਾਊਂਟਿੰਗ ਵੱਡੀ ਵੱਡੀਆਂ ਸਰਕਾਰਾਂ ਕਰਦੀਆਂ ਗਲਤੀਆਂ। ਪਰ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇੱਥੇ ਇੱਕ ਬਿਜ਼ਨਸ ਹੈ ਉਹਨੂੰ ਮਤਲਬ ਫਾਈਨ ਹੋਇਆ, ਮੈਂ ਤੁਹਾਨੂੰ ਜਸਟ ਐਗਜ਼ਾਮਪਲ ਦਿੰਦਾ, ਉਹਨੂੰ ਫਾਈਨ ਹੋਇਆ $50,000-60,000 ਦਾ, ਠੀਕ ਹੈ। ਕਾਹਦੇ ਪਿੱਛੇ? $100-150 ਪਿੱਛੇ, ਠੀਕ ਹੈ। ਕੰਪਲੇਂਟ ਹੋਈ, ਆਡਿਟ ਹੋਇਆ, ਉਹਦੇ ਚ ਥੋੜੀ ਜੀ ਊਣਕਤਾਈ ਨਿਕਲੀ, ਫਾਈਨ ਹੋ ਗਿਆ। ਹੁਣ ਜਿਹੜਾ ਡਿਪਾਰਟਮੈਂਟ ਸੀ ਉਹ ਛਾਲਾ ਮਾਰ ਰਿਹਾ ਸੀ, ਅਸੀਂ ਤਾਂ ਦੇਖੋ ਆਹ ਫੜ ਲਿਆ, ਅਸੀਂ ਤਾਂ ਆਹ ਫੜ ਲਿਆ, ਅਖਬਾਰਾਂ ਦੇ ਵਿਚ ਛਾਪਿਆ, SBS ਤੇ ਆਇਆ, ਬਹੁਤ ਕੁਛ ਆਇਆ, ਮਤਲਬ ਸਾਡੇ ਅਖਬਾਰਾਂ ਪੰਜਾਬੀ ਅਖਬਾਰਾਂ ਨੇ ਵੀ ਉਹਨੂੰ ਛਾਪਿਆ। ਮੈਂ ਫੋਨ ਕਰਕੇ ਉਹਨਾਂ ਪੱਤਰਕਾਰਾਂ ਨੂੰ ਵੀ ਦੱਸਿਆ ਵੀ ਭਾਈ ਇਹ ਗੱਲ ਨੀ ਹੈਗੀ ਜਿਹੜੀ ਉਹ ਛਾਪ ਰਹੇ ਨੇ, ਉਹਨਾਂ ਨੇ ਛਪਾਉਣਾ ਹੀ ਆ, ਇੱਦਾਂ ਨੀ ਹੈਗੀ। ਚਲੋ ਉਹਨਾਂ ਨੇ ਵਿਦਡਰਾਅ ਵੀ ਕੀਤਾ। ਹੁਣ ਇੱਥੇ ਲੋਕ ਪਤਾ ਕੀ ਕਰ ਰਹੇ ਨੇ, ਜਿਹੜੇ ਬਿਜ਼ਨਸ ਕਮਿਊਨਿਟੀ ਆ ਜਾਂ ਗੋਰੇ ਵੀ ਆ ਸਾਡੇ, ਹਨਾ, ਉਹ ਕਹਿੰਦੇ ਯਾਰ ਉਹ ਤਾਂ ਅੱਛਾ ਉਹਨਾਂ ਨੂੰ ਫਾਈਨ ਹੋਇਆ, ਇਹਦਾ ਮਤਲਬ ਉਹਨਾਂ ਦਾ ਐਡਾ ਵਧੀਆ ਬਿਜ਼ਨਸ ਚੱਲਦਾ ਆ, ਇਹ ਹੈ ਉਹਨਾਂ ਦੀ। ਉਹ ਕਹਿੰਦੇ ਜੇ ਕਿਸੇ ਦਾ ਬਿਜ਼ਨਸ ਚੱਲਦਾ ਹੋਊਗਾ ਉਹਨੂੰ ਹੀ ਮਾੜਾ ਮੋਟਾ ਫਾਈਨ ਹੋਊਗਾ, ਉਹਦੀ ਇਨਕੁਆਇਰੀ ਹੋਊਗੀ, ਉਹਦਾ ਹੀ ਆਡਿਟ ਹੋਊਗਾ, ਹਨਾ। ਲੋਕੀ ਐਕਸੈਪਟ ਕਰਦੇ ਨੇ ਇੱਕ ਲੈਵਲ ਤੇ, ਉਹ ਐਕਸੈਪਟ ਕਰਦੇ ਨੇ ਕਿ ਬੰਦੇ ਤੋਂ ਗਲਤੀ ਹੋ ਸਕਦੀ ਆ। ਉਹਨਾਂ ਨੂੰ ਇਹ ਵੀ ਪਤਾ ਆ ਵੀ ਜਿਹੜਾ ਕਰਵਾ ਰਿਹਾ ਆ, ਵੀਡੀਓ ਕਢਵਾ ਰਿਹਾ ਆ, ਇਹ ਕਿਉਂ ਕਢਵਾ ਰਿਹਾ। ਲੋਕੀ ਉਸ ਚੀਜ਼ ਨੂੰ ਲਾਈਕ ਨਹੀਂ ਕਰਦੇ। ਇਹ ਵੀ ਮਤਲਬ ਆਪਣੇ ਫੇਸਬੁੱਕ ਦੇ ਜਿਹੜੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਕਾਰਜਕਰਤਾ ਆ, ਉਹ ਇਹ ਚੀਜ਼ ਨੂੰ ਨੋਟ ਕਰ ਲੈਣ ਕਿ ਕਿਸੇ ਦਾ ਜਦੋਂ ਕਰੈਕਟਰ ਅਸੈਸੀਨੇਟ ਕਰਨਾ ਨਾ, ਖਤਮ ਕਰਨਾ ਆ, ਤਾਂ ਉਹਦੇ ਲਈ ਪਾਇਓ ਵੀਡੀਓ ਸਟੇਟਸ ਜਿਹੜੇ ਨੇ, ਉਲਟਾ ਉਹ ਆਪਣਾ ਹੀ ਕਰਵਾ ਰਹੇ ਹੁੰਦੇ ਨੇ, ਲੋਕੀ ਕੇਅਰ ਨਹੀਂ ਕਰਦੇ। ਸੋ ਇਹ ਮੇਰੀ ਇੱਕ ਹੋਰ ਆਬਜ਼ਰਵੇਸ਼ਨ ਹੈ ਜੀ।
ਜੀ 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 ਬਿਲਕੁਲ ਸਹੀ ਹੈ ਜੀ। ਤੇ ਬਾਕੀ ਕੋਈ ਗੱਲ ਨੀ, ਆਪਾਂ ਇਹ ਪ੍ਰੋਗਰਾਮ ਆ ਸਾਡੇ ਤਾਂ ਦੇਖੋ ਸਾਡੇ ਕੋਲ ਕਹਿ ਸਕਦੇ ਹਾਂ, ਹੋ ਸਕਦਾ ਤੁਸੀਂ ਹੁਣ ਇਹ ਕਹੋ ਵੀ ਤੁਹਾਡੇ ਕੋਲ ਪਾਵਰ ਆ ਮੈਕ ਦੀ, ਤੁਸੀਂ ਬੋਲੀ ਜਾਂਦੇ ਹੋ, ਬੋਲੀ ਜਾਓ ਭਾਈ, ਅਸੀਂ ਕੀ ਕਰ ਸਕਦੇ ਹਾਂ। ਤਾਂ ਬਿਲਕੁਲ ਜੀ, ਅਸੀਂ ਕੋਸ਼ਿਸ਼ ਸਾਡੀ ਇਹ ਹੈ ਵੀ ਅਸੀਂ ਤੁਹਾਡੀ ਜੁੱਤੀ ਦੀ ਪੀੜ ਲੈ ਕੇ ਹੀ ਬੋਲੀਏ, ਆਮ ਲੋਕਾਂ ਦੀ ਗੱਲ ਹੀ ਕਰੀਏ, ਆਮ ਲੋਕਾਂ ਦੀ ਗੱਲ ਕਰਨ ਦੀ ਕੋਸ਼ਿਸ਼ ਹੀ ਕਰ ਰਹੇ ਹਾਂ। ਪਰ ਕੋਈ ਚੱਕਰ ਨਹੀਂ ਹੈ, ਵਕਤ ਵਕਤ ਦੇ ਰਾਗ ਹੁੰਦੇ ਆ। ਮੈਂ ਤਾਂ ਇੱਕੋ ਚੀਜ਼ ਅਬਜ਼ਰਵ ਕੀਤੀ ਹੈ, ਜਿਹੜੀ ਆਮ ਆਦਮੀ ਪਾਰਟੀ ਦੇ ਮਾਮਲੇ ਚ ਜੇ ਗੱਲ ਕਰਾਂ, ਤਾਂ ਜ਼ਿਆਦਾ ਯੂਥ ਹੋਣ ਕਰਕੇ ਉਹਨਾਂ ਚ ਜ਼ਿਆਦਾ ਜੋਸ਼ ਸੀ, ਤੇ ਥੋੜੀ ਜਿਹੀ ਹਜੇ ਕਿਤੇ ਨਾ ਕਿਤੇ ਉਹਨਾਂ ਨੇ ਜਿਹੜੀ ਦੁਨੀਆਦਾਰੀ ਨਹੀਂ ਸਿੱਖੀ ਸੀ, ਤੇ ਉਸ ਕਰਕੇ ਥੋੜਾ ਜਿਆਦਾ ਉਹ ਦਿਲ ਤੇ ਵੀ ਲਾ ਰਹੇ ਆ, ਤੇ ਜ਼ਿਆਦਾ ਉਹਨਾਂ ਨੇ ਜਿਹੜੇ ਫੇਸਬੁੱਕਾਂ ਤੇ ਜਾਂ ਹੋਰ ਜ਼ਿਆਦਾ ਉੱਥੇ ਵੀ ਇਹੋ ਜਿਹੀਆਂ ਗੱਲਾਂ ਲਿਖੀਆਂ, ਬੋਲੀਆਂ ਜਾਂ ਕੱਢੀਆਂ। ਪਰ ਕੁੱਲ ਮਿਲਾ ਕੇ ਸੋਸ਼ਲ ਮੀਡੀਆ ਤੇ ਇਕੱਲੇ ਆਮ ਆਦਮੀ ਪਾਰਟੀ ਨਾ ਕਹੀਏ, ਅਕਾਲੀ ਦਲ, ਕਾਂਗਰਸ ਦੇ ਵੀ ਬਹੁਤ ਸਾਰੇ ਮੈਂ ਦੇਖੇ ਲੋਕ ਜਿਨ੍ਹਾਂ ਨੇ ਮੰਦੀ ਸ਼ਬਦਾਵਲੀ ਇੱਕ ਦੂਜੇ ਪ੍ਰਤੀ ਵਰਤੀ। ਪਰ ਦੋਸਤੋ ਬੇਨਤੀ ਆ, ਇਸ ਸਾਰੇ ਘਟਨਾਕ੍ਰਮ ਤੋਂ ਇੱਕ ਚੈਪਟਰ ਤੋਂ ਇੱਕ ਚੈਪਟਰ ਬਣਾ ਲਓ। ਇਸ ਚੈਪਟਰ ਦੀ ਜੇ ਸਿੱਖਿਆ ਲੈਣੀ ਆ ਤਾਂ ਇੱਕ ਚੀਜ਼ ਸਿੱਖਿਆ ਲੈ ਲਓ। ਮੈਂ 1.5-2 ਮਹੀਨੇ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਹੜੀ ਕਾਫੀ ਵੱਡੇ ਪੱਧਰ ਤੇ ਸ਼ੇਅਰ ਹੋਈ ਸੀ, ਵੀ ਜਿਹੜੇ ਉਤਲੇ ਪੱਧਰ ਤੇ ਸਭ ਇੱਕੋ ਥਾਲੀ ਦੇ ਚੱਟੇ ਵੱਟੇ ਆ, ਤੁਸੀਂ ਨਾ ਰਿਸ਼ਤੇ ਖਰਾਬ ਕਰੀ ਜਾਓ, ਤੁਸੀਂ ਆਪਸ ਮੇਂ ਦੋਸਤੀਆਂ ਮਿੱਤਰਾਂ ਭਾਈਚਾਰਿਆਂ ਦੇ ਰਿਸ਼ਤੇ ਖਰਾਬ ਕਰੀ ਜਾਂਦੇ ਹੋ, ਅਸੀ ਜਿਹੜੇ ਮੁਲਕ ਚ ਬਾਹਰਲਿਆਂ ਚ ਬੈਠੇ ਆ ਅਸੀਂ ਇਕ ਦੂਜੇ ਦੇ ਨਾਲ ਖੜਦੇ ਆ ਇਕ ਦੂਜੇ ਦੇ ਕੰਮ ਵੀ ਆਉਣੇ ਆ ਆਉਣਾ ਚਾਹੀਦਾ ਵੀ ਆ ਤੇ ਅਸੀਂ ਐਵੇਂ ਦੋ ਸਿਆਸੀ ਗੱਲਾਂ ਪਿੱਛੇ ਤੇ ਇਕ ਦੂਜੇ ਨੂੰ ਨਿੰਦਣਾ ਭੰਡਣਾ ਇਕ ਦੂਜੇ ਨਾਲ ਲੜਾ ਭਿੜੀਆਂ ਮੈਂ ਆਪਦੇ ਐਡਲੇਟ ਚ ਦੇਖ ਰਿਹਾ ਵੀ ਤਿੰਨ ਚਾਰ ਧੜੇ ਬਣੇ ਹੋਏ ਆ ਜੀ ਕੋਈ ਅਕਾਲੀ ਦਲ ਕਰਕੇ ਉਹਨੂੰ ਬੋਲੀ ਜਾਂਦਾ ਕੋਈ ਕਾਂਗਰਸ ਕੋਈ ਆਮ ਦਾ ਬੋਲੀ ਜਾਂਦਾ ਸੋ ਇਨ੍ਹਾਂ ਚੀਜ਼ਾਂ ਚੋਂ ਅਸੀਂ ਨਿਕਲ ਜਾਈਏ ਬਾਹਰ ਅਸੀਂ ਆਪਦੇ ਪਿੰਡ ਗਲੀ ਮੁਹੱਲੇ ਦੇਸ਼ ਛੱਡੇ ਆ ਬਗਾਨੇ ਮੁਲਕ ਚ ਆਏ ਆ ਇੱਥੇ ਤਾਂ ਇਕੱਠੇ ਹੋ ਕੇ ਰਹਿ ਲਈਏ ਠੀਕ ਆ ਤੁਹਾਡੀ ਵਿਚਾਰਧਾਰਾ ਕਿਸੇ ਨਾਲ ਲਈ ਪ੍ਰਤੀ ਹੋ ਸਕਦੀ ਆ ਪਰ ਜੇ ਵਿਚਾਰਧਾਰਾ ਤੁਹਾਡੀ ਕਿਸੇ ਪ੍ਰਤੀ ਆ ਦੂਜੇ ਦੀ ਵਿਚਾਰਧਾਰਾ ਦਾ ਵੀ ਸਤਿਕਾਰ ਕਰੋ ਕਿਉਂਕਿ ਤੁਸੀਂ ਵੀ ਤਾਂ ਇਹੀ ਚਾਹੁੰਦੇ ਹੋ ਨਾ ਤੁਸੀਂ ਇਹ ਚਾਹੁੰਦੇ ਹੋ ਵੀ ਮੈਂ ਫਲਾਨੇ ਨੂੰ ਪਸੰਦ ਕਰਦਾ ਤੇ ਫਲਾਨਾ ਵੀ ਉਸੇ ਨੂੰ ਕਰੇ ਤਾਂ ਫਿਰ ਤੁਸੀਂ ਵੀ ਤਾਂ ਅਗਲੇ ਦੀ ਸਤਿਕਾਰ ਕਰੋ ਨਾ ਅਗਲਾ ਵੀ ਤਾਂ ਇਹੀ ਚਾਹੁੰਦਾ ਹੋਊਗਾ ਸੋ ਪਸੰਦ ਨਾ ਪਸੰਦ ਆਪੋ ਆਪਣੀ ਹੁੰਦੀ ਆ ਹੋਣੀ ਵੀ ਚਾਹੀਦੀ ਆ ਦੁਨੀਆਂ ਦੇ ਰੰਗ ਆ ਵੱਖਰੇ ਵੱਖਰੇ ਵਿਚਾਰ ਹੋਣੇ ਚਾਹੀਦੇ ਆ ਵੱਖਰੀਆਂ ਵੱਖਰੀਆਂ ਗੱਲਾਂ ਹੋਣੀਆਂ ਚਾਹੀਦੀਆਂ ਪਰ ਭਾਵਨਾਵਾਂ ਕਿਸੇ ਨੂੰ ਠੇਸ ਪਹੁੰਚਾਉਣ ਦੀਆਂ ਨਹੀਂ ਹੋਣੀਆਂ ਚਾਹੀਦੀਆਂ ਸਿੰਪਲੀ ਆਪਦੀ ਜ਼ਿੰਦਗੀ ਲਈਏ ਆਪਦੇ ਕੰਮ ਧੰਦੇ ਅੰਗਨੀ ਵੀ ਧਿਆਨ ਰੱਖੀਏ ਨਾਲ ਨਾਲ ਜਾਗ੍ਰਿਤੀ ਵੀ ਰੱਖੀਏ ਤੇ ਉਹਨੂੰ ਲਿਮਿਟ ਚ ਰਹਿ ਕੇ ਰੱਖੀਏ ਕੋਈ ਵੀ ਇਹੋ ਜਿਹੀ ਲਿਮਿਟ ਕ੍ਰਾਸ ਨਾ ਕਰੀਏ ਜਿੱਥੇ ਕਿ ਤੁਹਾਡੀ ਆਜ਼ਾਦੀ ਖਤਮ ਹੋ ਕੇ ਤੇ ਤੁਸੀਂ ਦੂਜੇ ਦੀ ਆਜ਼ਾਦੀ ਚ ਖੜ ਪਾ ਰਹੇ ਹੋ
ਜੀ ਬਿਲਕੁਲ ਔਰ ਮਿੰਟੂ ਜੀ ਸ਼ਾਂਤੀ ਬਣਾਈ ਰੱਖੀਏ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਜਿਹੜੀ ਆਪਣੀ ਜ਼ਿੰਦਗੀ ਵੀ ਜੀਵਣੀ ਹੈ ਹੁਣ ਕੰਮ ਕਾਰ ਵੀ ਕਰਨੇ ਆ ਫੈਮਿਲੀ ਵੀ ਚਲਾਉਣੀ ਹੈ ਇਹਦੇ ਵੱਲ ਧਿਆਨ ਦਈਏ ਤੇ ਇਧਰ ਮੈਸੇਜ ਕਾਫੀ ਆਏ ਨੇ ਮਰਿੰਦਰ ਸਿੰਘ ਨਿੱਜਰ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਜੀ ਫਤਵਾ ਤਾਂ ਮਨਜੂਰ ਹੈ ਸਿਰ ਮੱਥੇ ਰੌਲਾ ਇਸ ਗੱਲ ਦਾ ਕਿ ਕਾਂਗਰਸ ਦਾ ਤੇ ਉਨ੍ਹਾਂ ਦੇ ਸਵਿਸ ਬੈਂਕਾਂ ਦਾ ਸਾਰਿਆਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਫਿਰ ਸੱਤਾ ਵਿਚ ਲਿਆ ਦਿੱਤਾ ਰਾਬਰਟ ਵਾਡਰਾ ਦਾ ਵੀ ਸਾਰਿਆਂ ਨੂੰ ਪਤਾ ਇਕ ਪਾਸੇ ਤਾਂ ਦਿੱਲੀ ਦਾ ਵਿਕਾਸ ਦੂਜੇ ਪਾਸੇ ਕਰਪਸ਼ਨ ਖੈਰ ਆਉਣ ਵਾਲੇ ਵੈਸੇ ਲੋਕਾਂ ਨੇ ਫੈਸਲਾ ਕਰਨਾ ਤੇ ਉਹਨੇ ਕਰ ਦਿੱਤਾ ਆਉਣ ਵਾਲੇ 5 ਸਾਲਾਂ ਚ ਹੋਰ ਪਤਾ ਲੱਗ ਜਾਏਗਾ ਅੰਮ੍ਰਿਤ ਗੁਰਾਇਆ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਠਿੰਡਾ ਤੋਂ ਮਨਪ੍ਰੀਤ ਦੇ ਵਿਨਰ ਹੋਣ ਦਾ ਤੁਹਾਡਾ ਕੀ ਵਿਚਾਰ ਹੈ ਜੀ ਮਿੰਟੂ ਜੀ
ਦੇਖੋ ਬਠਿੰਡਾ ਜਿਹੜਾ ਸ਼ਹਿਰੀ ਹੈ ਨਾ ਉਹ ਸ਼ਹਿਰੀ ਬਠਿੰਡੇ ਦੇ ਵਿਚ ਕਾਂਗਰਸ ਦੀ ਵੋਟ ਪਹਿਲਾਂ ਤੋਂ ਪਤਾ ਸੀ ਪਰ ਉਥੇ ਇਕ ਗੱਲ ਜਿਹੜੀ ਕਾਂਗਰਸ ਦੀ ਟਿਕਟ ਵੰਡ ਵੇਲੇ ਇਕ ਗੱਲ ਕਲੀਅਰ ਸੀ ਉਹ ਇਹ ਸੀ ਵੀ ਜਿਹੜੀ ਬਠਿੰਡੇ ਦੇ ਉੱਤੋਂ ਜੇ ਮਨਪ੍ਰੀਤ ਨੂੰ ਵੀ ਨਾ ਖੜਾ ਕੀਤਾ ਜਾਂਦਾ ਕਿਸੇ ਨੂੰ ਵੀ ਕੀਤਾ ਜਾਂਦਾ ਖੜਾ ਬਠਿੰਡੇ ਅਰਬਨ ਤੋਂ ਉਹ ਸੀਟ ਇਨ੍ਹਾਂ ਦੀ ਪੱਕੀ ਸੀ ਤੇ ਮਨਪ੍ਰੀਤ ਨੂੰ ਬਠਿੰਡਾ ਰੂਰਲ ਤੇ ਖੜਾ ਕਰ ਲੈਂਦੇ ਤਾਂ ਕਾਂਗਰਸ ਇਕ ਸੀਟ ਹੋਰ ਲੈ ਜਾਂਦੀ ਇਹ ਕਾਂਗਰਸ ਦੀ ਜਿਹੜੀ ਅੰਦਰਲੀ ਗੱਲ ਜਿਹੜੀ ਚੱਲ ਰਹੀ ਸੀ ਮੈਂ ਉਸ ਬਾਰੇ ਗੱਲ ਕਰ ਰਿਹਾ ਸੋ ਇਸ ਕਰਕੇ ਕੋਈ ਇਹ ਹੈਰਾਨੀ ਵਾਲੀ ਗੱਲ ਨੀ ਜੀ ਬਠਿੰਡਾ ਸ਼ਹਿਰੀ ਚੋਂ ਜਿਹੜਾ ਮਨਪ੍ਰੀਤ ਦਾ ਜਿੱਤਣਾ ਤੇ ਉਹ ਜਿੱਤ ਗਿਆ ਜੀ
ਇਧਰ ਬਚਿੱਤਰ ਮੌੜ ਕਹਿ ਰਹੇ ਨੇ ਭਾਜੀ ਆਮ ਆਦਮੀ ਪਾਰਟੀ ਦਾ ਸਿਸਟਮ ਨਹੀਂ ਸੀ ਜੇ ਪਾਰਟੀ ਚ ਨਵਜੋਤ ਸਿੱਧੂ ਤੇ ਬੈਂਸ ਭਰਾ ਤੇ ਸੁੱਚਾ ਸਿੰਘ ਛੋਟੇ ਪਰ ਹੁੰਦਾ ਤਾਂ ਮੈਂ ਖੁਦ ਮੰਨਦਾ ਕਿ ਕਾਂਗਰਸ ਦੀਆਂ ਵੀ ਗੋਲਣੀਆਂ ਲੱਗ ਜਾਣੀਆਂ ਸੀ ਬਾਕੀ ਕਹਿੰਦੇ ਜਦੋਂ ਦਾ ਮੈਂ ਹਰਮਨ ਰੇਡੀਓ ਸਟੇਸ਼ਨ ਨਾਲ ਜੁੜਿਆ ਜ਼ਿੰਦਗੀ ਵਿਚ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਨਾਲ ਜੁੜਦੇ ਹੋ ਤੇ ਅਸੀਂ ਵੀ ਸਿੱਖਦੇ ਹੀ ਆ ਜੀ ਜਿੱਦਾਂ ਜਿੱਦਾਂ ਦਿਨ ਆਉਂਦੇ ਨੇ ਤੇ ਨਾਲ ਦੀ ਨਾਲ ਸਿਚੁਏਸ਼ਨ ਆਉਂਦੀ ਆ ਤੇ ਸਰੋਤਿਆਂ ਨਾਲ ਜੁੜਦੇ ਆ ਤੇ ਜ਼ਰੂਰ ਸਿੱਖਦੇ ਆ ਤੇ ਅਮਨਦੀਪ ਸਿੰਘ ਮੇਰੇ ਹੀ ਨਾਮ ਹੀ ਹੈ ਹਮਨਾਮੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਗੁੱਡ ਮਾਰਨਿੰਗ ਭਾਜੀ ਯੂ ਆਲਸੋ ਨੀਡ ਟੂ ਕੰਸਿਡਰ ਦੈਟ ਕਾਂਗਰਸ ਹੈਡ ਪ੍ਰਸ਼ਾਂਤ ਭੂਸ਼ਣ ਦੈਟ ਕੰਟਰੀਬਿਊਟ ਲੋਟ ਟੂ ਕਾਂਗਰਸ ਹੁਣ ਪ੍ਰਸ਼ਾਂਤ ਭੂਸ਼ਣ ਦੇ ਬਾਰੇ ਵੀ ਜੀ ਤੁਸੀਂ ਥੋੜੀ ਗੱਲਬਾਤ ਕਰੋ 2 ਕੁ ਮਿੰਟ
ਪ੍ਰਸ਼ਾਂਤ ਕਿਸ਼ੋਰ ਭੂਸ਼ਣ ਕਿਸ਼ੋਰ ਹੈ ਕਿ ਕੀ
ਹੈ ਉਹੀ ਆ
ਬਿਲਕੁਲ ਦੇਖੋ ਜੀ ਕਿਸੇ ਵੀ ਚੀਜ਼ ਦੀ ਰਣਨੀਤੀਕਾਰ ਰਣਨੀਤੀ ਬਣਾਉਣੀ ਉਹ ਇੱਕ ਬਿਲਕੁਲ ਜਾਇਜ਼ ਗੱਲ ਆ ਤੁਸੀਂ ਜੇ ਪੇਪਰ ਦੇ ਉੱਤੇ ਜੰਗ ਦੇ ਮੈਦਾਨ ਦੇ ਵਿੱਚ ਦੇਖੋ ਨਾ ਇੱਕ ਵਾਰ ਰੂਮ ਕ੍ਰੀਏਟ ਕੀਤਾ ਜਾਂਦਾ ਤੇ ਵਾਰ ਰੂਮ ਦੇ ਵਿੱਚ ਕੀ ਹੁੰਦਾ ਵੀ ਜਿਹੜੇ ਜਰਨੈਲ ਹੁੰਦੇ ਆ ਉਹ ਕਾਗਜ਼ ਦੇ ਉੱਤੇ ਤੁਹਾਨੂੰ ਉਲੀਕ ਕੇ ਦਿਖਾਉਂਦੇ ਆ ਵੀ ਕੀ ਕੀ ਹਾਲਾਤ ਹੋਣਗੇ ਕਿਧਰੋਂ ਕਿਧਰੋਂ ਫੌਜ ਜਾਊਗੀ ਕਿਧਰੋਂ ਕਿਧਰੋਂ ਫੌਜ ਆਊਗੀ ਤੇ ਉਹ ਜ਼ਮੀਨੀ ਪੱਧਰ ਦੇ ਉੱਤੇ ਫਿਰ ਉਹਨੂੰ ਉਹ ਜਿਹੜੇ ਉਹਦੇ ਯੋਧੇ ਹੁੰਦੇ ਆ ਉਹਨੂੰ ਉਸ ਢੰਗ ਨਾਲ ਪੂਰਾ ਤਾਰਦੇ ਆ ਤੇ ਸੋ ਰਣਨੀਤੀਕਾਰ ਹੋਣਾ ਤੇ ਇੱਕ ਇਹ ਨਵੀਂ ਪੋਸਟ ਪਿਛਲੇ ਥੋੜੇ ਜਿਹੇ ਇਲੈਕਸ਼ਨਾਂ ਤੋਂ ਸ਼ੁਰੂ ਹੋਈ ਆ ਤੇ ਉਹ ਇੱਕ ਵਧੀਆ ਗੱਲ ਆ ਜਿਹੜੀ ਕਿ ਪੂਰਨ ਰੂਪ ਦੇ ਵਿੱਚ ਲੋਕਾਂ ਦੀ ਜਿਹੜੀ ਸਾਈਕੀ ਚੈੱਕ ਕਰਦੀ ਆ ਵੀ ਲੋਕ ਕੀ ਚਾਹੁੰਦੇ ਆ ਜਿਹੜਾ ਕੁਝ ਚਾਹੁੰਦੇ ਆ ਲੋਕ ਫਿਰ ਉਹੇ ਜੇ ਸਲੋਗਨ ਬਣਾਏ ਜਾਂਦੇ ਆ ਉਹੇ ਜੇ ਉਹਨਾਂ ਲਈ ਭੂਮਿਕਾ ਬੰਨੀ ਜਾਂਦੀ ਆ ਉਹੇ ਜੇ ਲੈਕਚਰ ਤਿਆਰ ਕੀਤੇ ਜਾਂਦੇ ਆ ਤੇ ਉਸ ਢੰਗ ਨਾਲ ਹੀ ਸਾਰਾ ਕੁਝ ਵਰਤਾਰਾ ਕੀਤਾ ਜਾਂਦਾ ਸੋ ਫਿਲਹਾਲ ਤਾਂ ਜੇ ਉਹ ਕੰਪਨੀ ਕਰੋੜਾਂ ਰੁਪਈਆਂ ਚ ਹਾਇਰ 500 ਕਰੋੜ ਚ ਕਹਿੰਦੇ ਹਾਇਰ ਕੀਤੀ ਸੀਗੀ ਤੇ ਜੇ 500 ਕਰੋੜ ਉਹਨੇ ਉਹਨੂੰ ਦਿੱਤਾ ਸੀ ਫਿਰ ਹਾਲ ਤਾਂ ਜਿਹੜਾ ਕਾਂਗਰਸ ਦੇ ਹੱਕ ਚ ਚਲਾ ਗਿਆ ਜੀ ਉਹ ਤੇ ਮੈਨੂੰ ਤਾਂ ਲੱਗਦਾ ਵੀ ਵਾਕਈ ਸਹੀ ਆ ਰਣਨੀਤੀਕਾਰ ਹੋਣਾ ਚਾਹੀਦਾ ਪਰ ਨਾਲ ਨਾਲ ਉਹਨੂੰ ਅਮਲ ਨਾਲ ਉਹਨੂੰ ਅਮਲ ਕਰਨ ਵਾਲਾ ਵੀ ਹੋਣਾ ਚਾਹੀਦਾ ਜ਼ਮੀਨੀ ਪੱਧਰ ਤੇ ਅਮਲ ਵੀ ਤਾਂ ਕਰਾਇਆ ਜਾਵੇ
ਮੈਂ ਅਮਲ ਦੀ ਗੱਲ ਤੁਹਾਨੂੰ ਦੱਸਦਾ ਕਿ ਅਮਲ ਕੀਤਾ ਆ ਜੇ ਆਪਾਂ ਕਾਂਗਰਸ ਦੀਆਂ ਪਿਛਲੀਆਂ ਸੁਰਖੀਆਂ ਦੇਖੀਏ ਤਾਂ ਉਨ੍ਹਾਂ ਨੇ ਕੋਈ ਵੀ ਇਹੋ ਜਿਹੀ ਬਿਆਨਬਾਜ਼ੀ ਨਹੀਂ ਕੀਤੀ ਮੈਨੂੰ ਲੱਗਦਾ ਉਨ੍ਹਾਂ ਨੂੰ ਕਿਹਾ ਹੋਊਗਾ ਵੀ ਤੁਸੀਂ ਕੋਈ ਬਿਆਨਬਾਜ਼ੀ ਨਹੀਂ ਕਰਨੀ ਕਿਉਂਕਿ ਆਮ ਆਦਮੀ ਪਾਰਟੀ ਓਪੋਜੀਸ਼ਨ ਕਰ ਰਹੀ ਸੀ ਬਾਦਲ ਦਾ ਉਹ ਤਾਂ ਕਰੇ ਰਹੀ ਸੀ, ਸੋ ਕਾਂਗਰਸ ਨੂੰ ਕਰਨ ਦੀ ਲੋੜ ਨਹੀਂ ਸੀਗੀ। ਸੋ ਉਹਨਾਂ ਨੇ, ਕਾਂਗਰਸ ਨੇ ਅਕਾਲੀ ਦਲ ਦੀ ਓਪੋਜੀਸ਼ਨ ਕਰਨ ਦੀ ਬਜਾਏ ਉਹਨਾਂ ਨੇ ਕੋਈ ਕੋਈ ਬਿਆਨ ਜਿਹੜਾ ਆ ਆਮ ਆਦਮੀ ਪਾਰਟੀ ਦੇ ਉਲਟ ਦਿੱਤਾ, ਇਹ ਸ਼ੋਅ ਕਰ ਦਿੱਤਾ ਵੀ ਇਹ ਫਿੱਟ ਨਹੀਂ ਹੈਗੇ। ਇਹੀ ਰਣਨੀਤੀ ਸੀ ਤੇ ਕੋਈ ਬੇਹੁਦਾ ਬਿਆਨ ਕਿਸੇ ਵੀ ਕਾਂਗਰਸ ਲੀਡਰ ਦਾ ਮੈਂ ਨਹੀਂ ਦੇਖਿਆ ਵੀ ਕਿਤੇ ਆਇਆ ਹੋਊਗਾ। ਬਾਕੀ ਆਇਆ ਵੀ ਹੋਊਗਾ ਮੈਨੂੰ, ਜੇ ਮੈਂ ਅਵੇਅਰ ਨਾ ਹੋਵਾਂ, ਪਰ ਮੈਨੂੰ ਨਹੀਂ ਲੱਗਦਾ ਕਿ ਉਹ ਇੱਕ ਰਣਨੀਤੀ ਦੇ ਅਧੀਨ ਪੂਰੀ ਕੰਟਰੋਲਡ ਕੈਂਪੇਨ ਉਨ੍ਹਾਂ ਨੇ ਚਲਾਈ ਆ। ਤੇ ਇਹ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਵੀ ਕੈਪਟਨ ਸਾਹਿਬ ਦਾ ਇੱਕੋ ਬਿਆਨ ਆਇਆ ਤੇ 11 ਤਰੀਕ ਨੂੰ ਦੇਖਾਂਗੇ, ਆਰਾਮ ਨਾਲ ਚੁੱਪ ਕਰਕੇ ਬਹਿ ਗਏ, ਕੋਈ ਫੋਟੋ ਨਹੀਂ, ਕੋਈ ਕੁਛ ਨਹੀਂ, ਕਿੱਥੇ ਆ ਕੀ ਆ, ਕੋਈ ਵੀ ਕਾਂਗਰਸ ਦਾ ਕਿਤੇ ਵੀ ਕਿਸੇ ਨੇ ਵੀ ਹਵਾ ਨਹੀਂ ਕੀਤੀ।
ਦੇਖੋ ਦੇਖੋ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਣੀ ਆ, ਜਦੋਂ ਸਰਬੱਤ ਖਾਲਸਾ ਦੀ ਇੱਕ ਬਹੁਤ ਵੱਡੀ ਜਲਸਾ ਕੀਤਾ ਗਿਆ ਤੇ ਉਦੋਂ ਬਾਅਦ ਇੱਕ ਸ਼ਕਤੀ ਪ੍ਰਦਰਸ਼ਨ ਦੀ ਲੋੜ ਪਈ ਜਿਹਦੇ ਚ ਸੁਖਬੀਰ ਬਾਦਲ ਨੇ ਆਪ ਦੀ ਰੈਲੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪ ਦੀ ਰੈਲੀ ਕੀਤੀ। ਉਸ ਰੈਲੀ ਤੋਂ ਸਹੀ ਰਣਨੀਤੀ ਚੱਲੀ ਸੀ ਤੇ ਉਹ ਜਿਹੜੀ ਕੈਪਟਨ ਨੇ ਜਿਹੜੀ ਰੈਲੀ ਕੀਤੀ ਸੀ ਉਹ ਪਹਿਲਾ ਕਿੱਲ ਜਿਹੜਾ ਲਾਇਆ ਸੀਗਾ ਤੇ ਉਹੀ ਉਸੇ ਨੇ ਹਾਈਕਮਾਂਡ ਤੇ ਰਾਹੁਲ ਗਾਂਧੀ ਨੂੰ ਆਪਣੇ ਵਿਚਾਰ ਬਦਲਨੇ ਪਏ ਸੀ ਤੇ ਰਾਹੁਲ ਗਾਂਧੀ ਨੇ ਫਿਰ ਅਨਾਊਂਸ ਕਰਨਾ ਪਿਆ ਸੀ ਵੀ ਹਾਂ ਅਮਰਿੰਦਰ ਸਿੰਘ ਦੇ ਝੰਡੇ ਹੇਠ ਹੀ ਲੜ ਰਹੇ ਹਾਂ। ਤਾਂ ਉਹ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਹਾਈਕਮਾਂਡ ਤੋਂ ਬਾਹਰ ਸਿਰਫ ਆਪਦੀ ਪਾਵਰ ਨਾਲ ਉਹ ਰੈਲੀ ਕੀਤੀ ਸੀ ਤਾਂ ਉਹਦਾ ਨਤੀਜੇ ਆਏ ਅੱਜ ਜਿਹੜੇ ਵੀ ਉਸ ਨੂੰ ਹਾਈਕਮਾਂਡ ਨੂੰ ਵੀ ਮੰਨਣਾ ਪਿਆ ਤੇ ਦਖਲ ਅੰਦਾਜ਼ੀ ਵੀ ਘੱਟ ਕਰਨੀ ਪਈ ਤੇ ਬਾਕੀ ਜਿਹੜੀ ਰਣਨੀਤੀ ਪ੍ਰਸ਼ਾਂਤ ਨੇ ਬਣਾਈ ਆ ਉਹ ਹੁਣ ਦੇਖੋ ਜੀ ਫਿਲਹਾਲ ਤਾਂ ਜਿਹਦੇ ਜਿਹਦੇ ਲਈ ਉਹਨੇ ਰਣਨੀਤੀ ਬਣਾਈ ਆ ਉਹਦੇ ਉਹਦੇ ਲਈ ਉਹ ਕਾਮਯਾਬ ਹੀ ਰਿਹਾ।
ਤੇ ਭੁਪਿੰਦਰ ਸਰਾਏ, ਸੋਨੀ ਸਰਾਏ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਅੱਛਾ ਵਧੀਆ ਪ੍ਰੋਗਰਾਮ ਚੱਲ ਰਿਹਾ, ਸ਼ੁਕਰੀਆ ਜੀ। ਜੋਗਾ ਲਵਾਣਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਾਂਗਕਾਂਗ ਤੋਂ ਤੇ ਚਾਹ ਦੇ ਨਾਲ ਪਕੌੜੇ ਭੇਜ ਰਹੇ ਨੇ, ਕਿਆ ਬਾਤ ਹੈ ਜੀ, ਤੇ ਸ਼ੁਕਰੀਆ ਜੀ। ਤੇ ਗੁਰਪ੍ਰੀਤ ਸਿੰਘ ਬਰਾੜ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਮਿੰਟੂ ਜੀ, ਅਮਨਦੀਪ ਜੀ, ਕੱਲ ਦਾ ਪ੍ਰੋਗਰਾਮ ਇਲੈਕਸ਼ਨ ਵਾਲਾ ਬਹੁਤ ਗੁੱਡ ਸੀ, ਕੀਪ ਇਟ ਅਪ, ਸ਼ੁਕਰੀਆ ਜੀ ਬਹੁਤ ਬਹੁਤ। ਮਹਿੰਦਰ ਸਿੰਘ ਹੰਸ ਬ੍ਰੈਂਪਟਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਾਂਗਰੈਚੁਲੇਸ਼ਨ ਟੂ ਕਾਂਗਰਸ ਬਟ ਸਟਿਲ ਆਪ ਗੈਟ ਮੋਰ ਦੈਨ ਅਕਾਲੀ ਸਟਰੋਂਗ ਓਪੋਜੀਸ਼ਨ ਇਫ ਦੇ ਵਰਕ ਹਾਰਡ ਨੈਕਸਟ ਟਾਈਮ ਦੇ ਵਿਲ ਬੀ ਗੁੱਡ। ਹਾਂਜੀ ਬਿਲਕੁਲ, ਥੈਂਕ ਯੂ ਜੀ, ਇਹੀ ਕਹਿਣਾ ਚਾਹੁੰਦੇ ਹਾਂ ਜੀ ਅਸੀਂ ਵੀ। ਸੁਖਵਿੰਦਰ ਸਿੰਘ ਹੁਣੀ ਵੀ, ਸਤਿ ਸ੍ਰੀ ਅਕਾਲ ਬੁਲਾਈ ਹੈ ਸਿਡਨੀ ਤੋਂ, ਕਹਿੰਦੇ ਆਮ ਆਦਮੀ ਪਾਰਟੀ ਜੋ ਕੱਲ ਤੱਕ ਪੰਜਾਬ ਦੀ ਜਿੱਤ ਵਿਚ ਪ੍ਰਬਲ ਅਹੁਦੇਦਾਰ ਸੀ ਦੀਆਂ ਜੜਾਂ ਦੇ ਵਿਚ ਬੈਠਿਆ ਸਿਰਸੇ ਵਾਲਾ ਬਾਬਾ। ਗੌਰ ਕਰਨਾ, ਮਾਲਵਾ ਉਹ ਖੇਤਰ ਸੀ ਜਿਸ ਦੇ ਵਿਚ ਆਮ ਧਾਰਨਾ ਸੀ ਕਿ ਉਥੇ ਕਲੀਨ ਸਵੀਪ ਕਰੇਗੀ ਆਪ, ਲੇਕਿਨ ਉਥੇ ਕਾਂਗਰਸ ਵੱਡੀ ਧਿਰ ਬਣ ਕੇ ਉਭਰੀ। ਇਸ ਪਿੱਛੇ ਇਕ ਵੱਡਾ ਕਾਰਨ ਇਹ ਵੀ ਹੈ ਕਿ ਸਿਰਸੇ ਵਾਲੇ ਬਾਬੇ ਨੇ ਆਖਰੀ ਵਕਤ ਆਪਣੇ ਪੈਰੋਕਾਰਾਂ ਨੂੰ ਅਕਾਲੀਆਂ ਦੇ ਹੱਕ ਵਿਚ ਭੁਗਤਣ ਦਾ ਫਰਮਾਨ ਸੁਣਾਇਆ, ਜਿਸ ਉਤੇ ਉਸਦੇ ਅੰਧੇ ਭਗਤਾਂ ਨੇ ਅੰਨੇ ਵਾਹ ਅਮਲ ਵੀ ਕੀਤਾ। ਸੋ ਇਸ ਵੋਟ ਜਿਸ ਨਾਲ ਆਮ ਆਦਮੀ ਨੂੰ ਵੋਟ ਪੈਣ ਵਾਲਾ ਵੋਟ ਵੰਡਿਆ ਗਿਆ ਤੇ ਇਸ ਵੰਡ ਸਦਕਾ ਕਾਂਗਰਸ ਨੂੰ ਸਿੱਧਾ ਲਾਭ ਪਹੁੰਚਿਆ ਤੇ ਉਥੇ ਵਧੇਰੇ ਸੀਟਾਂ ਜਿੱਤਣ ਦੇ ਵਿਚ ਸਫਲ ਰਹੀ। ਦੇਖੋ ਆਬਜ਼ਰਵੇਸ਼ਨ ਹੈ ਸਾਰੀਆਂ ਤੇ ਕੱਲ ਅਮਨ ਹੰਸ ਕਪੂਰਥਲਾ ਉਨ੍ਹਾਂ ਨੇ ਵੀ ਇਹ ਨੋਟ ਦੱਸਿਆ ਸੀ ਕਿ ਇਹ ਸਿਰਸੇ ਵਾਲਾ ਡੇਰੇ ਦਾ ਤੇ ਇਧਰ ਦੁਆਬੇ ਦੇ ਵਿਚ ਬੱਲਾਂ ਵਾਲੇ ਡੇਰੇ ਦਾ ਤੇ ਰਾਧਾ ਸਵਾਮੀ ਦੇ ਡੇਰੇ ਦਾ ਕਾਫੀ ਯੋਗਦਾਨ ਰਿਹਾ। ਖੈਰ ਇਹਦੇ ਅਨੈਲਿਸਿਸ ਹੁੰਦੇ ਰਹਿਣਗੇ ਟਾਈਮ ਟਾਈਮ ਤੇ। ਕੁਲਵੰਤ ਸਿੰਘ ਬੈਂਸ ਜੁੜੇ ਨੇ ਮੋਂਟਰੀਅਲ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਮੋਂਟਰੀਅਲ ਦੇ ਵਿਚ? ਸਨੋ ਪੈ ਰਹੀ ਹੈ ਕਿ ਨਹੀਂ? ਤੇ ਕੈਨੇਡਾ ਆ ਨਹੀਂ ਹੋਇਆ, ਜਾਵਾਂਗੇ, ਆਵਾਂਗੇ ਤੁਹਾਡੇ ਮੋਂਟਰੀਅਲ ਵੀ ਮਿਲਾਂਗੇ। ਸੋ ਮਿੰਟੂ ਜੀ, ਮੈਨੂੰ ਲੱਗਦਾ ਪ੍ਰੋਗਰਾਮ ਦਾ ਆਪਣਾ ਟਾਈਮ ਵੀ ਨੇੜੇ ਆਉਂਦਾ ਜਾ ਰਿਹਾ ਤੇ ਸੋ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਇਹਨਾਂ ਇਲੈਕਸ਼ਨ ਪੋਸਟ ਇਲੈਕਸ਼ਨ ਤੋਂ ਬਾਅਦ ਕੱਲ ਦਾ ਪ੍ਰੋਗਰਾਮ ਦੇ ਬਾਰੇ ਵੀ ਦੱਸ ਦਿਓ ਨਾਲੇ।
ਬਿਲਕੁਲ ਜੀ, ਕੱਲ ਦੇ ਪ੍ਰੋਗਰਾਮ ਚ ਜਿਵੇਂ ਹੁਣ ਦੋ ਦਿਨਾਂ ਤੋਂ ਆਪਾਂ ਪੜਾਸ ਕੱਢੀ ਹੈ, ਕੱਲ ਦੇ ਪ੍ਰੋਗਰਾਮ ਚ ਆਪਾਂ ਸਰੋਤਿਆਂ ਨੂੰ ਵਕਤ ਦੇਵਾਂਗੇ ਜੀ ਪੜਵਾਸ ਕੱਢਣ ਦਾ ਤੇ ਕੱਲ ਨੂੰ ਉਹ ਕਾਲ ਕਰ ਸਕਣਗੇ ਪ੍ਰੋਗਰਾਮ ਦੇ ਵਿਚ ਤੇ ਮੈਂ ਵੀ ਪੂਰਾ ਫੁੱਲ ਫਲੈਗ ਪ੍ਰੋਗਰਾਮ ਕੱਲ ਕਾਫੀ ਚਿਰਾਂ ਬਾਅਦ ਕਰਾਂਗਾ ਜੀ। ਤੇ ਇਹ ਤਾਂ ਜਿਹੜੀਆਂ ਜ਼ਰੂਰੀ ਹੈਗੀਆਂ ਗੱਲਾਂ, ਬਾਕੀ ਇਲੈਕਸ਼ਨ ਦੇ ਮਾਮਲੇ ਦੇ ਵਿਚ ਇਹੀ ਕਹਾਂਗਾ ਜੀ ਵੀ ਜਿਹੜਾ ਵੀ ਫਤਵਾ ਜੋ ਵੀ ਗੱਲਾਂ ਹੋ ਗਈਆਂ ਉਹਨੂੰ ਹੁਣ ਭੁੱਲ ਭੁਲਾ ਕੇ ਪਿੱਛੇ ਛੱਡ ਕੇ ਤੇ ਹੁਣ ਅਗਲੀ ਜਿਹੜਾ ਸਾਡਾ ਕੀ ਰੋਲ ਹੋਣਾ ਚਾਹੀਦਾ, ਜੇ ਆਮ ਆਦਮੀ ਪਾਰਟੀ ਨੂੰ ਇੱਕ ਚੰਗੀ ਓਪੋਜੀਸ਼ਨ ਦਾ ਰੋਲ ਕਰਨਾ ਚਾਹੀਦਾ, ਇਵੇਂ ਜਿੱਕ ਅਕਾਲੀ ਦਲ ਨੂੰ ਵੀ ਕਰਨਾ ਚਾਹੀਦਾ, ਇਵੇਂ ਜਿੱਕ ਕਾਂਗਰਸ ਨੂੰ ਵੀ ਆਪਦਾ ਰੋਲ ਨਿਭਾਉਣਾ ਚਾਹੀਦਾ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਬੇਲਾ ਜੀ ਆਪਣੇ ਆਪ ਨੂੰ ਸਾਬਤ ਕਰਨ ਦਾ, ਪਹਿਲੀ ਸਭ ਤੋਂ ਵੱਡਾ ਚੈਲੰਜ ਜਿਹੜਾ ਇੱਕ ਮਹੀਨੇ ਚ ਨਸ਼ਿਆਂ ਨੂੰ ਦੂਰ ਕਰਨ ਦਾ। ਸੋ ਇਹ ਜਿਹੀਆਂ ਬਹੁਤ ਸਾਰੇ ਹੁਣ ਸਵਾਲ ਆ ਮਨ ਚ ਤੇ ਬਹੁਤ ਸਾਰੀਆਂ ਗੱਲਾਂ ਤੇ ਉਹਨਾਂ ਤੇ ਸਾਨੂੰ ਹੁਣ ਖੜਨਾ ਚਾਹੀਦਾ, ਪਹਿਰਾ ਦੇਣਾ ਚਾਹੀਦਾ ਤੇ ਸਾਨੂੰ ਐਵੇਂ ਲਈ ਸੱਪ ਲੰਘਣ ਤੋਂ ਬਾਅਦ ਲੀਕ ਪਿੱਟਣ ਦਾ ਕੋਈ ਫਾਇਦਾ ਨਹੀਂ, ਅੰਦਰੂਨੀ ਕੰਮ ਕਰਨੇ ਚਾਹੀਦੇ ਆ। ਪਾਰਟੀਆਂ ਨੂੰ ਚਾਹੀਦਾ ਵੀ ਆਪਦੇ ਅੰਦਰੂਨੀ ਪੱਧਰ ਦੇ ਕੰਮ ਕਰਨ ਤੇ ਅੰਦਰੂਨੀ ਕੰਮ ਹੋਰ ਮਜ਼ਬੂਤ ਹੋ ਕੇ ਤੇ ਨਿਕਲਣ ਤੇ ਜਜ਼ਬਾ ਜਿਹੜਾ ਅੱਜ ਦੇ ਸਾਰੇ ਘਟਨਾਕ੍ਰਮ ਦੇ ਵਿਚ ਮੈਨੂੰ ਮੇਰੇ ਲਈ ਜਿਹੜੀ ਮੈਂ ਪਰਸਨਲ ਸੋਚ ਸੋਚਦਾ, ਮੇਰੇ ਲਈ ਅੱਜ ਫੇਰ ਬਾਦਲ ਆ ਜਿਹੜਾ ਉਹ ਇੱਕ ਬਿਆਨ ਦੇ ਕੇ ਫੇਰ ਮੇਰੇ ਲਈ ਇੱਕ ਰਾਹ ਦਸਿਰਾ ਬਣ ਗਿਆ ਜੀ। ਚਾਹੇ ਉਹਨੂੰ ਲੱਖ ਮਾੜਾ ਗਿਆ, ਉਹਨੂੰ ਉਹਦੀ ਕੁਰਸੀ ਗਈ, ਸਭ ਕੁਛ ਗਿਆ, ਪਰ ਜਿਹੜਾ ਕੱਲ ਦਾ ਉਹਦਾ ਬਿਆਨ ਵੀ ਮੈਂ ਨਾ ਹਾਰ ਭਾਵੇਂ ਗਿਆ ਪਰ ਮੈਂ ਕੋਈ ਹਜੇ ਖਤਮ ਨਹੀਂ ਹੋਇਆ, ਮੈਂ ਹਜੇ ਵੀ ਫਾਈਟਰ ਆ, ਮੈਂ ਲੜੂੰਗਾ ਤੇ ਮੈਂ ਜਿੱਤੂਗਾ। ਸੋ ਉਹ ਜਿਹੜਾ ਜਜ਼ਬਾ ਮੈਨੂੰ ਅੱਜ ਮਿਲਿਆ ਤੇ ਮੈਂ ਉਸ ਲਈ ਭਾਈ ਫੇਰ ਧੰਨਵਾਦ ਕਰਦਾਗਾ, ਭਾਵੇਂ ਲੋਕ ਕਹਿਣ ਵੀ ਕੁਛ ਕਿਹਦੇ ਪੱਖਾਂ, ਮੈਂ ਕਿਸੇ ਪੱਖੀ ਨਹੀਂ, ਪਰ ਜਿੱਥੋਂ ਵੀ ਮੈਨੂੰ ਕੋਈ ਚੰਗਿਆਈ ਮਿਲਦੀ ਆ ਮੈਂ ਉਹ ਲੈ ਲੈਂਦਾ। ਮੈਂ 3 ਵਾਰੀ ਹੁਣ ਤੱਕ ਅਖਬਾਰ ਚ ਉਹ ਬਿਆਨ ਪੜ ਚੁੱਕਿਆ, 3 ਵਾਰੀ, ਤੇ ਮੈਂ ਹੋਰ ਵੀ ਸ਼ਾਮ ਤੱਕ 5-7 ਵਾਰੀ ਪੜੂੰਗਾ ਤਾਂ ਕਿ ਮੇਰੇ ਅੰਦਰ ਹੋਰ ਇਹ ਜਜ਼ਬਾ ਭਰ ਜੇ ਵੀ ਕੱਲ ਨੂੰ ਜੇ ਤੁਸੀਂ ਵੀ ਕਿਸੇ ਇਹੋ ਜਿਹੀ ਸਿਚੁਏਸ਼ਨ ਤੇ ਆਉਣੇ ਹੋ ਤਾਂ ਇਹ ਜਜ਼ਬਾ ਲੈ ਕੇ ਆਓ ਆਪਦੇ ਅੰਦਰ। ਇੱਕ ਮਾੜੇ ਬੰਦੇ ਤੋਂ ਵੀ ਕੋਈ ਚੰਗੀ ਗੱਲ ਸਿੱਖ ਲਓ, ਜੇ ਉਹ ਮਾੜਾ ਤਾਂ ਮੰਨ ਲੈਂਦੇ ਆ ਤਾਂ ਇਹ ਜ਼ਰੂਰ ਸਿੱਖਿਓ। ਇੰਨੀਆਂ ਕੁ ਚੀਜ਼ਾਂ ਦੇ ਨਾਲ ਨਾਲ ਅਸੀਂ ਜਿਹੜੀ ਥੋੜੀ ਜਿਹੀ ਸਿੱਧੂ ਸਾਹਿਬ ਆਪਾਂ ਸਿੱਖ ਖੇਡਾਂ ਦੀ ਅਪਡੇਟ ਦੇ ਦਈਏ ਜੀ, ਸਿੱਖ ਕਿਉਂਕਿ ਜਿਹੜਾ ਆਪਾਂ ਨੂੰ ਨਾ ਤਾਂ ਉਹਨਾਂ ਨੇ ਕੁਛ ਦੇਣਾ ਪੰਜਾਬ ਦੀਆਂ ਗੌਰਮੈਂਟਾਂ ਨੇ, ਨਾ ਕੋਈ ਆਪਾਂ ਨੂੰ ਉਥੋਂ ਕੁਛ ਮਿਲਣਾ, ਆਪਣਾ ਤਾਂ ਇੱਥੇ ਜਿਹੜਾ ਏਡਾ ਵੱਡਾ ਇੱਕ ਵਿਆਹ ਰੱਖਿਆ ਹੋਇਆ ਉਹਨੂੰ ਆਪਾਂ ਕਾਮਯਾਬ ਕਰਨਾ। ਸੋ ਬੇਨਤੀ ਹੈ ਜੀ ਸਰੋਤਿਆਂ ਨੂੰ ਵੀ ਜਿਹੜਾ ਵੀ ਹਲੇ ਤੱਕ ਸਿੱਖ ਖੇਡਾਂ ਨਾਲ ਨਹੀਂ ਜੁੜਿਆ ਉਹ ਸਾਡੇ ਨਾਲ ਜ਼ਰੂਰ ਜੁੜੇ, ਕਿਸੇ ਵੀ ਰੂਪ ਚ ਜੁੜੇ, ਤੁਸੀਂ ਫਾਈਨੈਂਸ਼ਲੀ, ਤੁਸੀਂ ਵਲੰਟਰੀ, ਕੋਈ ਵੀ ਗੇਮ ਚ ਸਭ ਕੁਛ ਵੀ ਕਰਨਾ, ਉਹ ਹੁਣ ਰਾਈਟ ਟਾਈਮ ਆ ਜੀ। ਛੇਤੀ ਤੋਂ ਛੇਤੀ ਸਾਨੂੰ ਦੱਸ ਦਿਓ ਜੀ, ਜੇ ਤੁਸੀਂ ਐਡਲੇਡ ਆਉਣਾ ਚਾਹੁੰਦੇ ਹੋ ਤੇ 14-15-16 ਨੂੰ ਤਾਂ ਉਹਦੇ ਵੀ ਆਪਦੇ ਇੰਤਜ਼ਾਮ ਕਰ ਲਓ ਜੀ, ਲੇਟ ਹੋ ਰਹੇ ਹੋ ਹੁਣ ਤੁਸੀਂ। ਸੋ ਇਹ ਮੈਨੂੰ ਲੱਗਦਾ ਇੰਨੇ ਕ ਸਾਡੇ ਨਾਲ ਨਾ ਉਧਰ ਬਹੁਤ ਕੋਸ਼ਿਸ਼ ਕੀਤੀ ਆਪਣੇ ਗੱਜਣ ਵਾਲਾ ਸੁਖਮੰਦਰ ਹੋਰਾਂ ਨੇ ਜੁੜਨ ਦੀ, ਪਰ ਉਹ ਨਹੀਂ ਜੁੜ ਸਕੇ, ਅੱਜ ਸਾਡੀ ਕਾਲ ਨਹੀਂ ਲੱਗ ਸਕਦੀ ਸੀ। ਸੋ ਕੱਲ ਨੂੰ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਲੈਣ ਦੀ ਜੀ। ਸੋ ਮੈਨੂੰ ਲੱਗਦਾ ਹੁਣ ਆਪਾਂ ਸਿੱਧੂ ਸਾਹਿਬ ਸਮੇਟੀਏ
ਜੀ। ਬਿਲਕੁਲ, ਔਰ ਸਾਡਾ ਵੀ ਟੀਚਾ ਜੀ 5 ਸਾਲ ਦਾ ਇਹੀ ਰਹੂਗਾ ਜੋ ਅਸੀਂ ਕਰ ਰਹੇ ਹਾਂ ਕਿ 5 ਸਾਲ ਬਾਅਦ ਅਸੀਂ ਫੇਰ ਕਵਰੇਜ ਕਰਨਾ ਚਾਹਾਂਗੇ ਇਲੈਕਸ਼ਨਾਂ ਦੀ ਹਰਮਨ ਰੇਡੀਓ ਵੱਲੋਂ। ਸੋ ਕਹਿਣ ਦਾ ਮਤਲਬ ਹੈ ਕਿ 5 ਸਾਲ ਅਸੀਂ ਰੇਡੀਓ ਚਲਾਉਣ ਦੀ ਕੋਸ਼ਿਸ਼ ਕਰਾਂਗੇ ਜਿੱਦਾਂ ਪਿਛਲੇ 20 ਸਾਲ ਤੋਂ ਚਲਾ ਰਹੇ ਹਾਂ, ਤੇ ਪੰਜਾਬੀ ਅਖਬਾਰ ਦੇ ਵਿਚ ਰਿਪੋਰਟ ਲੱਗੂਗੀ 5 ਸਾਲ ਬਾਅਦ। ਸੋ ਸਾਨੂੰ ਰੱਬ ਇਹ ਕੁਛ ਕਰਨ ਦੀ ਸਮਰੱਥ ਬਖਸ਼ੇ ਤੇ ਨਾਲ ਐਨਰਜੀ ਤੇ ਸਾਡੇ ਸਰੋਤੇ ਸਾਡੇ ਨਾਲ ਜੋੜੇ ਰੱਖੇ। ਸੋ ਮੈਂ ਵੀ ਆਖਰੀ ਗੀਤ ਲਾ ਕੇ ਵਿਦਾ ਲੈਣਾ ਚਾਹਾਂਗਾ। ਸੋ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ।
ਜੁੱਤੀ ਪਟਿਆਲੇ ਦੀਆਂ ਲਾਹੌਰ ਦੀਆਂ ਵਾਲੀਆਂ, ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ, ਗੁੱਤ ਦਾ ਪਰਾਂਦਾ ਛੱਕੀ ਫੜਕਣ ਨਾ ਦੇਵੇ ਚਿੜੀਆਂ, ਬੁੱਲੀਆਂ ਦਾ ਸੁਲਫੀ ਹਾਸਾ ਲੋਰਾਂ ਜਿਉਂ ਪੱਗਦੀਆਂ ਚੜੀਆਂ, ਨਜ਼ਰਾਂ ਤੋਂ ਡਰਦੀ ਰੱਖਾਂ ਕਰਕੇ ਬੰਦ ਬਾਰੀਆਂ, ਅੱਖਾਂ ਵਿੱਚ ਪਾਊਡਰ ਸਾਰਾ ਕੁੰਡਲਾਂ ਵੇਖ ਕਾਲੀਆਂ, ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ, ਜੁੱਤੀ ਪਟਿਆਲੇ ਦੀਆਂ ਦੋ ਡਿੰਪਲ ਵਾਲੀਆਂ ਗੱਲਾਂ ਬਣ ਕੇ ਕਸ਼ਮੀਰ, ਹੋਸ਼ਾਂ ਸੰਭਾਲੀਆਂ, ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ, ਜੁੱਤੀ ਪਟਿਆਲੇ ਦੀ
ਬਿੱਲੋ, ਸਾਨੂੰ ਉਮਰਾਂ ਦੀ ਕੈਦ ਮਨਜ਼ੂਰ ਆ, ਭਾਵੇਂ ਤੇਰੇ ਹੁਸਨਾਂ ਦੀ ਪਹੁੰਚ ਬੜੀ ਦੂਰ ਆ, ਅੱਖਾਂ ਨਾਲ ਬਿੰਨ ਦੇ ਕਲੇਜਾ ਪਰਵਾਨੀ, ਸਾਹ ਨੂੰ ਚਲਾਉਂਦਾ ਤੇਰੇ ਮੁਕੜੇ ਦਾ ਨੂਰ ਆ, ਨੀ ਮੈਂ ਕਿੰਨਾ ਕੁਝ ਸਹਿ ਰਿਹਾ ਹੋ ਕੇ ਨੇੜੇ ਨੇੜੇ ਦੂਰ ਰਹਿ ਰਿਹਾ ਅੱਖਾਂ ਤੇਰੀ ਲੋਡ ਡਿੱਡ ਨਾਲੀਆਂ ਚਿੱਲੇ ਨੀ ਜਾਣ ਬਿਲੋ ਚੱਟ ਆ ਕੇ ਰਿਹਾ ਲੈਣੀ ਜਾਣ ਬਿਲੋ ਚੱਟ ਹਾਂ ਕਹਿ ਰਿਹਾ
ਭੁਗਤਣ ਹਾਈ ਕੋਰਟ ਤਰੀਕਾ ਹੁਸਨਾ ਦੀ ਪੇਸ਼ੀ ਦੇ ਖਾਰੇ ਦਿਆ ਢੀਠ ਬਰਾੜਾ ਫਸ ਜਾਈ ਨਾ ਵੇਖੀ ਵੇ ਭੁਗਤਣ ਹਾਈ ਕੋਰਟ ਤਰੀਕਾ ਹੁਸਨਾ ਦੀ ਪੇਸ਼ੀ ਦੇ ਪਲਕਾਂ ਦੀ ਫਾਇਰਿੰਗ ਅੱਗੇ ਫੇਲ ਸੰਤਾਲੀਆਂ ਅੱਖਾਂ ਵਿੱਚ ਪਾਊਡਰ ਗਨਦਾ ਲੋਡਰ ਦੋ ਨਾਲੀਆਂ ਜੁੱਤੀ ਪਟਿਆਲੇ ਦੀਆਂ ਲਾਹੌਰ ਦੀਆਂ ਵਾਲੀਆਂ ਅੱਖਾਂ ਵਿੱਚ ਪਾਊਡਰ ਗਨਦਾ ਲੋਡਰ ਦੋ ਨਾਲੀਆਂ
ਲੈਣੀ ਜਾਣ ਬਿਲੋ ਚੱਤਾਂ ਕਹਿ ਰਿਹਾ
ਲੋਡਰ ਦੋ ਨਾਲੀਆਂ
ਲੈਣੀ ਜਾਣ ਬਿਲੋ ਚੱਤਾਂ ਕਹਿ ਰਿਹਾ
ਲੋਡੜ ਦੋ ਨਾਲੀਆਂ ਜੁੱਤੀ ਪਟਿਆਲੇ ਦੀਆਂ